Thank you. किनकी कथा नरारी रे। आवे न जाए न कहूं मरते पार ब्रह्म संगारी। सत्संग जी गज के बोलना सतनाम श्री द्वार। दूर दराज तो आप बोल गूंजन लग जाता ठीक है। गुरु महाराज की अपार प्रेरणा दे सके गुरु हजूरी दे अंदर एक महान तप कर रहे हैं। 100 साल धूइया तपन वाला ये जो थोड़ी जी सत्संग है कलयुग के अंदर यदा मुकाबला नहीं कर सकता। जदों आप मन चित एकाग्र करके श्रद्धा की झोली अड के गुरु महाराज के दरों विचार सरवण करोगे तो कई कोट के जग फला सुन गावन हारे राम। कई करोड़ जगां का फल मिलता है सुन ते गाउन वाले। मतलब मूह ए कर दीजिए भाई फिर आवाज बिच दूरी वाली बोलती है पहले ही ध्यान रखा कर। सो पिछों कई हफ्तों तो लगातार एक बहुत ही प्यारी कथा गुरु अंगद साहब महाराज जी गुरु नानक पातशाह नाल किवें मिलाप होया वो हैरान करने वाली सेवा के सिर्फ 3 साल सेवा करके आपने वो पदवी प्राप्त कर ली जो सारी सारी जिंदगी सेवा करने वाले नु प्राप्त नहीं है। जां तां वो तुर दरगाहों ही आए सी सिखी दा नमूना देण वास्ते जां गुरु नानक पातशाह उन्हां दी सेवा एनी प्रबल सी के पहले नंबर ते पास करके अपना ही स्वरूप बना लिया। सो दे बारे आप बहुत दीवाना में सुनते आए हो। गुरु नानक पातशाह दे पास आप पहुंचे हुए ने दिन रात सेवा कर रहे। कली सेवा नहीं करते गुरु नानक दे नाल हद तो ज्यादा प्यार हो गया। गुरु ते सिख दा प्यार है सारी सृष्टि दे जिन्ने प्यार ने सारियां तो उच्चा प्यार होया करदे। सृष्टियां दे प्यार दे दर्जे ने जड़ चीजा भी जड़ चीजा नूं प्यार करदियां। पशु पशुआं नूं प्यार करदे ने पंछी पंछियां नूं प्यार करदे ने वैजीटेशन वैजीटेशन नूं प्यार करदी है। दरख्त बूटे सब आपस विच बन्ने पए ने। ये नहीं है भी इन्हों पता नहीं है। ज्ञान है 1% तो लैके 25% तक बूटे बूटियां नूं सोझी है। इन्हों दे कोल म्यूजिक बजाओ प्यार करो हिरदे दे विचों टैलीपैथी राही इन्हों का भला चाहो बूटे सारे लह लहाउण लग जांदे। गुरु की बाणी सरवण कराओ जिहड़े बूटियां नूं फल नहीं लगता उन्हां नूं भी फल लगना शुरू हो जांदा। ये तासीर है सत्संग जी ऐसी मनोकल्पत बातें नहीं है। डॉक्टर बोस ने यह चीजा साबित करके दिखा दित्तियां। अजकल तो सारे साइंटिस्ट जानते हैं कि जे पशुआ के कोल म्यूजिक दिया ट्यूना बजाईया जा दुधारू पशुआ के कोल उन्हां दा चित एकाग्र हो जाता है ते जदों दुध कढ़दे ने उस वेले वध दुध दिंदे ने। जिन्हां पशुआं दे कोल परेशानी डरन वालियां चीजां होण ओह दुध बहुत घट दिंदे। सो इन्हां सारियां चीजां दा असर पिया करदा। सो इह छोटा प्यार है पशुआं दा पशुआं नाल है। अपने नालदियां नूं प्यार करदे आ खुली खाली कर दो डंगर इक अद्धा बेच दो सारे डंगर उस नूं याद कर करके रंभी जाणगे याद करनगे अखां चो हंझू सिटणगे। टैलीपैथी की बोली जे कोई समझण जाणदा होवे तां उहनां दे हिरदे की वेदना नूं समझ। मनुख का प्यार दो किस्म दा एक नूं मोह कहिंदे ने एक नूं प्यार कहिंदे ने। मोह दे विच हित कम करदा मां पुत नूं प्यार करदी है। पहला हित है उहदे मन दे अंदर भी इह मैनूं कमा के खड़ा दे इह मैनूं बुढ़ापे दे अंदर साडी संभाल करे। कोई मां दुनिया के अंदर नहीं ऐसी है जिहड़ी अपने पुत्र नूं इह उपदेश देवे कि बेटा बड़ी देर तो बाद तैनूं मनुख का जामा प्राप्त होया ਜਾਂ ਤੂੰ ਕਿਸੇ ਪੂਰਨ ਮਹਾਂਪੁਰਸ਼ ਦੀ ਸ਼ਰਨ ਵਿੱਚ ਤੇ ਉੱਥੇ ਜਾ ਕੇ ਸਾਧਨਾ ਕਰ, ਇੰਨੀ ਸਾਧਨਾ ਕਰ ਕਿ ਮੇਰੀ ਭੁੱਖ ਸਫਲੀ ਹੋ ਜਾਏ ਤੇ ਮੈਨੂੰ ਧੰਨ ਕਹਿਣ ਤੇ ਕੁਲਾਂ ਤਰ ਜਾਣ। ਮਾਂ ਕੋਈ ਵੀ ਨਹੀਂ ਕਹਿੰਦੀ, ਜੇ ਕਿ ਚਰਿਆ ਵੀ ਜਾਵੇ ਤਾਂ ਰੋਟੀ ਨਹੀਂ ਚੰਗੀ ਲੱਗਦੀ, ਜਦ ਥਾਈ ਉਸ ਨੂੰ ਗ੍ਰਸਤ ਵਿੱਚ ਫਸਾ ਨਾ ਦੇਣ। ਬੱਚੇ ਦਾ ਭਲਾ ਤਾਂ ਨਾ ਲੋਚਿਆ, ਗੁਰੂ ਲੋਚਦਾ ਸਿੱਖ ਦਾ ਭਲਾ। ਸਤਿਗੁਰ ਸਿੱਖੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆ। ਗੁਰੂ ਜੋ ਹੈ ਆਪਣੇ ਸਿੱਖ ਦੇ ਬੰਧਨ ਕੱਟਣ ਦੇ ਇਰਾਦੇ ਰੱਖਦਾ ਵੀ ਇਹਦਾ ਬੰਧਨ ਕਿਵੇਂ ਕੱਟਿਆ ਜਾਵੇ, ਕਿਵੇਂ ਇਹ 84 ਦੇ ਫੇਰ ਚੋਂ ਛੁੱਟ ਜਾਵੇ ਤੇ ਦੁਬਾਰਾ ਨਾ ਆਵੇ। ਸੋ ਇਸ ਕਰਕੇ ਸੁਪਰੀਮ ਪਿਆਰ ਉਹ ਹੈ ਜਿਹੜਾ ਇੱਥੇ ਵੀ ਨਿਭਦਾ ਤੇ ਜਿਹੜਾ ਅੱਗੇ ਵੀ ਨਿਭਦਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸ। ਸੋ ਇਹ ਪਿਆਰ ਸੱਚਾ ਹੋਇਆ ਕਰਦਾ, ਨਿਰਛਲ ਪਿਆਰ ਹੋਇਆ ਕਰਦਾ, ਕਿਉਂਕਿ ਇਹਦੇ ਵਿੱਚ ਕੋਈ ਗਰਜ ਨਹੀਂ ਹੁੰਦੀ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜਿਹੜੀਆਂ ਝਿੜਕਾਂ ਵੀ ਨੇ, ਕੁੱਟਮਾਰ ਵੀ ਹੈ, ਉਹ ਵੀ ਜੇ ਮਿੱਠੀ ਲੱਗਦੀ ਹੈ ਤਾਂ ਪਿਆਰ ਗੁਰੂ ਨਾਲ ਠੀਕ ਹੈ। ਜੇ ਕੌੜੀ ਲੱਗਦੀ ਹੈ ਤਾਂ ਪਿਆਰ ਦੇ ਵਿੱਚ ਬੜੀ ਜ਼ਬਰਦਸਤ ਕਸਰ ਹੈ ਜੀ, ਤਾਂ ਉਹ ਪਿਆਰ ਕੁਛ ਹੋਰ ਹੈ, ਪਿਆਰ ਨਹੀਂ ਹੈ। ਸੋ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇੰਨਾ ਪਿਆਰ ਪਾ ਲਿਆ ਕਿ ਕਦੇ ਫੁਰਨੇ ਵਿੱਚ ਵੀ ਘਰ ਨਹੀਂ ਸੀ ਯਾਦ ਕਰਿਆ। ਲੜਕੀ ਜਵਾਨ ਸੀ, ਘਰ ਬੱਚੇ ਜਵਾਨ ਸੀ, ਕਾਰੋਬਾਰ ਦੂਰ ਤੱਕ ਫੈਲਿਆ ਹੋਇਆ ਸੀ, ਸ਼ਾਹੀ ਦਾ ਕੰਮ ਕਰਦੇ ਸਨ, ਪੈਸੇ ਲੈਣੇ ਦੇਣੇ ਦੂਰ ਦੂਰ ਤੱਕ ਫੈਲੇ ਹੋਏ, ਬੜੇ ਬੜੇ ਵਪਾਰੀਆਂ ਨੂੰ ਦਿੱਤੇ ਹੋਏ ਤੇ ਆਪਣਾ ਵਪਾਰ ਵੀ ਬਹੁਤ ਥੋਕ ਦਾ ਵਪਾਰ ਹੋਣ ਕਰਕੇ ਦੂਰ ਤੱਕ ਫੈਲਿਆ ਹੋਇਆ ਸੀ। ਜਦ ਗੁਰੂ ਨਾਨਕ ਦੇਵ ਜੀ ਦੀ ਚਰਨ ਛਰਨ ਆ ਗਏ, ਨਮਕ ਦੀ ਪੰਡ ਚੱਕ ਕੇ ਆ ਗਏ। ਨਮਕ ਦੀ ਪੰਡ ਪ੍ਰਤੀਕ ਸੀ ਇਸ ਤਰ੍ਹਾਂ ਦੇ ਨਾਲ, ਇੱਕ ਬੜਾ ਭਾਰਾ ਉਹਨਾਂ ਨੇ ਪਹਿਲੇ ਦਿਨੇ ਬਹੁਤ ਵੱਡੀ ਬਾਤ ਕਰੀ। ਨਮਕ ਕਿਸੇ ਚੀਜ਼ ਵਿੱਚ ਪਾ ਦਿਓ, ਇਹ ਆਪਣੀ ਹਸਤੀ ਤਾਂ ਗਵਾ ਦਿੰਦਾ ਪਰ ਆਪਣਾ ਟੇਸਟ ਨਹੀਂ ਗਵਾਉਂਦਾ ਹੈ, ਆਪਣੀ ਹੋਂਦ ਕਾਇਮ ਰੱਖਦਾ। ਪਾਣੀ ਚ ਪਾ ਦਿਓ, ਪਾਣੀ ਦਾ ਰੂਪ ਹੋਜੂ ਪਰ ਹੋਂਦ ਉਹਦੀ ਕਾਇਮ ਰਹਿੰਦੀ ਹੈ। ਸੋ ਉਹਨਾਂ ਨੇ ਸਾਰੀਆਂ ਸੰਗਤਾਂ ਚ ਘੁਲ ਮਿਲਣ ਵਾਸਤੇ ਤੇ ਫੇਰ ਨਿਆਰਾ ਰਹਿਣ ਵਾਸਤੇ ਨਮਕ ਦੀ ਪੰਡ ਲਿਆਂਦੀ। ਸੋ ਪ੍ਰਤੀਕ ਸੀ ਇਸ ਗੱਲ ਦੀ ਵੀ ਮੈਂ ਕੋਈ ਵੱਖਰਾ ਨਹੀਂ ਰਹਿਣਾ, ਵਿੱਚ ਰਹਿਣਾ ਤੁਹਾਡੇ ਸਾਰੇ, ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਫੇਰ ਵੀ ਮੈਂ, ਮੇਰੀ ਹਸਤੀ ਕਾਇਮ ਰਹਿਣੀ ਹੈ। ਸੋ ਗੁਰੂ ਨਾਨਕ ਪਾਤਸ਼ਾਹ ਦੀ ਦਿਨ ਰਾਤ ਸੇਵਾ ਕਰਦੇ ਹਾਂ। ਪਿਛਲੇ ਹਫ਼ਤੇ ਪਿਛਲੇ ਪੂਰਨਮਾਸ਼ੀ ਤੇ ਬੜੇ ਵਿਸਥਾਰ ਦੇ ਨਾਲ ਵਿਚਾਰ ਕੀਤੀ ਸੀ ਕਿ ਸੇਵਾ ਕੀ ਹੁੰਦੀ ਹੈ, ਕਿਸ ਤਰ੍ਹਾਂ ਦੀ ਸੇਵਾ ਸਫਲ ਹੋਇਆ ਕਰਦੀ ਹੈ, ਸੇਵਾ ਕਰਨ ਦਾ ਕੀ ਫਲ ਹੋਇਆ ਕਰਦਾ। ਸੋ ਉਹਨਾਂ ਦਾ ਪਿਆਰ ਸਾਰੇ ਸੰਸਾਰ ਵੱਲੋਂ ਤੋੜ ਲਿਆ, ਕਦੇ ਫੁਰਨੇ ਚ ਵੀ ਘਰ ਨਹੀਂ ਸੀ ਯਾਦ ਕਰਦੇ, ਕੋਈ ਧਿਆਨ ਨਹੀਂ ਸੀ ਦਿੰਦੇ ਪਰਿਵਾਰ ਦਾ, ਕਿਉਂਕਿ ਜੇ ਧਿਆਨ ਹੈ ਤਾਂ ਪਿਆਰ ਡਿਵਾਈਡਡ ਹੈ, ਇੱਕ ਪਿਆਰ ਨਹੀਂ ਹੈ, ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਟੁੱਟਵਾਂ ਬਰੋਕਨ ਲਵ ਹੈ, ਕਿ ਹੋਰ ਧਿਆਨ ਹੈ। ਜੋ ਪਿਆਰ ਸਹੀ ਹੈ ਉਹਦੇ ਚ ਕੋਈ ਧਿਆਨ ਹੋਰ ਨਹੀਂ ਹੁੰਦਾ, ਕੇਵਲ ਜਿਸ ਨੂੰ ਪਿਆਰ ਕਰਦਾ ਉਸੇ ਦਾ ਧਿਆਨ ਦਿਨ ਤੇ ਰਾਤ ਰਹਿੰਦਾ। ਸੋ ਉਹਦੇ ਬਾਰੇ ਇਸ ਤਰ੍ਹਾਂ ਦੇ ਨਾਲ ਸਮਝ ਆ ਜਾਂਦਾ। Oh, ਸਾਰੇ ਸੰਸਾਰ ਦੇ ਵਿੱਚੋਂ ਪਿਆਰ ਖਿੱਚ ਕੇ ਨਾ ਪੁੱਤਰਾਂ ਨਾਲ, ਨਾ ਘਰਵਾਲੀ ਨਾਲ, ਨਾ ਬੱਚੀਆਂ ਨਾਲ, ਨਾ ਰਿਸ਼ਤੇਦਾਰਾਂ ਨਾਲ, ਕਿਸੇ ਨਾਲ ਨਹੀਂ, ਕੇਵਲ ਗੁਰੂ ਨਾਨਕ ਨੂੰ ਸਾਰਾ ਆਪਣਾ ਆਪਾ ਸੌਂਪ ਦਿੱਤਾ। ਨਾ ਅੱਗੇ ਨਾ ਪਿੱਛੇ ਕੋਈ ਫੁਰਨਾ ਨਹੀਂ ਕਰਦੇ, ਜੋ ਕੁਛ ਹੋਣਾ ਹੋਵੇ, ਕਿਉਂਕਿ ਪਿਆਰ ਵਾਲੀਆਂ ਦੀਆਂ ਬਾਤਾਂ ਅਜੀਬ ਹੋਇਆ ਕਰਦੀਆਂ। ਹਰ ਕੇ ਸੇਵ ਤੇ ਜੋ ਵਾਰ ਪਾਏ ਤਿਨਕੀ ਕਥਾ ਨਰਾਰੀ ਰੇ, ਜਿਹੜੇ ਪਾ ਜਾਂਦੇ ਨੇ ਸੰਸਾਰ ਨਾਲੋਂ ਕਥਾਵਾਂ ਉਹਨਾਂ ਦੀਆਂ ਵੱਖਰੀਆਂ ਹੋਇਆ ਕਰਦੀਆਂ। ਮਹਾਰਾਜ ਜੀ ਦਸਵੀਂ ਜਮਾਤ ਪੜ੍ਹਦੇ ਸੀ, ਬਾਬਾ ਹੀਰਾ ਸਿੰਘ ਤੋਪਖਾਨੇ ਜਾਇਆ ਕਰਦੇ ਸੀ ਤੇ ਉੱਥੇ ਆਪ ਇਕੱਠੇ ਹੋ ਕੇ ਸਾਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਬੈਠ ਜਾਇਆ ਕਰਦੇ ਸੀ। ਤੋਪਖਾਨਾ ਪਟਿਆਲੇ ਦਾ ਮਸ਼ਹੂਰ ਸੀ, ਸਾਧੂ ਸੰਤ ਉੱਥੋਂ ਬਹੁਤ ਹੋਏ ਨੇ। ਇੱਕ ਦਿਨ ਬਾਬਾ ਜੀ ਨਾਲ ਲੈ ਕੇ ਲੁਧਿਆਣੇ ਤੋਂ ਹੁੰਦੇ ਹੋਏ ਦਰਾਏ ਪਹੁੰਚਦੇ ਨੇ ਤੇ ਮਹਾਂਪੁਰਸ਼ਾਂ ਦੇ ਪਾਸ ਜਾ ਕੇ ਦਰਸ਼ਨ ਕੀਤੇ। ਦਰਸ਼ਨ ਕਰਨ ਦੀ ਦੇਰ ਸੀ, ਇਸ ਤਰ੍ਹਾਂ ਲੱਗਿਆ ਜਿਵੇਂ ਪੁਰਾਣਿਆਂ ਜ਼ਮਾਨਿਆਂ ਤੋਂ ਸਦੀਆਂ ਤੋਂ ਆਪਸ ਵਿੱਚ ਸਾਂਝ ਪਈ ਹੋਈ। ਇੱਕੋ ਨਿਗਾਹ ਦੇ ਨਾਲ ਸਾਰਾ ਕੁਝ ਆਪਣਾ ਅਰਪਣ ਕਰ ਦਿੱਤਾ। ਦੋ ਤਿੰਨ ਦਿਨ ਠਹਿਰੇ, ਮਹਾਂਪੁਰਸ਼ ਕਹਿੰਦੇ ਆ ਵੀ ਜਾਓ ਤੁਸੀਂ ਇਮਤਿਹਾਨ ਦੇਣੇ ਨੇ, ਮਾਂ ਬਾਪ ਆਉਣਗੇ ਤੇ ਮਹਾਂਪੁਰਸ਼ ਹੱਥ ਜੋੜਦੇ ਨੇ ਕਿ ਮੈਂ ਨਹੀਂ ਜਾਣਾ, ਹੁਣ ਮੈਨੂੰ ਇੱਥੇ ਹੀ ਰੱਖ ਲਓ ਜਿੱਥੇ ਮੈਂ ਆਉਣਾ ਸੀ ਆ ਗਿਆ। ਕਾਉਣੀ ਜੋ ਹੁੰਦੀ ਹੈ, ਕੋਇਲ ਕਹਿੰਦੇ ਆਪਣਾ ਆਲਣਾ ਨਹੀਂ ਬਣਾਉਂਦੀ, ਜਦੋਂ ਅੰਡੇ ਦੇਣੇ ਹੁੰਦੇ ਨੇ ਤਾਂ ਕਾਉਣੀ ਦੇ ਆਲੇ ਜਾਗੇ ਦੇ ਆਉਂਦੀ, ਉਹ ਬੱਚੇ ਕੱਢਦੀ ਹੈ ਪਾਲਦੀ ਹੈ ਤੇ ਜਦੋਂ ਅਗਲਾ ਸੀਜ਼ਨ ਆ ਜਾਂਦਾ ਹੈ ਉਸ ਵੇਲੇ ਜਦੋਂ ਅੰਬਾਂ ਦੀ ਬਹਾਰ ਦੇ ਉੱਤੇ ਆਪਣੀ ਬੋਲੀ ਬੋਲਦੀ ਹੈ ਮਿੱਠੀ, ਉਹ ਬੋਲੀ ਉਹਨੂੰ ਜਗਾ ਦਿੰਦੀ ਹੈ ਤੇ ਉਡਾਰੀ ਮਾਰ ਕੇ ਕੋਲ ਦੇ ਪਾਸ ਆ ਜਾਂਦੀ ਹੈ, ਕਾਉਣੀ ਨੂੰ ਛੱਡਿਆ ਹੁੰਦਾ। ਇਸੇ ਤਰ੍ਹਾਂ ਜਿਹੜੇ ਮਹਾਂਪੁਰਸ਼ ਹੋਇਆ ਕਰਦੇ ਨੇ ਸਾਡੇ ਮੰਗਣੇ ਘਰਾਂ ਚ ਰਹਿੰਦੇ ਨੇ, ਪਰ ਕਥਾ ਸਾਡੇ ਨਾਲੋਂ ਨਿਆਰੀ ਹੈ। ਪੜ੍ਹਦੇ ਨੇ ਲਿਖਦੇ ਨੇ, ਪਰ ਜਦੋਂ ਉਹਨਾਂ ਦਾ ਜਿਸ ਕੰਮ ਨੂੰ ਆਏ ਹੁੰਦੇ ਨੇ, ਜਿਨ੍ਹਾਂ ਨਾਲ ਉਹ ਦਰਗਾਹ ਚੋਂ ਆਏ ਹੁੰਦੇ ਨੇ, ਜਦ ਉਹਨਾਂ ਦੀ ਆਵਾਜ਼ ਸੁਣਦੇ ਨੇ ਉਸੇ ਵੇਲੇ ਘਰ ਬਾਰ ਛੱਡ ਕੇ ਉਹਨਾਂ ਦੇ ਹੋ ਜਾਇਆ ਕਰਦੇ, ਫੇਰ ਨਹੀਂ ਜਾਂਦੇ। ਬੜੀ ਮੁਸ਼ਕਲ ਨਾਲ ਮਹਾਂਪੁਰਸ਼ਾਂ ਨੇ ਭੇਜੇ, ਇਮਤਿਹਾਨ ਨੇੜੇ ਸਨ। ਮਹਾਰਾਜ ਜੀ ਦੱਸਦੇ ਆ ਕਿ ਉਸ ਦਿਨ ਤੋਂ ਬਾਅਦ ਸਾਰਾ ਸਾਡਾ ਇੰਟਰਸਟ ਖਤਮ ਹੋ ਗਿਆ ਦੁਨੀਆਂ ਦਾ, ਜੇ ਰਹਿ ਗਿਆ 2 ਵਜੇ ਉੱਠਣਾ। ਸੁਧਾ ਸਰ ਸਰੋਵਰ ਹੈ ਇੱਕ ਮੋਤੀ ਬਾਗ, ਉੱਥੇ ਜਾ ਕੇ ਬੈਠ ਜਾਣਾ। ਛੋਟੀ ਉਮਰ ਹੈ ਤੇ ਬਾਪ ਫਰਮਾਉਂਦੇ ਸੀ ਕਿ 5 ਘੰਟੇ ਹੁਰ ਅਵਸਥਾ ਚ ਸਿਮਰਨ ਉੱਥੇ ਅਸੀਂ ਕਰਨਾ ਤੇ ਸਾਨੂੰ ਐਂ ਲੱਗਣਾ ਜਿਵੇਂ ਫੁੱਲ ਪਾਣੀ ਦੇ ਉੱਤੇ ਤੈਰ ਰਹੇ ਨੇ ਤੇ ਅਸੀਂ ਪਾਣੀ ਦੇ ਵਿੱਚ ਤੈਰ ਰਹੇ ਹਾਂ। ਪ੍ਰਕਾਸ਼ ਦੇ ਹੰਡੋਲਿਆਂ ਦੇ ਉੱਤੇ ਝੂਟਣਾ, ਅਨਹਦ ਸ਼ਬਦਾਂ ਦੇ ਮਿੱਠੇ ਨਾਦਾਂ ਦਾ ਰਸ ਮਾਨਣਾ, ਇਹ ਗੱਲ ਹਰ ਬੰਦੇ ਨੂੰ ਸਮਝ ਨਹੀਂ ਆਉਂਦੀ। ਇਮਤਿਹਾਨ ਦੇਣ ਲੱਗੇ ਸਵਾਏ ਵਾਹਿਗੁਰੂ ਤੋਂ ਕੁਛ ਨਾ ਰਿਹਾ, ਸਾਰੇ ਪੇਪਰਾਂ ਤੇ ਜੇ ਲਿਖਣ ਲੱਗੇ ਨੇ ਤਾਂ ਵਾਹਿਗੁਰੂ ਵਾਹਿਗੁਰੂ, ਜਿੰਨੇ ਕਾਗਜ਼ ਸੀ ਸਾਰੇ ਵਾਹਿਗੁਰੂ ਵਾਹਿਗੁਰੂ ਲਿਖ ਕੇ ਭਰਤੇ ਹੋ ਗਏ ਜਿਹਦੇ ਹੋਣਾ ਸੀ। ਸੋ ਇਮਤਿਹਾਨ ਦੇ ਕੇ ਚਲੇ ਜਾਂਦੇ ਨੇ। ਮਾਂ ਬਾਪ ਕਈ ਵਾਰੀ ਗਏ, ਜਾ ਕੇ ਕਿਹਾ ਵੀ ਮੰਗਣਾ ਹੋਇਆ ਹੋਇਆ ਮਹਾਰਾਜ ਇਜਾਜ਼ਤ ਦਿਓ ਸ਼ਾਦੀ ਕਰ ਦੀ। ਕਈ ਵਾਰੀ ਮਹਾਂਪੁਰਸ਼ਾਂ ਨੇ ਕਿਹਾ ਵੀ ਜਾਓ, ਕਹਿਣ ਲੱਗੇ ਹੁਣ ਤਾਂ ਮੈਂ ਜਿੱਥੇ ਆਉਣਾ ਸੀ ਆ ਗਿਆ, ਹੁਣ ਮੇਰਾ ਸੰਸਾਰ ਚ ਕੋਈ ਥਾਂ ਨਹੀਂ, ਜੇ ਕੋਈ ਥਾਂ ਹੈ ਤਾਂ ਤੁਹਾਡੇ ਚਰਨਾਂ ਚ। ਸੋ ਇਹ ਪ੍ਰੀਤ ਹੋਇਆ ਕਰਦੀ ਹੈ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਪਏ ਹੈ ਚਕੋਰਾ, ਮਾਧਵੇ ਤੁਮ ਨਾ ਤੋਰੇ ਹੋ ਤੋ ਹਮ ਨਹੀਂ ਤੋਰੇ, ਤੁਮ ਸਿਓ ਤੋਰ ਕਵਨ ਸੰਗ ਜੋਰ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਬਦ ਸੰਗ ਤੋਰੀ। ਪ੍ਰੀਤ ਜੋੜ ਲਈ ਹੈ, ਹੁਣ ਕੋਈ ਨਹੀਂ, ਚਾਹੇ ਮਾਰੋ, ਜੇ ਸੁਖ ਦੇ ਤਾਂ ਤੁਝੇ ਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਏ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਿਵੇਂ। ਸੋ ਜਦੋਂ ਇਹੋ ਜਿਹਾ ਪਿਆਰ ਸੱਚਾ ਹੋ ਜਾਵੇ ਤਾਂ ਮਹਾਰਾਜ ਕਹਿੰਦੇ ਸੁਣੋ ਦੁਨੀਆਂ ਦੇ ਲੋਕੋ, ਐਵੇਂ ਦੇ ਤਰਲੇ ਲਓ ਵੀ ਮੈਂ ਇੱਥੇ ਸੁਰਤ ਟਿਕਾਵਾਂ, ਐਂ ਕਰਾਂ ਉਹ ਕਰਾਂ, ਕਹਿੰਦੇ ਸੱਚੀ ਗੱਲ ਸੁਣ ਲਓ, ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰਭ ਜੀ ਮਿਲ ਜਾਂਦੇ ਨੇ ਪਵੇ ਦੇ
Thank you.
ਪਿਆਰਾ ਪੂਰਾ ਪਿਆਰ ਜਾਨਵਰਾਂ ਦੀਆਂ ਮਿਸਾਲਾਂ ਦਿੰਦੇ ਨੇ ਕਿ ਉਹਨਾਂ ਦੇ ਅੰਦਰ ਕਿੰਨਾ ਪਿਆਰ ਹੈ। ਮਨੁੱਖ ਚ ਤਾਂ ਬਹੁਤ ਘੱਟ ਲੱਖ, ਦੋ ਲੱਖ, ਦਸ ਵੀਹ ਲੱਖ, ਅਗਲਾ ਕਰੋੜ ਮਹਾਰਾਜ ਨੇ ਕੋਟਨ ਮੇ ਨਾਨਕ ਨਾਰਾਇਣ ਜੇ ਚੀਤ, ਜੇ ਤੋ ਰਿਹਾ ਕਰਦਾ ਜਿਹਦੇ ਨਾਲ ਪੂਰਾ ਪਿਆਰ ਹੋਵੇ। ਕਰੋੜਾਂ ਚ ਕੱਦ ਬੰਦਾ ਹੋਵੇ ਤਾਂ ਹੋਵੇ, ਲੇਕਿਨ ਜਾਨਵਰ ਹੈਗੇ। ਮਹਾਰਾਜ ਕਹਿੰਦੇ ਵੀ ਦੇਖੋ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਪ੍ਰਾਪਤ ਹੈ, ਆਹ ਫਰਮਾਨ ਕਰਦੇ ਹਾਂ ਕਿ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ। ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ ਤੇ ਉਹਦੀ ਰੁਚੀ ਨਹੀਂ ਘਟਦੀ, ਇੰਨੀ ਰੁਚੀ ਜ਼ਿਆਦਾ ਹੈ ਕਿ ਪਾਣੀ ਦੇ ਬਗੈਰ ਉਹ ਸਾਹ ਨਹੀਂ ਲੈ ਸਕਦੀ ਤੇ ਮਰੇ ਜਾਇਆ ਕਰਦੀ ਹੈ, ਸਰੀਰ ਛੱਡ ਦਿੰਦੀ ਹੈ। ਦੀਪਕ ਪ੍ਰਕਾਸ਼ ਘਟੈ ਪ੍ਰੀਤ ਨਾ ਪਤੰਗ, ਦੀਵਾ ਜਲਦਾ ਹੈ ਕੋਈ ਉਹਦਾ ਸਵਾਗਤ ਨਹੀਂ ਕਰਦਾ, ਦੀਵਾ ਉਹਦੇ ਫੰਗ ਜਾਲ ਦਿੰਦਾ, ਧਰਤੀ ਤੇ ਤੜਫਦਾ। ਫੇਰ ਜੇ ਉੱਡਣ ਦੀ ਤਾਕਤ ਹੈ ਦੁਬਾਰਾ ਫੇਰ ਆ ਜਾਂਦਾ, ਦੀਵੇ ਦੇ ਵਿੱਚ ਜਲ ਜਾਂਦਾ ਲੇਕਿਨ ਪਿੱਛੇ ਨਹੀਂ ਹਟਦਾ। ਕੁਸਮ ਸਵਾਸ ਜੈਸੇ ਤ੍ਰਿਪਤ ਨਾ ਵੱਧ ਬਕੋ, ਭਮਰਾ ਫੁੱਲ ਦੇ ਵਿੱਚ ਬੈਠ ਜਾਂਦਾ ਉਹ ਤ੍ਰਿਪਤ ਨਹੀਂ ਹੁੰਦਾ, ਉਸੇ ਤਰ੍ਹਾਂ ਬੈਠਾ ਸੁਗੰਧੀ ਲੈਂਦਾ ਰਹਿੰਦਾ ਤੇ ਫੁੱਲ ਬੰਦ ਹੋ ਜਾਂਦਾ, ਆਪਣੀ ਜਾਨ ਦੇ ਬੈਠਦਾ। ਉੜਦਾ ਆਕਾਸ਼ ਆਸ ਘਟੇ ਨਾ ਬਿਹੰਗ ਕੀ, ਪੰਛੀ ਉੜਦਾ ਫਿਰਦਾ ਆਕਾਸ਼ ਦੇ ਅੰਦਰ, ਉਹਦੀ ਆਸ ਨਹੀਂ ਘਟਦੀ ਹੈ, ਉਹ ਜਿਵੇਂ ਉੜੀ ਜਾਂਦਾ। ਘੱਟ ਕਨ ਕੋਰ ਮੋਰ ਚਾਤਰਕ ਰਿਹਾ ਉਲਾਸ, ਜਿਉਂ ਜਿਉਂ ਬੱਦਲਾਂ ਦਾ ਦੀ ਕਨਕੋਰ ਸੁਣਦਾ ਹੈ ਚਿੱਤ ਖਿੜ ਜਾਂਦਾ ਮੋਰ ਦਾ, ਨਾਲੇ ਆਵਾਜ਼ਾਂ ਦਿੰਦਾ, ਨਾਚ ਕਰਦਾ, ਪਾਲ ਪਾਉਂਦਾ। ਨਾਦ ਵਾਦ ਸੁਣਨ ਰੁਚ ਘਟੇ ਨਾ ਪਰੰਗੀ, ਜਦੋਂ ਕੰਡੇ ਹੇੜੇ ਦਾ ਸ਼ਬਦ ਹਰਨ ਸੁਣਦਾ ਹੈ ਉਹ ਸਭ ਕੁਛ ਭੁੱਲ ਜਾਂਦਾ, ਉਹਨੂੰ ਕੋਈ ਪਤਾ ਨਹੀਂ ਵੀ ਮੈਨੂੰ ਸ਼ਿਕਾਰੀ ਨੇ ਫੜ ਕੇ ਮਾਰ ਕੇ ਖਾ ਲੈਣਾ। ਬੇਵਹਿਰਾ ਹੋ ਕੇ ਉਸ ਦੇ ਵਿੱਚ ਮਸਤ ਹੋਇਆ, ਸਿੱਧਾ ਕੰਡੇ ਹੇੜੇ ਦੀ ਆਵਾਜ਼ ਦੀ ਸੇਧ ਲੈ ਕੇ ਪਹੁੰਚ ਜਾਂਦਾ ਹੈ ਜਿੱਥੇ ਸ਼ਿਕਾਰੀ ਬੈਠਾ ਖੜਕਾਇਆ ਕਰਦਾ ਉਸ ਨੂੰ। ਤੈਸੇ ਪ੍ਰਿਆ ਪ੍ਰੇਮ ਰਸ ਰਸ ਕਰ ਸਾਲ ਸੰਤ, ਘੱਟ ਤਨਾ ਤ੍ਰਿਸ਼ਨਾ ਪਰਵਲ ਆਂਗਨ। ਇਸੇ ਤਰ੍ਹਾਂ ਮਹਾਰਾਜ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਇਹੋ ਜਿਹਾ ਹੀ ਪਿਆਰ ਪਰਮੇਸ਼ਰ ਦੇ ਪਿਆਰਿਆਂ ਦੇ ਪਰਮੇਸ਼ਰ ਦੇ ਪਿਆਰਿਆਂ ਦਾ ਪ੍ਰਭੂ ਨਾਲ ਹੋਇਆ ਕਰਦਾ, ਉਹ ਘਟਦਾ ਨਹੀਂ, ਕਦੇ ਫਿੱਕਾ ਨਹੀਂ ਪੈਂਦਾ, ਫਿੱਕੇ ਨਹੀਂ ਪੈਂਦੇ, ਵੱਧਦਾ ਹੀ ਤੁਰਿਆ ਜਾਂਦਾ ਤੇ ਪਿਆਰ ਤੇ ਬਗੈਰ ਜਿਉਂਦੇ ਨਹੀਂ ਹੈ। ਆਖਾਂ ਜੀਵਾਂ ਬਿਸਰੈ ਮਰ ਜਾਓ, ਜੇ ਆਖਦੇ ਨੇ ਪਿਆਰ ਰਹਿੰਦਾ, ਪਿਆਰ ਦੇ ਨਾਲ ਯਾਦ ਰਹਿੰਦੀ ਹੈ, ਫੇਰ ਤਾਂ ਜਿਉਂਦੇ ਨੇ, ਜੇ ਵਿਸਰ ਜਾਵੇ ਤਾਂ ਮੌਤ ਹੋ ਜਾਇਆ ਕਰਦੀ। ਐਸਾ ਪਿਆਰ ਹੋਵੇ, ਮਹਾਰਾਜ ਕਹਿੰਦੇ ਸਾਚ ਕਮੂ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਤ। ਨਾਮਦੇਵ ਜੀ ਆਪ ਬਾਹਰ ਗਏ ਹੋਏ ਨੇ, ਕਿਸੇ ਦੁਖੀ ਨੇ ਜਿਸ ਝੌਂਪੜੀ ਦੇ ਵਿੱਚ ਆਪ ਪਰਿਵਾਰ ਸਮੇਤ ਰਹਿੰਦੇ ਸੀ, ਨਾਨਾ ਜੀ ਨਾਲ ਰਹਿੰਦੇ ਸੀ, ਤੇ ਉਸ ਝੌਂਪੜੀ ਨੂੰ ਅੱਗ ਲਾ ਦਿੱਤੀ, ਖਬਰ ਦਿੱਤੀ ਨਾਮਦੇਵ ਜੀ ਨੂੰ ਕਿ ਆਪਦੇ ਝੌਂਪੜੀ ਨੂੰ ਅੱਗ ਲੱਗ ਗਈ, ਭਗਤ ਜੀ ਬਚਾ ਲਓ ਜੇ ਕੁਛ ਬਚਾ ਹੁੰਦਾ। ਹਿੰਮਤ ਕਰਕੇ ਹਮਦਰਦੀਆਂ ਨੇ ਕੁਛ ਸਮਾਨ ਬਾਹਰ ਕੱਢ ਦਿੱਤਾ। ਜਦੋਂ ਆਪ ਆਏ ਦ੍ਰਿਸ਼ਟੀ ਹੋਰ ਹੋਈ ਹੋਈ ਸੀ ਸੰਸਾਰ ਨਾਲੋਂ, ਆਪੇ ਪਾਵਕ ਆਪੇ ਪਵਨਾ, ਜਾਰੈ ਖਸਮ ਤਾਂ ਰਾਖੇ ਕਵਨਾ। ਅੱਗ ਦੇ ਵਿੱਚ ਵੀ ਪ੍ਰਭੂ ਨਜ਼ਰ ਆਉਂਦੇ ਸੀ, ਜਿਹੜਾ ਸਮਾਨ ਪਿਆ ਸੀ ਬਾਹਰ ਉਹ ਚੱਕ ਚੱਕ ਕੇ ਕਹਿਣ ਲੱਗੇ, ਪ੍ਰਭੂ ਅੱਜ ਤੁਸੀਂ ਇਸ ਰੂਪ ਚ ਆਏ ਹੋ ਤੇ ਇਹਨੂੰ ਵੀ ਭੋਗ ਲਾ ਲਓ, ਇਹਨੂੰ ਵੀ ਲਾ ਲਓ, ਸਾਰਾ ਹੀ ਸਮਾਨ ਜਾਲਦਾ। ਤੇ ਆਪ ਮਸਤ ਹੋ ਕੇ ਬੈਠ ਗਏ, ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਚਾਰ ਦਿਨ ਲੰਘੇ, ਦੋ ਚਾਰ ਦਿਨ ਦਿੱਤਾ ਪੜੋਸੀਆਂ ਨੇ ਰਹਿਣ ਬਸੇਰਾ ਕਰਨ ਨੂੰ ਥਾਂ। ਨਾਨਾ ਜੀ ਕਹਿਣ ਲੱਗੇ ਕਿ ਬੇਟਾ ਨਾਮਦੇਵ, ਚੌਂਪੜੀ ਤਾਂ ਆਪਾਂ ਨੂੰ ਪਾਉਣੀ ਪੈਣੀ ਹੈ, ਵੀ ਆ ਮੈਂ 20 ਰੁਪਈਏ ਦਾ ਇੰਤਜ਼ਾਮ ਕਰਿਆ ਤੇ ਤੁਸੀਂ ਇਹ ਲੈ ਕੇ ਜਾਓ, ਫੂਸ ਬੜੇ ਤੇ ਹੋਰ ਸਮਾਨ ਕਰਦਾ ਜੋ ਵੀ ਚਾਹੀਦਾ ਇਹਨਾਂ ਦੇ ਨਾਲ ਆ ਜਾਏਗਾ, ਕਿਉਂਕਿ 1 ਰੁਪਈਏ ਦੀ ਕੀਮਤ ਬਹੁਤ ਜ਼ਿਆਦਾ ਸੀ, 1000 ਰੁਪਈਆਂ ਦੇ ਬਰਾਬਰ ਸੀ ਉਹਨਾਂ ਦਿਨਾਂ ਚ, 12 ਮਣ ਕੁਰਲੇ ਆਇਆ ਕਰਦੇ ਸੀ 1 ਰੁਪਈਏ। ਸੋ ਆਪ ਜਾਂਦੇ ਨੇ, ਅੱਗੇ ਸਾਧੂਆਂ ਦੀ ਜਮਾਤ ਬੈਠੀ ਹੈ, ਆਪ ਵੀ ਸਾਧੂਆਂ, ਕਿਉਂਕਿ ਸੰਤਾਂ ਨੂੰ ਦੇ ਕੇ ਚੌ ਚੜ ਜਾਂਦਾ, ਉਹ ਵੀ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ। ਸੋ ਜਦੋਂ ਆਪ ਗਏ, ਜਾ ਕੇ ਨਮਸਕਾਰ ਕੀਤੀ, ਵਚਨ ਬਲਾਸ ਹੋਏ। ਉਹਨਾਂ ਨੇ ਕਿਹਾ ਭਗਤ ਜੀ ਕੋਈ ਸ਼ਾਹੂਕਾਰ ਨਹੀਂ ਇੱਥੇ, ਕਿਸੇ ਦੇ ਸ਼ਾਹੂਕਾਰ ਦਾ ਖੇਤਰ ਨਹੀਂ ਚੱਲਦਾ। ਸੰਤ ਮੰਡਲੀ ਸਾਰੀ ਕਈ ਦਿਨਾਂ ਤੋਂ ਮੇਰਾ ਅੰਨ ਹੈ, ਪ੍ਰਸ਼ਾਦਾ ਨਹੀਂ ਛਕਿਆ। ਕਹਿਣ ਲੱਗੇ ਮਹਾਰਾਜ ਉਹਨਾਂ ਨੂੰ ਕਾਹਨੂੰ ਟੋਲਦੇ, ਮੈਂ ਰਸਦ ਲਿਆ ਦਿੰਦਾ। 20 ਰੁਪਏ ਦੀ ਰਸਦ ਲਿਆ ਦਿੱਤੀ ਆਪ ਨੇ। ਆਪ ਨਵੇਕਲੇ ਥਾਂ ਜਾ ਕੇ ਹੁਣ ਬਲੀਆਂ ਕਿਹਨੇ ਖਰੀਦੀਆਂ ਸੀ, ਕਿਹਨੇ ਸਰਕੜਾ ਲੈਣਾ ਸੀ, ਕਿਹਨੇ ਹੋਰ ਸਮਾਨ ਲੈਣਾ ਸੀ, ਪ੍ਰਭੂ ਦੀ ਯਾਦ ਵਿੱਚ ਬੈਠ ਗਏ। ਤੇ ਉਧਰ ਪ੍ਰਭੂ ਪੀੜਾ ਪਹੁੰਚਦੀ ਹੈ ਤੇ ਉਹਦੇ ਪਿਆਰਿਆਂ ਦੇ ਵਾਸਤੇ ਆਪ ਨੇ ਸਭ ਕੁਝ ਖਰਚ ਕਰ ਦਿੱਤਾ ਤੇ ਪਿਆਰ ਦਾ ਬੰਨਿਆ ਹੋਇਆ ਪ੍ਰਭੂ ਸਾਰਾ ਸਮਾਨ ਲੈ ਕੇ ਆ ਜਾਂਦਾ। ਪੁੱਛਿਆ ਵੀ ਨਾਮਦੇਵ ਦਾ ਘਰ ਕਿੱਥੇ ਆ ਭਾਈ? ਕਹਿੰਦੇ ਆਹੀ ਹੈ ਜੀ ਜਿਹੜਾ ਜਲਿਆ ਪਿਆ ਸਾਹਮਣੇ। ਸਮਾਨ ਲਾ ਲੈਂਦੇ ਨੇ, ਅੱਖ ਦੇ ਪ੍ਰਕਾਰ ਦੇ ਅੰਦਰ ਇੱਕਦਮ ਛਪਰੀ ਬਣਾ ਤੀ, ਸਮਾਨ ਸੈੱਟ ਕਰ ਦਿੱਤਾ। ਤੇ ਆਪ ਦੇਖਦੇ ਦੇਖਦੇ ਥੋੜੀ ਦੂਰ ਗਏ, ਜਾ ਕੇ ਗੱਡਾ ਵੀ ਲੋਪ ਹੋ ਗਿਆ ਤੇ ਆਪ ਵੀ ਲੋਪ ਹੋ ਗਏ। ਛਪਰੀ ਵੱਲ ਧਿਆਨ ਹੈ ਸਾਰਿਆਂ ਦਾ, ਉਹਦੇ ਵੱਲ ਕਿਸੇ? ਸਾਰੇ ਆਸ਼ਸ਼ ਕਰਦੇ ਨੇ ਕਿ ਦੇਖੋ ਜੀ ਕਿਹਾ ਜਾ ਇਹਨੂੰ ਵਾਢੀ ਮਿਲਿਆ, ਛਪਜੀਆ ਮਿਲਿਆ, ਛੱਪਰ ਛਾਉਣ ਵਾਲਾ, ਕਿ ਦੇਖੋ ਕਮਾਲ ਕਰਤੀ, ਪੱਕੇ ਮਕਾਨ, ਇਹਦੇ ਮੁਕਾਬਲੇ ਦੇ ਉੱਤੇ ਕੁਛ ਵੀ ਨਹੀਂ। ਉਧਰ ਨਾਮਦੇਵ ਜੀ ਪਾਸ ਪਹੁੰਚਦੇ ਹੈ। ਨਾਮਦੇਵ ਕਿਉਂ ਦੱਸ ਬੈਠੇ? ਪ੍ਰਭੂ ਜਾਣਦੇ ਹੀ ਹੋ ਤੁਸੀਂ। ਕਹਿੰਦੇ ਜਾ ਮੈਂ ਬਣਾਇਆ ਛਪਰੀ, ਕਰੋੜਾਂ ਬ੍ਰਹਮੰਡਾਂ ਨੂੰ ਰਚਣ ਵਾਲੇ ਨੂੰ ਇੱਕ ਛਪਰੀ ਬਣਾਉਣੀ ਕੀ ਔਖੀ ਸੀ? ਉਹ ਤਾਂ ਹਰਨ ਭਰਨ ਜਾ ਕੇ ਨੇਤਰ ਹੋਰ ਇੱਕ ਅੱਖ ਚਮਕਣ ਨਾਲ ਕਰੋੜਾਂ ਬ੍ਰਹਮੰਡ ਬਣ ਜਾਂਦੇ ਨੇ, ਕਰੋੜਾਂ ਮਿਟ ਜਾਂਦੇ ਨੇ। ਉਹ ਤਾਂ ਪਿਆਰ ਦੇ ਵੱਸ ਹੋ ਕੇ ਮਨੁੱਖਾ ਵਰਗਾ ਨਾਟ ਕਰਦਾ ਪ੍ਰਭੂ, ਉਵੇਂ ਜਿਵੇਂ ਬਣਾਉਂਦਾ, ਉਵੇਂ ਜਿਵੇਂ ਬੜੇ ਫਿੱਟ ਕਰਦਾ, ਉਵੇਂ ਜਿਵੇਂ ਪੂਲੇ ਫਿੱਟ ਕਰਦਾ, ਸਮਾਨ ਚੱਕਦਾ, ਨੌਕਰ ਬਣ ਬਣ ਕੇ ਕੰਮ ਕਰ। ਸੋ ਜਦੋਂ ਜਾ ਹੁਣ ਤੂੰ ਵਾਪਸ ਆਇਆ ਤਾਂ ਭੀੜ ਲੱਗੀ ਹੋਈ ਹੈ। ਉਹਨਾਂ ਦੀ ਪੜੋਸਣ ਸੀ ਬੀਬੀ, ਵਾਰ ਵਾਰ ਛਪਰੀ ਨੂੰ ਦੇਖਦੀ ਹੈ। ਖੁੱਲਾ ਥਾਂ ਸੀ ਉਹਦੇ ਕੋਲ, ਕਹਿਣ ਲੱਗੀ ਵੀ ਆਹ ਪੱਕੇ ਘਰ ਦੇ ਸਾਹਮਣੇ ਖੁੱਲੇ ਥਾਂ 'ਚ ਮੈਂ ਵੀ ਇਹੋ ਜਿਹੀ ਛਪਰੀ ਬਣਾਵਾਂ, ਇਹਦੇ 'ਚ ਤਾਂ ਜਾ ਕੇ ਚਿੱਤ ਬੜਾ ਟਿਕਦਾ, ਸਾਰੇ ਕਲਾ ਕਲੇਸ਼ ਦੂਰ ਹੋ ਜਾਂਦੇ। ਹੁਣ ਕਿਉਂ ਨਾ ਸਾਹ ਸਿੰਘ ਜੀ, ਜਿੱਥੇ ਪਰਮੇਸ਼ਵਰ ਨੇ ਸਾਕਾਰ ਰੂਪ ਹੋ ਕੇ ਆਪਣਾ ਚਰਨ ਧਰਿਆ ਤੇ ਆਪਣੀ ਪ੍ਰੈਜੈਂਸ ਦਿੱਤੀ। ਜਦੋਂ ਨਾਮਦੇਵ ਜੀ ਆਏ ਤਾਂ ਉਸ ਨੇ ਨਾਮਦੇਵ ਜੀ ਨੂੰ ਕਿਹਾ ਕਿ ਨਾਮਦੇਵ ਮੈਨੂੰ ਦੱਸੇਗਾ ਤੂੰ ਕਿਹਦੋ ਛਪਰੀ ਬਣਾਈ ਹੈ? ਪਾੜ ਪੜੋਸਣ ਪੂਛ ਲੈ ਨਾਮਾ, ਕਾ ਪੈ ਸ਼ਾਨ ਛਵਾਈ ਹੋ, ਤੋ ਪੈ ਦੁੱਗਣੀ ਮਜ਼ੂਰੀ ਦੇ ਹੋ, ਮੋਕੋ ਵੇਢੀ ਦੇ ਹੋ ਬਤਾਏ। ਮੈਨੂੰ ਦੱਸ ਤੇ ਮਜ਼ੂਰ ਜਿੰਨੀ ਤੈਂ ਮਜ਼ਦੂਰੀ ਦਿੱਤੀ ਹੈ ਨਾ, ਮੈਂ ਤੇ ਤੋਂ ਦੁੱਗਣੀ ਦੇ ਦੂੰ, ਤੇ ਮੈਂ ਬਿਲਕੁਲ ਇਹ ਜੀ ਛਪਰੀ ਬਣਾਉਣੀ ਚਾਹੁੰਦੀ। ਤਾਂ ਉਸ ਵੇਲੇ ਆਪ ਨੇ ਕਿਹਾ ਜੀ ਭਾਈ ਵੇਢੀ ਦੇਣ ਨਾ ਜਾਈ, ਐ ਤਾਂ ਨਹੀਂ ਆਉਂਦਾ ਉਹ ਵੇਢੀ, ਤੇ ਕਿੱਥੇ ਰਹਿੰਦਾ? ਦੇਖ ਵੇਢੀ ਰਹੋ ਸਮਾਈ, ਜਿੱਧਰ ਵੀ ਤੂੰ ਦੇਖਦੀ ਹੈ ਉਹ ਤਾਂ ਉਹੀ ਹੈ, ਕਿਉਂਕਿ ਉਹ ਤਾਂ ਮੰਨਦੇ ਸੀ, ਅਸੀਂ ਸੁਣਦੇ ਹਾਂ, ਅਸੀਂ ਮੰਨਦੇ ਨਹੀਂ ਹਾਂ ਇਸ ਗੱਲ। ਲੱਖ ਸਾਲ ਸੁਣੀ ਜਾਈਏ ਤਾਂ ਵੀ ਨਹੀਂ ਅਸੀਂ ਮੰਨਦੇ, ਕਿਉਂਕਿ ਮੰਨਣ ਦੀ ਅਵਸਥਾ 8ਵੇਂ ਸਾਧਨ ਦੀ ਹੈ, 6ਵਾਂ ਸਾਧਨ ਹੁੰਦਾ ਮੰਨਣ ਦਾ। ਜਦ ਤੱਕ ਪਹਿਲੇ ਨਹੀਂ 4 ਬਹਿਰੰਗ ਸਾਧਨ ਨਹੀਂ ਕਰਦਾ, ਉਨੀ ਦੇਰ ਤੱਕ ਮੰਨਣ ਦੀ ਅਵਸਥਾ ਸਥਿਤੀ ਨਹੀਂ ਆਉਂਦੀ। ਜਦੋਂ ਸਥਿਤੀ ਆ ਜਾਂਦੀ ਹੈ, ਮਹਾਰਾਜ ਕਹਿੰਦੇ ਮੰਨਣਾ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣਾ, ਮੰਨੇ ਕਾ ਵਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣਾ ਮੰਨ ਕੇ। ਜਿਨ੍ਹਾਂ ਨੇ ਮੰਨਿਆ ਉਹਨਾਂ ਦੇ ਨਾਂ ਲਏ ਜਾਂਦੇ ਨੇ, ਅੱਜ ਤੱਕ ਉਹਨਾਂ ਨੂੰ ਨਮਸਕਾਰਾਂ ਹੁੰਦੀਆਂ, ਕਿਉਂਕਿ ਉਹਨਾਂ ਨੇ ਮੰਨ ਲਿਆ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤਵਾਣੀ ਵਾਲੇ ਹਜ਼ੂਰ ਸਾਹਿਬ ਤੋਂ ਵਾਪਸ ਆ ਰਹੇ ਨੇ, ਇੱਕ ਪ੍ਰੇਮੀ ਨਾਲ ਆ ਰਹੇ। ਬਿੰਦੀਆ ਚੱਲ ਪਰਬਤ ਜਲ ਲੰਘਣ ਲੱਗੇ, ਪੈਦਲ ਚੱਲੇ ਹੋਏ ਨੇ, ਤੇ ਉੱਥੇ ਇੱਕ ਸ਼ੇਰ ਖੜਾ ਸੜਕ ਦੇ ਉੱਤੇ। ਉਹ ਪ੍ਰੇਮੀ ਦੇਖਦੀ ਸਾਰ ਘਬਰਾ ਗਿਆ, ਗਲ ਹਲਕ ਸੁੱਕ ਗਿਆ, ਬੋਲ ਨਹੀਂ ਹੁੰਦਾ, ਕੁਛ ਨਹੀਂ ਕਹਿ ਸਕਦਾ, ਨੱਟ ਕੇ ਦਰਖਤ ਤੇ ਚੜ੍ਹਨ ਦਾ ਯਤਨ ਕਰਦਾ, ਹੱਥ ਪੈਰ ਖੁੱਲੇ ਹੋਏ ਨੇ, ਚੜ੍ਹ ਨਹੀਂ ਹੁੰਦਾ। ਬਹੁਤ ਮੁਸ਼ਕਲ ਨਾਲ ਟਾਣੇ ਤੇ ਚੜ੍ਹ ਕੇ ਬੈਠਿਆ, ਕਹਿ ਨਹੀਂ ਸਕਿਆ ਮਹਾਂਪੁਰਸ਼ਾਂ ਨੂੰ ਵੀ ਮਹਾਰਾਜ ਰੁਕ ਜਾਓ, ਸ਼ੇਰ ਆ ਗਿਆ। ਚੁੱਪ ਡੌਰਾ ਭਰਾ ਹੋ ਕੇ ਦੇਖੀ ਜਾਂਦਾ ਵੀ ਹੁਣ ਕੀ ਬਣੂ। ਅੱਗੇ ਆਪ ਜਾਂਦੇ ਨੇ, ਸ਼ੇਰ ਦੇ ਕੋਲ ਚਲੇ ਗਏ, ਸ਼ੇਰ ਨੇ ਸੁੰਘਿਆ, ਪੂਛ ਲਾਈ, ਉਹਦੇ ਬਾਅਦ ਛਾਲ ਮਾਰੀ, ਜੰਗਲ ਚ ਚਲਿਆ ਗਿਆ। ਆਪ ਉਸੇ ਤਰ੍ਹਾਂ ਨਾਲ ਜਾ ਰਿਹਾ, ਦੌੜ ਕੇ ਨਾਲ ਰਲਿਆ, ਸਾਹੋ ਸਾਹ ਹੋਇਆ ਹੋਇਆ, ਮਹਾਰਾਜ ਸ਼ੇਰ ਸੀ ਰਸਤੇ, ਬਚ ਗਏ ਤੁਸੀਂ ਤਾਂ। ਕਹਿੰਦੇ ਕਿੱਥੇ ਸੀ ਭਾਈ ਸ਼ੇਰ? ਕਹਿੰਦੇ ਮਹਾਰਾਜ ਉੱਥੇ ਜਿੱਥੇ ਮੈਂ ਦਰਖਤ ਤੇ ਚੜਿਆ ਸੀ, ਮੇਰੇ ਤਾਂ ਬੋਲ ਵੀ ਨਹੀਂ ਹੋਇਆ, ਮੇਰਾ ਗਲ ਸੁੱਕਿਆ ਪਿਆ, ਦੇਖੋ ਤਾਂ ਸਹੀ ਹੱਥ ਲਾ ਕੇ ਮੇਰਾ ਕਾਲਜਾ ਕਿਵੇਂ ਤਖਤਾ ਕਰ ਲਿਆ, ਮੈਨੂੰ ਤਾਂ ਸਾਹ ਨਹੀਂ ਆ ਰਿਹਾ, ਸਾਹ ਨਾਲ ਸਾਹ ਨਹੀਂ ਮਿਲ। ਮਹਾਂਪੁਰਸ਼ ਮੁਸਕਰਾਵੇ, ਕਹਿਣ ਲੱਗੇ ਪ੍ਰੇਮੀਆ ਨਿਗਾਹ ਦਾ ਫਰਕ ਹੁੰਦਾ, ਨਿਗਾਹ ਦਾ ਫਰਕ ਹੁੰਦਾ, ਦਿਮਾਗ ਦਾ ਫਰਕ ਹੁੰਦਾ। ਕੋਈ ਸਮਾਂ ਸੀ ਜਦ ਸਾਨੂੰ ਵੀ ਸ਼ੇਰ ਨਜ਼ਰ ਆਉਂਦਾ ਸੀ, ਹੁਣ ਤਾਂ ਇੱਕੋ ਹੀ ਦਿਸਦਾ, ਜਿੱਧਰ ਅਸੀਂ ਦੇਖਦੇ ਹਾਂ ਗੁਰੂ ਨਾਨਕ ਤੋਂ ਬਗੈਰ ਹੋਰ ਕੋਈ ਦਿਸਦਾ ਹੀ ਨਹੀਂ, ਇੱਕੋ ਦ੍ਰਿਸ਼ਟੀ ਗੋਚਰਾ ਰਹਿ ਗਿਆ। ਸਵਾਮ ਕਹਿਣ ਲੱਗੇ ਦੇਖ ਬੇਟੀ ਰਹੋ ਸਮਾਏ, ਰੀਵਾਈ ਬੇਟੀ ਦੇਣ ਨਾ ਜਾਈ, ਦੇਖ ਬੇਟੀ ਰਹੋ ਸਮਾਏ, ਜਿੱਧਰ ਵੀ ਤੂੰ ਦੇਖਦੀ ਹੈ ਉੱਧਰ ਬੇਟੀ ਉਹ ਬੇਟੀ ਹੈ, ਇਹ ਜਿਹੜਾ ਬੇਟੀ ਹੈ ਹਮਾਰਾ ਬੇਟੀ ਪ੍ਰਾਣ ਅਧਾਰਾ, ਉਹ ਤਾਂ ਮੇਰੇ ਪ੍ਰਾਣਾਂ ਦਾ ਆਧਾਰ ਹੈ, ਮੈਂ ਉਹਦੇ ਕਰਕੇ ਹੀ ਜਿਉਣਾ, ਨਹੀਂ ਮੈਂ ਮਰ ਜਾਵਾਂ। ਮੇਰੀ ਜ਼ਿੰਦਗੀ ਦਾ ਆਧਾਰ ਉਹੀ ਬੇਟੀ ਹੈ ਜਿਹੜਾ ਸਾਰੇ ਪਰਿਪੂਰਨ ਹੈ, ਤੇ ਤੂੰ ਮਜ਼ਦੂਰੀ ਦੀ ਗੱਲ ਕਰਦੀ ਹੈ, ਮਜ਼ਦੂਰੀ ਦੇ ਲੈ, ਉਹ ਤਾਂ ਕਿਸੇ ਦੇ ਸਿਫਾਰਸ਼ ਨਾਲ ਨਹੀਂ ਆਉਂਦਾ, ਜਿਹੜਾ ਮਜ਼ਦੂਰੀ ਦੇ ਦੇਵੇ ਉਹਦੇ ਕੋਲ ਆ ਜਾਂਦਾ। ਕਹਿੰਦੀ ਫਿਰ ਮੈਨੂੰ ਦੱਸ ਮਜ਼ਦੂਰੀ ਕੀ ਹੈ? ਸੋ ਆਪ ਇਸ ਤਰ੍ਹਾਂ ਫਰਮਾਨ ਕਰ ਮੰਗਦਾ ਹੈ ਦਿੱਤਾ ਜਾਂਦਾ। ਦੇਖ ਬੇਟੀ ਰਹੋ ਸਮਾਈ, ਸਾਰੇ ਥਾਂ ਦੇ ਉੱਤੇ ਬੇਟੀ ਹਮਰਾ ਪ੍ਰਾਣ ਆਧਾਰ ਆ, ਮੇਰੇ ਤਾਂ ਪ੍ਰਾਣਾਂ ਦਾ ਆਧਾਰ ਹੈ, ਜਦ ਤੂੰ ਪ੍ਰਾਣਾਂ ਦਾ ਆਧਾਰ ਬਣਾ ਲੇਗੀ ਤੇਰੇ ਵੀ ਆ ਜਾਏਗਾ, ਕਿਉਂਕਿ ਬੇਟੀ ਪ੍ਰੀਤ ਮਜ਼ੂਰੀ ਮੰਗਦਾ ਜੇ ਕੋ ਛਾਨ ਸੁਭਾਵ ਹੈ। ਇੱਕ ਛਾਨ ਕੀ ਕੁਛ ਕਰਾ ਲਈ ਉਹ ਤੇ ਉਹਦਾ ਅੱਗੇ ਅੱਗੇ ਫਿਰਦਾ। ਕਬੀਰ ਸਾਹਿਬ ਦੇ ਨਾਲ ਦੁਖੀ ਦੁਆਇਸ਼ ਕਰ ਰਹੇ ਨੇ, ਬਹੁਤ ਤਰੀਕੇ ਕਰੇ ਕਿ ਇਸ ਨੂੰ ਬਦਨਾਮ ਕੀਤਾ ਜਾਵੇ। ਮੀਟਿੰਗਾਂ ਹੋਈਆਂ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਤਾਂ ਦਾ ਰੁੱਖ ਹੋਰ ਹੁੰਦਾ, ਸੰਸਾਰੀਆਂ ਦੇ ਰੁੱਖ ਹੋਰ, ਗੱਲਾਂ ਬਾਤਾਂ ਹੋਰ, ਜੋੜ ਨਹੀਂ ਦੋਹਾਂ ਦਾ ਉਹਨਾਂ ਨੂੰ। ਮੀਟਿੰਗ ਕਰ ਲਈ ਸਾਰਿਆਂ ਵੱਡਿਆਂ ਵੱਡਿਆਂ ਬ੍ਰਾਹਮਣਾਂ ਨੇ, ਵਿਦਵਾਨਾਂ ਨੇ, ਵੀ ਦੇਖੋ ਅਨਪੜ੍ਹ ਜਲਾਹਾ ਨਾ ਸ਼ਾਸਤਰ ਅਰਥ ਦੇ ਵਿੱਚ ਸਾਨੂੰ ਨਿਰੁੱਤਰ ਕਰਦਾ, ਨਿਰੁੱਤਰ ਹੁੰਦਾ ਸਾਤੋਂ, ਨਾ ਦਲੀਲ ਦੇ ਨਾਲ ਕਿਸੇ ਗੱਲ ਨਾਲ ਇਹ ਕਾਬੂ ਨਹੀਂ ਆਉਂਦਾ। ਜੋਗੀ ਵੀ ਇਹਦੇ ਕੋਲ ਆ ਕੇ ਗੋਰਖਨਾਥ ਵਰਗੇ ਵੀ ਚਲੇ ਗਏ ਤੇ ਹੋਰ ਵਿਦਵਾਨ ਬਹੁਤ ਆਏ, ਤਰਕਸ਼ੀਲ ਜਿਹੜੇ ਬੰਦੇ ਸੀ ਉਹ ਵੀ ਆਏ, ਨਾਸਤਿਕ ਵੀ ਆਏ, ਵਾਮ ਮਾਰਗੀ ਆਏ, ਸਾਰਿਆਂ ਨੂੰ ਨਿਰੁੱਤਰ ਕਰ ਦਿੱਤਾ ਤੇ ਇਹਦੀ ਜੈ ਜੈਕਾਰ ਹੋ ਰਹੀ ਹੈ। ਕਿਉਂ ਨਾ ਆਪਾਂ ਕੋਈ ਐਸਾ ਤਰੀਕਾ ਸੋਚੀਏ ਕਿ ਇਹਦੀ ਇੱਕੋ ਵਾਰੀ ਸਾਰੇ ਭਾਰਤ ਵਰਸ਼ ਵਿੱਚ ਬਦਨਾਮੀ ਕਰਾ ਦਈਏ, ਆਪੇ ਲੋਕ ਹਟ ਜਾਣਗੇ ਇਹਦੇ ਕੋਲ ਆਉਣ ਤੋਂ। ਵਿਉਂਤਾਂ ਬਣਾਉਂਦੇ ਰਹੇ, ਅਖੀਰ ਵਿਉਂਤ ਬਣਾਈ ਕਿ ਕਬੀਰ ਸਾਹਿਬ ਦੇ ਨਾਂ ਤੇ ਇਨਵੀਟੇਸ਼ਨ ਦਿਓ ਬੜੇ ਬੜੇ ਸਾਧੂਆਂ ਨੂੰ, ਉਹਨਾਂ ਦੀਆਂ ਮੰਡਲੀਆਂ ਸਮੇਤ ਬੜੇ ਬੜੇ ਵਿਦਵਾਨਾਂ ਨੂੰ, ਬੜੇ ਯੋਗੀਆਂ ਨੂੰ, ਮੱਠਾਂ ਵਾਲਿਆਂ ਨੂੰ, ਵਿਰਾਗੀਆਂ ਨੂੰ, ਹੋਰ ਅਨੇਕਾਂ ਸੰਪਰਦਾਵਾਂ ਨੂੰ, ਤੇ ਨਾਲ ਇਹ ਲਿਖੋ ਇਹ ਬੜਾ ਭਾਰਾ ਯੱਗ ਕਰਨਾ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਸਰੋਪੇ ਵਗੈਰਾ, ਵਸਤਰ ਵਗੈਰਾ ਵੀ ਦਾਨ ਕਰਨੇ ਨੇ, ਮੋਹਰਾਂ ਵੀ ਦਾਨ ਕਰਨੀਆਂ ਦਕਸ਼ਣਾ ਦੇ ਵਜੋਂ। ਸੋ ਇਸ ਕਰਕੇ ਹੁਮ ਹੁਮਾ ਕੇ ਜੱਗ ਦੇ ਵਿੱਚ ਆਓ, ਬਹੁਤ ਵੱਡਾ ਭੰਡਾਰਾ ਕਰ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਨਵੀਟੇਸ਼ਨ ਕਾਰਡ ਇਹਨਾਂ ਨੇ ਜੁੰਡਲੀ ਬਣਾ ਕੇ ਵੰਡ ਦਿੱਤੇ। ਦੂਰ ਦਰਾਜ ਸੀ ਜਿੱਥੇ ਕੋਈ ਸਾਧੂ ਸੁਣਦੇ ਸੀ, ਜਿੱਥੇ ਵੀ ਕੋਈ ਸੁਣਦੇ ਸੀ ਵਿਦਵਾਨ, ਸਾਰਿਆਂ ਨੂੰ ਬੜੀ ਖੁਸ਼ੀ ਹੋਈ ਕਿਉਂਕਿ ਨਾਂ ਤਾਂ ਉਹਨਾਂ ਦਾ ਬਹੁਤ ਉੱਚਾ ਸੀ ਵੀ ਕਬੀਰ ਸਾਹਿਬ ਨੇ ਸਾਨੂੰ ਯਾਦ ਕਰਿਆ। ਸੋ ਉਹਦੇ ਵਿੱਚ ਸਾਰੇ ਜਾਂਦੇ ਨੇ, ਤਰੀਕ ਮੁਕਰਰ ਹੋ ਗਈ ਤੋ ਉਸ ਵੇਲੇ ਕਬੀਰ ਸਾਹਿਬ ਜਦੋਂ ਨੀਯਤ ਦਿਨ ਆਇਆ, ਥੋੜੇ ਜਿਹੇ ਬੰਦੇ ਆਏ, ਆ ਕੇ ਨਮਸਕਾਰ ਕਰੀ, ਪੁੱਛਿਆ ਵੀ ਕਿਸ ਤਰ੍ਹਾਂ ਆਏ ਹੋ, ਕਹਿਣ ਲੱਗੇ ਭਾਗੇ ਜੀ ਅੱਜ ਤਾਂ ਬਹੁਤ ਵੱਡਾ ਭੰਡਾਰਾ ਹੈ ਆਪਦੇ, ਚਿੱਠੀ ਦਿਖਾਈ ਵੀ ਆ ਚਿੱਠੀ ਹੈ। ਉਸੇ ਵੇਲੇ ਸਮਝ ਗਏ ਵੀ ਚੰਗਾ, ਇੱਕ ਪਾਸੇ ਇਹ ਲੋਕ ਨੇ, ਇੱਕ ਪਾਸੇ ਅਕਾਲ ਪੁਰਖ ਹੈ, ਜਿਵੇਂ ਉਸ ਦੀ ਮਰਜ਼ੀ ਹੈ। ਸੰਤ ਨਾ ਨਿੰਦਿਆ ਤੇ ਡਰਦੇ ਹੁੰਦੇ ਨੇ, ਨਾ ਪ੍ਰਸ਼ੰਸਾ ਚਾਹੁੰਦੇ ਹੁੰਦੇ ਨੇ, ਆਹੀ ਸੰਤ ਵਿਸ਼ੇਸ਼ਤਾ ਹੁੰਦੀ। ਨਿੰਦਿਆ ਕਰਨ ਵਾਲੇ ਨਿੰਦਿਆ ਕਰੀ ਜਾਓ, ਉਹਨੂੰ ਵੀ ਪਿਆਰ ਕਰਦੇ ਕਿਉਂਕਿ ਉਹ ਵੱਡਾ ਭਾਰਾ ਇੱਕ ਕੰਮ ਕਰ ਰਿਹਾ ਜਿਹੜਾ ਹੋਣਾ ਤੋਂ ਨਹੀਂ ਹੁੰਦਾ। ਸ਼ਾਇਦ ਸਵਾਦ ਚੱਲਦੇ ਤੇ ਆਦਮੀ ਤੇ ਕਈ ਗੱਲਾਂ ਐਸੀਆਂ ਹੋ ਜਾਂਦੀਆਂ ਜਿਹਨਾਂ ਨੂੰ ਪਾਪ ਕਿਹਾ ਜਾਂਦਾ। ਨਿੰਦਿਆ ਕਰਨ ਵਾਲੇ ਉਸ ਦੀ ਸਫਾਈ ਕਰਨ ਵਾਸਤੇ ਮੂੰਹ ਨਾਲ ਸਫਾਈ ਕਰਦੇ ਨੇ ਤੇ ਨਿੰਦਾ ਕਰਦੇ ਆ, ਸੰਤਾਂ ਨੂੰ ਪਤਾ, ਪ੍ਰਤੀਤ ਨਾਲ ਪਤਾ ਵੀ ਇਹ ਨਿੰਦਕ ਜਿਹੜਾ ਨਿੰਦਾ ਕਰੇ ਸੋ ਹਮਰਾ ਪ੍ਰੀਤ, ਇਹਦਾ ਮਿੱਤਰ ਹੈ ਮੇਰਾ, ਤੇ ਜਿਹੜੇ ਪੁੰਨ ਹੁੰਦੇ ਨੇ ਉਹ ਵੀ ਉਹਨਾਂ ਨੂੰ ਬੰਧਨ ਰੂਪ ਹੋਇਆ ਕਰਦੇ ਕਿਉਂਕਿ ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ, ਤੇ ਉਹਨਾਂ ਤੋਂ ਖਲਾਸੀ ਪਾਉਣ ਵਾਸਤੇ ਜਿਹੜੇ ਵਡਿਆਈ ਕਰਦੇ ਨੇ, ਉਸਤਤ ਕਰਦੇ ਨੇ, ਸੇਵਾ ਕਰਦੇ ਨੇ, ਉਹ ਪੁੰਨ ਲੈ ਜਾਂਦੇ ਨੇ, ਜਿਹੜੇ ਪਾਪ ਹੁੰਦੇ ਨੇ ਨਿੰਦਕ ਲੈ ਜਾਂਦੇ ਨੇ। ਸੋ ਆਪ ਗੰਭੀਰ ਰਹੇ, ਕੋਈ ਬੁਰਾ ਨਹੀਂ ਮੰਨੇ, ਦੇਖ ਲਿਆ ਵੀ ਬੇਅੰਤ ਦਿੱਤੇ ਹੋਣੇ ਨੇ, ਚਲੋ ਵਾਹਿਗੁਰੂ ਦੀ ਯਾਦ ਵਿੱਚ ਕਿਤੇ ਬੈਠਦੇ ਹਾਂ, ਫਿਰ ਜਿਹੜਾ ਕੁਛ ਹੋਊ ਦੇਖੀ ਜਾਓ, ਨਿੰਦਿਆ ਹੋ ਜੀ ਤਾਂ ਵੀ ਚੰਗੀ ਚੀਜ਼ ਹੈ, ਨਹੀਂ ਹੋਊ ਤਾਂ ਵੀ ਚੰਗੀ ਚੀਜ਼ ਹੈ। ਸੋ ਆਪ ਘਰੋਂ ਗਏ ਜਾ ਕੇ ਬਾਹਰ ਕਿਤੇ ਦੂਰ ਦਰਾਜ, ਸਵੈ ਸਰੂਪ ਦਾ ਧਿਆਨ ਰੱਖ ਕੇ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਕੇ ਆਪ ਬੈਠ ਗਏ। ਇੱਧਰ ਆਉਣੇ ਸ਼ੁਰੂ ਹੋ ਗਏ, ਬਿਠਾਉਣ ਵਾਲੇ ਆ ਗਏ, ਬਿਠਾਈ ਜਾਂਦੇ ਨੇ, ਥਾਂ ਥਾਂ ਦੇ ਉੱਤੇ ਤੰਬੂ ਲੱਗੇ ਹੋਏ ਨੇ, ਇੱਕ ਸੈਕਿੰਡ ਚ ਇੰਤਜ਼ਾਮ ਹੋ ਗਿਆ ਸਾਰਾ, ਸਾਰਿਆਂ ਨੂੰ ਯਥਾ ਸ਼ਕਤ ਥਾਂ ਦਿੱਤੇ ਜਾਂਦੇ ਨੇ। ਉਹਦੇ ਬਾਅਦ ਬੇਨਤੀ ਹੋਈ ਕਿ ਹੁਣ ਭੰਡਾਰਾ ਛਕਣ ਵਾਸਤੇ ਤਿਆਰ ਹੋਵੋ ਕਿਉਂਕਿ ਆ ਚੁੱਕੇ ਨੇ ਬਹੁਤ ਸਾਰੇ। ਉਸੇ ਵੇਲੇ ਐਸਾ ਵਿਚਿੱਤਰ ਭੰਡਾਰਾ ਹੋਇਆ, ਲੰਗਰ ਹੋਇਆ, ਬਸਰ ਦਿੱਤੇ, ਦੱਖਣਾ ਦਿੱਤੀਆਂ ਮੋਹਰਾਂ ਦੀਆਂ, ਤੇ ਸਾਰੇ ਆਸ਼ਾਸ਼ ਕਰਦੇ ਜਾਂਦੇ। ਜੇ ਜਲਦਾ ਹੈ ਤਾਂ ਕੇਵਲ ਉਹ ਜਲ ਰਹੇ ਨੇ ਜਿਨ੍ਹਾਂ ਨੇ ਇਹ ਸਾਜਿਸ਼ ਕਰੀ ਸੀ, ਹੈਰਾਨ ਹੋ ਰਹੇ ਨੇ, ਅੱਖਾਂ ਤੋਂ ਪੱਟੀ ਨਹੀਂ ਲੈ ਰਹੀ ਵੀ ਇਹ ਭਗਵਾਨ ਆਪ ਕਰ ਰਹੇ ਹੈ, ਨਾ ਉਲਟਾ ਇਹ ਕਹਿੰਦੇ ਨੇ ਕਿ ਕਰਾਮਾਤੀ ਹੈ, ਇਸਨੇ ਯੋਗ ਮਾਇਆ ਦੇ ਨਾਲ ਆਪਣਾ ਇਹ ਸਾਰਾ ਭੰਡਾਰਾ ਕਰ ਰਿਹਾ। ਧੰਨ ਧੰਨ ਹੁੰਦੀ ਜਾਂਦੀ ਹੈ ਕਬੀਰ ਸਾਹਿਬ ਦੇ ਕੋਲ ਦੀ, ਕੋਈ ਜਥਾ ਜਾ ਰਿਹਾ ਤੇ ਬਚਨ ਉੱਚੀ ਉੱਚੀ ਕਰਦੇ ਨੇ ਕਿ ਕਬੀਰ ਸਾਹਿਬ ਧੰਨ ਹੈ ਭਾਈ, ਕਿੰਨੀ ਦੁਨੀਆਂ, ਕਿੰਨੇ ਸਾਧੂ ਸੰਤ, ਕੋਈ ਨਾਰਾਜ਼ ਨਹੀਂ ਗਿਆ, ਯਥਾ ਸ਼ਕਤ ਸਭ ਦੀ ਸੇਵਾ ਹੋਈ ਹੈ। ਤੇ ਕਬੀਰ ਸਾਹਿਬ ਕਹਿਣ ਲੱਗੇ, ਕਬੀਰ ਨੇ ਕਿਹੜਾ ਕੰਮ ਕਰ ਦਿੱਤਾ? ਕਹਿੰਦੇ ਤੈਨੂੰ ਨਹੀਂ ਪਤਾ, ਜੱਗ ਹੋ ਰਿਹਾ ਬਹੁਤ ਭਾਰੀ, ਜਾ ਤੂੰ ਵੀ ਚਾਚ। ਸੋ ਉੱਥੇ ਆਉਂਦੇ ਨੇ, ਉਸ ਵੇਲੇ ਨੂੰ ਆਪ ਨੇ ਸਾਰਾ ਕੰਮ ਨਿਪਟਾ ਕੇ ਸਾਰਾ ਖੇਲ ਜਿਹੜਾ ਸੀ ਉਹ ਸੰਕੋਚ ਦਿੱਤਾ। ਕਬੀਰ ਸਾਹਿਬ ਕੋਲ ਜੱਗ ਤੋਂ ਬਾਅਦ ਆਉਂਦੇ ਨੇ, ਮਹਾਰਾਜ ਐਡਾ ਬੜਾ ਜੱਗ ਤਾਂ ਰਾਜੇ ਮਹਾਰਾਜੇ ਵੀ ਨਹੀਂ ਕਰ ਸਕਦੇ। ਆਪ ਫਰਮਾਨ ਕਰਦੇ ਆ, ਨਾ ਕੁਛ ਕੀਆ ਨਾ ਕਰੇਂਗੇ ਨਾ ਕਰ ਸਕਿਆ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕੀ। ਬੀਬੀ ਇੱਕ ਛਪਰੀ ਦੀ ਕੀ ਗੱਲ ਕਰਦੀ ਹੈ, ਉਹਦੇ ਨਾਲ ਪਿਆਰ ਕਰਕੇ ਤਾਂ ਦੇਖ। ਕਹਿੰਦੀ ਨਾਮਦੇਵ ਤੇਰਾ ਕੀ ਖਿਆਲ, ਅਸੀਂ ਪਿਆਰ ਹੀ ਨਹੀਂ ਕਰਦੇ ਰੱਬ ਨੂੰ, ਤੇਰਾ ਪਿਆਰ ਕੋਈ ਹੋਰ ਹੈ ਜਿਹੜਾ ਤੂੰ ਕਰਦਾ ਹੈ, ਜਿਹੜਾ ਦੁਨੀਆਂ ਦੇ ਅੰਦਰ ਹੈ ਜਿਹੜਾ ਰੱਬ ਨੂੰ ਪਿਆਰ ਨਹੀਂ ਕਰਦਾ, ਜਾਂ ਫਿਰ ਮੈਨੂੰ ਦੱਸ ਉਹ ਪਿਆਰ ਕਿਹਾ ਜਾ ਜਿਹੜਾ ਤੂੰ ਕਰਦਾ। ਸੋ ਆਪ ਇਸ ਤਰ੍ਹਾਂ ਦਾ ਭਾਵ ਦੱਸਦੇ ਨੇ,
ਕਰ ਲੈ ਪ੍ਰੀਤ ਜੈਸੀ ਚੰਦ ਚੰਗਾ।
ਜੇ ਕਰਨਾ ਇਹ ਜਾ ਕਰ ਲੈ ਚੰਦ ਚ ਗੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ। ਚੰਦ ਨੇ ਕਦੇ ਉਹਦੇ ਨਾਲ ਬਾਤ ਨਹੀਂ ਕਰੀ, ਕਦੇ ਬੁਲਾਇਆ ਨਹੀਂ ਹੈ ਚਕੋਰ ਨੂੰ, ਕਦੇ ਮਿਲਿਆ ਨਹੀਂ ਹੈ, ਪਰ ਉਹ ਸਾਰੀ ਜ਼ਿੰਦਗੀ ਇੱਕ ਤਾਰ ਇੱਕ ਟੱਕ ਚੰਦ ਵੱਲ ਦੇਖਦਾ ਰਹਿੰਦਾ। ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸਿਖਾ ਲੇ, ਰਾਤ ਨੂੰ ਵਿਛੋੜਾ ਹੋ ਜਾਂਦਾ ਜੋੜੇ ਦਾ, ਦਿਨ ਹੁੰਦਾ ਉਸ ਵੇਲੇ ਸਾਰਾ ਦਿਨ ਸੂਰਜ ਨੂੰ ਚੱਕ ਵੀ ਦੇਖਦੀ ਰਹਿੰਦੀ। ਨਿਉ ਕਮਲ ਜਲ ਜਾਣੀ ਹੈ ਖਿੜ ਮੂੰਹ ਵਿਖਾ ਲੈ, ਪਾਣੀ ਹੈ ਜਿਹੜਾ ਲਹਿਰਾਂ ਦੇ ਨਾਲ ਪਛਾੜਦਾ ਹੈ ਉਸ ਨੂੰ, ਕੋਸ਼ਿਸ਼ ਕਰਦਾ ਉਸ ਨੂੰ ਡੋਬਣ ਦੀ, ਪਰ ਉਹ ਵੱਧ ਜਾਂਦਾ ਪਾਣੀ ਨਾਲੀ ਓਨੀ ਉਹ ਵੱਧ ਜਾਂਦੀ ਹੈ ਤੇ ਮੂੰਹ ਇਹਦਾ ਖਿੜਿਆ ਹੀ ਰਹਿੰਦਾ, ਖਿੜ ਕੇ ਦਿਖਾਲਦਾ, ਕਦੇ ਨਾਰਾਜ਼ੀ ਨਹੀਂ ਉਹਦੇ ਕਿਤੇ ਜਾਂਦੀ। ਮੋਰ ਬੰਬੀਹੇ ਬੋਲਦੇ ਵੇਖ ਬੱਦਲ ਕਾਲੇ, ਬੰਬੀਹਾ ਵੇਖਦਾ ਬੱਦਲਾਂ ਨੂੰ ਯਾਦ ਕਰਦਾ, ਫਿਰੋ 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 ਦਿਨ ਰਾਤ ਇੱਕ ਟੱਕ ਲਾ ਰਹੇ। ਮੋਰ ਬੋਲਦੇ ਨੇ ਖੇੜੇ ਵਿੱਚ ਆਉਂਦੇ ਨੇ ਦੇਖਦੀ ਸਾਰ, ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੇਰੀ ਦਾ ਪਿਰਹੜੀ ਉਹ ਨਿਭੇ ਨਾਲ। ਕਹਿਣ ਲੱਗੇ ਬੀਬੀ ਜੇ ਤੂੰ ਕਹਿੰਦੀ ਹੈ ਵੀ ਮੈਂ ਪਿਆਰ ਕਰਨਾ, ਮੈਂ ਪਿਆਰ ਕਰਦੀ ਹਾਂ ਨਾਮਦੇਵ, ਤੂੰ ਕਿਤੇ ਬਹੁਤਾ ਰੱਬ ਨੂੰ ਪਿਆਰ ਕਰਦਾ, ਅਸੀਂ ਨਹੀਂ ਕਰਦੇ। ਕਹਿੰਦੇ ਫੇਰ ਇਸ ਤਰ੍ਹਾਂ ਪਿਆਰ ਹੁੰਦਾ, ਪੂਰਾ ਪਿਆਰ ਮੰਗਦਾ, ਅਧੂਰਾ ਨਹੀਂ ਉਹ ਮੰਗਦਾ ਹੈ।
ਲੋਕ ਕਟੰਬ ਸਮੂਤੇ ਤੋੜੇ ਤੋ ਆਪਨ ਜਾਵੇ,
ਇੱਕ ਛਾਨ ਕੀ ਫਿਰ ਤਾਂ ਉਹ ਕੰਮ ਕਰਦਾ। ਫਿਰ ਪਸ਼ੂ ਵੀ ਜਾ ਰਹੇ ਨੇ ਭਗਤਾਂ ਦੇ, ਹਲਟ ਵੀ ਹੱਕੇ ਨੇ, ਨੱਕੇ ਵੀ ਛੱਡੇ ਨੇ, ਹੋਰ ਅਨੇਕਾਂ ਕੰਮ ਕਰਨਾ। ਪਰ ਇਹ ਹੈ ਕਿ ਲੋਕ ਕਟੰਬ ਸਭੂ ਤੇ ਤੋੜ, ਐਨਾ ਪਿਆਰ ਡਿਵਾਈਡ ਕਰ ਵਿੱਚ, ਘਰਦਿਆਂ ਦਾ ਪਿਆਰ ਕਰੀ ਜਾਂਦਾ ਫਰਜ਼ ਸਮਝ, ਪਿਆਰ ਪੂਰਨ ਨਹੀਂ ਹੁੰਦਾ, ਪਿਆਰ ਤਾਂ ਕੇਵਲ ਵਾਹਿਗੁਰੂ ਨਾਲ ਹੁੰਦਾ। ਬਾਕੀ ਪਿਆਰ ਜਿਹੜੇ ਨੇ ਇਹ ਸਾਰੇ ਫਸਾਉਣ ਵਾਲੇ ਪਿਆਰ, ਝੂਠੇ ਪਿਆਰ, ਇਹ ਸਾਰੇ ਤੋੜਨੇ ਪੈਂਦੇ ਨੇ। ਸੋ ਇਸ ਤਰ੍ਹਾਂ ਨਾਲ ਐਸੋ ਬੇਡੀ ਬਣ ਨਾ ਸਕੋ, ਸਭ ਅੰਤਰ ਸਭ ਠਾਈ ਹੋ, ਗੂੰਗੇ ਮਹਾਂਮ੍ਰਿਤ ਚਾਖਿਆ ਪੁੱਛੇ ਕਹੋ ਕਹਿਣ ਨਾ ਜਾਈ ਹੋ ਬੇਡੀ ਕੇ ਗੁਣ ਸੁਣ ਲਈ ਬਾਈ ਜਲਦ ਮਾਂਤਰੂ ਥਾ ਪਿਓ ਨਾਮੇ ਕੇ ਸਵਾਮੀ ਸੀ ਬਹੋਰੀ ਲੰਘ ਭਵੀਪਨ ਆਪਿਓ। ਇਸ ਤਰ੍ਹਾਂ ਦੇ ਨਾਲ ਜਿਸਨੇ ਵੀ ਪਿਆਰ ਕਰਿਆ ਉੱਥੇ ਹਾਜ਼ਰ ਹੋਇਆ ਕਰ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਸਰੂਪ ਨਹੀਂ ਹੁੰਦਾ। ਇਹ ਤਾਂ ਕਲਯੁਗ ਦੇ ਸਭ ਯੁੱਗਾਂ ਨਾਲੋਂ ਵੱਡੇ ਭਾਗ ਨੇ ਸਾਧ ਸਿੰਘ ਜੀ, ਇਸ ਗੱਲ ਨੂੰ ਨੇਚੇ ਨਾਲ ਜਾਣੋ। ਇਹ ਕੋਈ ਖਿੱਚਾ ਖਿੱਚੀ ਨਹੀਂ ਮੈਂ ਕਰਦਾ। ਇਸ ਯੁੱਗ ਦੇ ਅੰਦਰ ਗੁਰੂ ਪਰਮੇਸ਼ਰ ਆਪ ਸਰੀਰ ਧਾਰ ਕੇ ਗੁਰੂ ਨਾਨਕ ਦੇਵ ਦੇ ਰੂਪ ਵਿੱਚ ਪ੍ਰਗਟ ਹੋ ਕੇ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨੇ। ਬੇਕਦਰੀ ਹੈ ਦਿਲ ਦੇ ਅੰਦਰ ਤਾਂ ਕੁਛ ਨਹੀਂ ਮਿਲਣਾ। ਜੇ ਗੱਲ ਸਮਝ ਆ ਗਈ ਸਭ ਕੁਛ ਮਿਲਿਆ ਮਿਲਾਇਆ, ਕਿਉਂਕਿ ਗੁਰੂ ਤੇ ਗੋਬਿੰਦ ਵਿੱਚ ਫਰਕ ਨਹੀਂ ਹੁੰਦਾ। ਸਮੁੰਦ ਬਰੋਲ ਸਰੀਰਮ ਦੇਖਿਆ ਇੱਕ ਬਸ ਤੋਂ ਰੂਪ ਦਿਖਾਈ ਗੁਰ ਗੋਬਿੰਦ, ਗੋਬਿੰਦ ਗੁਰੂ ਹੈ ਨਾਨਕ ਭੇਜ ਨਾ ਪਾਈ। ਗੁਰੂ ਛੇਵੇਂ ਪਾਤਸ਼ਾਹ ਵੇਲੇ ਇੱਕ ਪ੍ਰੀਤ ਕਹਾਣੀ ਸਾਡੀਆਂ ਅੱਖਾਂ ਖੋਲਣ ਵਾਸਤੇ ਹੈ। ਇੱਕ ਪਿੰਡ ਸੀ ਜਿਸਦਾ ਨਾਮ ਵੱਡਾ ਘਰ ਸੀ। ਉੱਥੇ ਇੱਕ ਗੁਰੂ ਦਾ ਸਿੱਖ ਗੁਰੂ ਚੌਥੇ ਪਾਤਸ਼ਾਹ ਤੋਂ ਉਸਨੇ ਉਪਦੇਸ਼ ਲਿਆ। ਗੁਰੂ ਪੰਜਵੇਂ ਪਾਤਸ਼ਾਹ ਦੇ ਵੀ ਵੇਲੇ ਰਿਹਾ, ਗੁਰੂ ਛੇਵੇਂ ਪਾਤਸ਼ਾਹ ਦੇ ਵੇਲੇ। ਆਪਦਾ ਨਾਮ ਭਾਈ ਆਕਲ ਸੀ। ਉਹਨਾਂ ਦੇ ਘਰ ਲੜਕੀ ਸੀ। ਜਦੋਂ 7 ਸਾਲ ਦੀ ਲੜਕੀ ਹੋਈ, ਉਹਨਾਂ ਦਿਨਾਂ ਦੇ ਅੰਦਰ ਛੋਟੀਆਂ ਲੜਕੀਆਂ ਦੀ ਸ਼ਾਦੀ ਹੋਇਆ ਕਰਦੀ ਸੀ। ਵੱਡੇ ਦੇ 16 ਸਾਲ ਤੋਂ ਬਾਅਦ ਤਾਂ ਭਾਈਚਾਰਾ ਉਸ ਘਰ ਚ ਪਾਣੀ ਪੀਣ ਤੋਂ ਹਟ ਜਾਂਦਾ ਸੀ ਜਿਹੜੇ ਘਰ ਵਿੱਚ 16 ਸਾਲ ਦੀ ਲੜਕੀ ਅਜੇ ਕੁਆਰੀ ਬੈਠੀ ਹੈ। ਬੁਰਾ ਮੰਨਦੇ ਸੀ ਲੋਕ। ਸੋ ਆਪ ਨੇ ਲਾਗੀ ਬੁਲਾਏ, ਕਹਿਣ ਲੱਗੇ ਪੰਡਿਤ ਜੀ ਕੋਈ ਸੋਹਣਾ ਵਰ ਦੇਖਿਓ, ਸੋਹਣਾ ਸੁਨੱਖਾ ਦੇਖੋ, ਲੜਕੀ ਕਿੰਨੀ ਸੋਹਣੀ ਸੁਨੱਖੀ ਹੈ, ਬਿਲਕੁਲ ਇਹਦਾ ਮੇਚ ਮਚਾਓ। ਖਰਚ ਕਿੰਨਾ ਹੀ ਹੋ ਜਾਵੇ, ਖਰਚਾ ਲਓ, ਪੱਲੇ ਬੰਨੋ ਤੇ ਪਿੰਡ ਪਿੰਡ ਫਿਰੋ। ਸੋ ਉਹਨਾਂ ਦਿਨਾਂ ਚ ਕਿਉਂਕਿ ਉਹ ਰਿਸ਼ਤੇ ਉਹੀ ਕਰਿਆ ਕਰਦੇ ਸੀ, ਬਹੁਤ ਸਾਰੇ ਪਹਿਲਾਂ ਹੀ ਨਿਗਾਹ ਚ ਰੱਖਿਆ ਕਰਦੇ ਸੀ। ਤੇ ਆਪ ਫਿਰਦੇ ਫਿਰਾਂਦੇ ਇੱਕ ਪਿੰਡ ਚਲੇ ਗਏ ਜਿਸ ਪਿੰਡ ਦਾ ਨਾਮ ਤੁਗਲਾਣੀ ਸੀ। ਉੱਥੇ ਇੱਕ ਪਰਿਵਾਰ ਦੇਖਿਆ ਤੇ ਬੱਚਾ ਬੜਾ ਸੁੰਦਰ, ਹਾਣ ਪ੍ਰਮਾਣ ਮਿਲਾ ਕੇ ਤੇ ਉਹਨਾਂ ਨੇ ਦੱਸਿਆ ਵੀ ਇਸ ਦਾ ਰਿਸ਼ਤਾ ਕਰਨਾ ਹੈ। ਰਿਸ਼ਤੇ ਦੀ ਗੱਲ ਸੁਣੀ ਤਾਂ ਉਸ ਵੇਲੇ ਬੜਾ ਆਦਰ ਸਤਿਕਾਰ ਉਹਨਾਂ ਦਾ ਕੀਤਾ, ਸ਼ਗਨ ਛਕਾਉਣ ਨੂੰ ਵਧੀਆ ਦਿੱਤਾ, ਰਹਿਸ਼ ਵਧੀਆ ਦਿੱਤੀ, ਹੋਰ ਸੇਵਾ ਕੀਤੀ, ਅਨੇਕ ਬਚਨ ਕੀਤੇ, ਕਾਰੋਬਾਰ ਦੇਖਿਆ ਵੀ ਕਾਰੋਬਾਰ ਬਹੁਤ ਸੋਹਣਾ ਚੱਲਦਾ, ਚੰਗੀ ਇੱਜ਼ਤ ਹੈ, ਭਾਈਚਾਰੇ ਚ ਇੱਜ਼ਤ ਹੈ, ਨੇੜੇ ਤੇੜੇ ਦੇ ਪਿੰਡਾਂ ਚ ਇੱਜ਼ਤ ਹੈ ਤੇ ਮੰਨਿਆ ਪ੍ਰਮੰਨਿਆ ਘਰ ਹੈ। ਤੇ ਉੱਥੇ ਉਹਨਾਂ ਨੇ ਸ਼ਗਨ ਦੇ ਵਾਪਸ ਆ ਗਏ ਤੇ ਆ ਕੇ ਕਿਹਾ ਕਿ ਵਧਾਈਆਂ ਹੋਣ ਭਾਈ ਆਕਲ ਜੀ, ਬਹੁਤ ਵਧਾਈਆਂ, ਤੈਨੂੰ ਐਸਾ ਮੁੰਡਾ ਚੰਦ ਵਰਗਾ ਲੱਭਿਆ ਕਿ ਦੇਖ ਦੇਖ ਕੇ ਭੁੱਖ ਲੈਂਦੀ ਹੈ। ਇਕੱਲਾ ਸੁੰਦਰਤਾ ਹੀ ਨਹੀਂ ਹੈ, ਨਾਲ ਕਾਰੋਬਾਰ ਵੀ ਬਹੁਤ ਹੈ, ਕਾਰੋਬਾਰ ਬਹੁਤ ਚੱਲਦਾ, ਬੱਚਾ ਹੁਣ ਤੋਂ ਹੀ ਪ੍ਰਤੀਤ ਦਿੰਦਾ ਕਿ ਵੱਡਾ ਹੋ ਕੇ ਬਹੁਤ ਕਾਰੋਬਾਰੀ ਬੰਦਾ ਬਣੇਗਾ। ਹੋਣ ਹਾਰ ਬਿਰਵਾ ਕੇ ਚਿਗਨੇ ਚਿਗਨੇ ਪਾ ਤੇ ਤੁਕਲਾਣੀ ਪਿੰਡ ਦੇ ਅੰਦਰ ਰਿਸ਼ਤਾ ਕਰਿਆ ਆ। ਆਪਦੇ ਚਿਹਰੇ ਉੱਤੇ ਖੁਸ਼ੀ ਨਹੀਂ ਆਈ, ਥੋੜੀ ਚਿੰਤਾ ਦੇ ਨਿਸ਼ਾਨ ਉਭਰੇ ਆਏ। ਕਹਿਣ ਲੱਗੇ ਪੰਡਿਤ ਜੀ ਇੱਕ ਗੱਲ ਦੱਸੋ ਵੀ ਇਹ ਤਾਂ ਗੱਲਾਂ ਸਾਰੀਆਂ ਠੀਕ ਨੇ ਪਰ ਉਹ ਤੁਗਲਾਣੀ ਪਿੰਡ ਦੇ ਅੰਦਰ ਤਾਂ ਕੋਈ ਗੁਰਸਿੱਖੇ ਨਹੀਂ ਹੈ, ਉਹ ਤਾਂ ਪਿੰਡ ਸਾਰਾ ਹੀ ਸਰਬਰੀਆਂ ਦਾ ਹੈ ਤੇ ਸਾਡੇ ਘਰ ਦੇ ਅੰਦਰ ਸਿੱਖੀ ਹੈ, ਬੱਚੀ ਨੂੰ ਗੁਰੂ ਨਾਲ ਪਿਆਰ ਹੈ, ਹਰ 6 ਮਹੀਨੇ ਤੇ ਬਾਅਦ ਅਸੀਂ ਜਾ ਕੇ ਸੰਬੰਧ ਲੈ ਕੇ ਗੁਰੂ ਦੇ ਚਰਨਾਂ ਚ ਭੇਟ ਕਰਦੇ ਹਾਂ ਤੇ ਬੜਾ ਮੁਸ਼ਕਲ ਹੋ ਜਾਏਗਾ ਬੱਚੀ ਨੂੰ। ਉਹਨਾਂ ਨੇ ਕਹਿਣਾ ਮੁਕਾਮ ਨੂੰ ਮੱਥਾ ਟੇਕ, ਉਹਨਾਂ ਨੇ ਪੜ੍ਹਾਈ ਦਾ ਜੂਠਾ ਜੋ ਰੋਟ ਹੈ ਉਹ ਛਕਾਉਣਾ ਹੈ, ਮੇਰੀ ਬੱਚੀ ਨੇ ਤਾਂ ਛਕਣਾ ਨਹੀਂ, ਇਹ ਤਾਂ ਗੁਰੂ ਦੇ ਨਾਲ ਇਹਦਾ ਪਿਆਰ ਹੈ। ਤੇ ਦੂਜਾ ਇਹ ਹੈ ਕਿ ਜਦੋਂ ਮਨਮੁੱਖਾਂ ਚ ਪਹੁੰਚੇਗੀ ਉਸ ਵੇਲੇ ਜ਼ਰੂਰ ਮੈਲ ਪੈਣੀ ਹੈ ਇਹਦੇ ਮਨ ਦੇ ਅੰਦਰ, ਉਹ ਸਰਬਰੀਆਂ ਦਾ ਘਰ ਹੈ, ਉੱਥੇ ਨਾਮ ਦੀ ਧੁਨ ਨਹੀਂ ਹੈ ਘਰ ਦੇ ਅੰਦਰ, ਕੋਈ ਜਪਜੀ ਦਾ ਉਚਾਰਨ ਨਹੀਂ ਹੁੰਦਾ ਤੇ ਉਹਦੀ ਮੈਲ ਮੇਰੀ ਬੱਚੀ ਨੂੰ ਲੱਗ ਜਾਣੀ ਹੈ ਤੇ ਬੱਚੀ ਨੇ ਇਹਦਾ ਜਨਮ ਵੀ ਖਰਾਬ ਹੋ ਜਾਣਾ ਤੇ ਬੱਚੀ ਤੋਂ ਗਾਂ ਜਿਹੜੀ ਔਲਾਦ ਆਉਣੀ ਹੈ ਉਹਦਾ ਜਨਮ ਵੀ ਖਰਾਬ ਹੋ ਜਾਣਾ, ਇਹ ਤਾਂ ਪੁੰਨ ਦੀ ਥਾਂ ਤੇ ਆਪਾਂ ਪਾਪ ਕਰ ਬੈਠੇ, ਹੁਣ ਤੁਸੀਂ ਕਰੇ ਆਏ ਹੋ, ਕੋਈ ਬਾਤ ਨਹੀਂ ਹੈ, ਪਰ ਯਾਦ ਰੱਖੋ ਕਿ ਜਦੋਂ ਆਸਾ ਇਸ਼ਟ ਉਪਾਸ਼ਨਾ ਖਾਣ ਪਾਣ ਪਹਿਰਾਂ ਛੇ ਗੱਲਾਂ ਜਿੱਥੇ ਨਾ ਮਿਲਦੀਆਂ ਹੋ ਉੱਥੇ ਜਿਹੜੇ ਸੰਬੰਧ ਨੇ ਮਹਿੰਗੇ ਪੈਂਦੇ ਆ, ਟੇਢੇ ਪੈਂਦੇ ਨੇ, ਇੱਕੋ ਜਿਹੇ ਨਹੀਂ ਰਿਹਾ ਕਰਦੇ। ਸੋ ਮਨਮੁਖ ਜਿਹੜੇ ਬੰਦੇ ਨੇ ਉਹਨਾਂ ਦੀ ਤਾਂ ਸੰਗਤ ਕਰਨੀ ਹੀ ਸਾਨੂੰ ਬਵਰਜਿਤ ਹੈ।
ਕਲਖ ਲੱਗ ਜਾਂਦੀ ਹੈ ਮਨਮੁਖ ਦੀ ਸੰਗਤ ਕਰਨੀ,
ਸਾਨੂੰ ਬਵਰਜਤ ਹੈ ਕਿ ਵੀਰ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਪਾਰ। ਬਾਸਨ ਕਾਰੋ ਪਰਸੀਏ ਤਾਂ ਕੁਛ ਲੱਗੇ, ਦਾਗ ਚਿੱਟੇ ਕੱਪੜੇ ਪਾਏ ਹੋਣ, ਕਾਲੇ ਭਾਂਡੇ ਨੂੰ ਚੱਕੀ ਜਾਂਦਾ ਜ਼ਰੂਰ, ਦਾਗ ਹਵਾ ਨਾ ਉੜ ਕੇ ਕੱਪੜਾ ਇੱਕ ਵਾਰੀ ਵੀ ਲੱਗਿਆ ਦਾਗ ਪੈ ਜਾਏਗਾ। ਮੁਸ਼ਕਲ ਹੋ ਗਿਆ ਪੰਡਿਤ ਜੀ, ਪੁੱਛ ਲੈਣਾ ਸੀ ਵੀ ਗੁਰੂ ਦੇ ਸਿੱਖੀ ਹੈ, ਗੁਰੂ ਦੀ ਸਿੱਖੀ ਹੋਵੇ ਪੈਸਾ ਚਾਹੇ ਨਾ ਹੋਵੇ ਸਭ ਕੁਛ ਹੋ ਜਾਂਦਾ ਉਹਦੇ ਵਿੱਚ। ਜੇ ਸਿੱਖੀ ਨਹੀਂ ਹੈ, ਗੁਰੂ ਦਾ ਪਿਆਰ ਨਹੀਂ ਹੈ, ਸਾਰਾ ਕੁਛ ਹੁੰਦੇ ਹੋਏ ਵੀ ਉਹ ਕੁਛ ਨਹੀਂ ਹੈ, ਕਿਉਂਕਿ ਐਸਾ ਫਰਮਾਨ ਹੋਇਆ ਹੋਇਆ।
ਸਤਿ ਸ਼੍ਰੀ ਅਕਾਲ।
ਕੌਤਕ ਉਠਾਓ ਉਠਾਏ ਇੱਕ ਰਾਮ ਸੁਨੇਹੀ ਵਾਰ ਆ ਉਜੜ ਮੇਰਾ ਪਾ ਮੇਲਾ ਲੱਗਿਆ ਹੋਇਆ ਕਬੀਰ ਸਾਹਿਬ ਘੁੰਮ ਰਹੇ ਨੇ ਵਾਪਸ ਆ ਗਏ ਸਭ ਆਪਣੀਆਂ ਆਪਣੀਆਂ ਗੱਲਾਂ ਸੁਣਾਉਂਦੇ ਨੇ ਕਿ ਮੈਂ ਆਹ ਦੇਖਿਆ ਮੈਂ ਆਹ ਦੇਖਿਆ ਭਾਗੇ ਜੀ ਤੁਸੀਂ ਕੀ ਦੇਖਿਆ ਕਹਿੰਦੇ ਅਸੀਂ ਤਾਂ ਉਜਾੜ ਚ ਘੁੰਮ ਕੇ ਆਏ ਹਾਂ ਕਹਿੰਦੇ ਇਹ ਤਾਂ ਬਹੁਤ ਮੇਲਾ ਸੀ ਛਾਤੀ ਨਾਲ ਛਾਤੀ ਭਿੜਦੀ ਸੀ ਲੰਘਣ ਨੂੰ ਰਾਹ ਨਹੀਂ ਸੀ ਲੱਗਦਾ ਕਹਿੰਦੇ ਪ੍ਰੇਮੀਓ ਜਿੱਥੇ ਕੋਈ ਪਰਮੇਸ਼ਰ ਦਾ ਪਿਆਰਾ ਨਾ ਹੋਵੇ ਘੁੱਗ ਬਸਤੀਆਂ ਜਿਹੜੀਆਂ ਨੇ ਉਜਾੜ ਹੋਇਆ ਕਰਦੀਆਂ ਜਿਸ ਘਰ ਦੇ ਅੰਦਰ ਪਰਮੇਸ਼ਰ ਦਾ ਪਿਆਰਾ ਨਾ ਹੋਵੇ ਉਹ ਘਰਾਂ ਦੇ ਅੰਦਰ ਰਹਿਣ ਵਾਲੇ ਭੂਤ ਪ੍ਰੇਤ ਹੋਇਆ ਕਰਨ ਕਬੀਰ ਜੇ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਏ ਤੇ ਘਰ ਮਰਹਟ ਸਾਰ ਕੇ ਭੂਤ ਵਸੇ ਪੈਣੇ ਸੋ ਇਸ ਤਰ੍ਹਾਂ ਜਿੱਥੇ ਪਿਆਰਾ ਹੀ ਨਹੀਂ ਹੈ ਪਰਮੇਸ਼ਰ ਦਾ ਉਹ ਤਾਂ ਉਜਾੜ ਹੋਇਆ ਕਰਦਾ ਕਿੱਡਾ ਹੀ ਕਾਰੋਬਾਰ ਹੋਵੇ ਕਿੰਨਾ ਹੀ ਕੰਮ ਚੱਲਦਾ ਹੋਵੇ ਜੇ ਪਰਮੇਸ਼ਰ ਦਾ ਪਿਆਰ ਨਹੀਂ ਉਹ ਉਜਾੜਾ ਨੇ ਆਗ ਲੱਗੇ ਤੇ ਤੌਲ ਹਰ ਜੇ ਨਾ ਹੀ ਹਰ ਕੋਲ ਵੱਡੀਆਂ ਵੱਡੀਆਂ ਬਿਲਡਿੰਗਾਂ ਨੂੰ ਕਹਿੰਦੇ ਅੱਗ ਲੱਗ ਜੇ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਕੀ ਹੈ ਉਹ ਭੂਤਾਂ ਪ੍ਰੇਤਾਂ ਦੇ ਰਹਿਣ ਦਾ ਨਿਵਾਸ ਹੈ ਸੋ ਸਮਾਂ ਲੰਘਦਾ ਗਿਆ ਬੱਚੀ ਜਵਾਨ ਹੋ ਗਈ ਬੱਚੀ ਨੂੰ ਦੱਸਤਾ ਬੇਟਾ ਤੇਰੀ ਸ਼ਾਦੀ ਹੈ ਥੋੜੇ ਦਿਨਾਂ ਦੇ ਅੰਦਰ ਇੰਨਾ ਕਹਿ ਕੇ ਪਿਤਾ ਦੇ ਨੇਤਰਾਂ ਚੋਂ ਜਲ ਜਾਣ ਲੱਗ ਗਏ ਲੜਕੀ ਨੇ ਮਹਿਸੂਸ ਕਰਿਆ ਵੀ ਪਿਤਾ ਜੀ ਕੀ ਗੱਲ ਹੈ ਕੋਈ ਗਲਤ ਗੱਲ ਹੋ ਗਈ ਕਹਿੰਦੇ ਹਾਂ ਬੇਟਾ ਮੈਂ ਮੇਰਾ ਮੂੰਹ ਕਹਿ ਨਹੀਂ ਸਕਦਾ ਕੀ ਹੋਇਆ ਮੈਨੂੰ ਦੱਸੋ ਤਾਂ ਸਹੀ ਬੇਟਾ ਤੇਰੇ ਹਿਰਦੇ ਦੇ ਅੰਦਰ ਗੁਰੂ ਦਾ ਪਿਆਰ ਹੈ ਗੁਰੂ ਦੇ ਪਿਆਰ ਤੋਂ ਬਗੈਰ ਆਪਾਂ ਜਿਉਂਦੇ ਨਹੀਂ ਰਹਿ ਸਕਦੇ ਪਰ ਜਿੱਥੇ ਤੇਰਾ ਰਿਸ਼ਤਾ ਹੋਇਆ ਡੋਲੀ ਜਾਣੀ ਹੈ ਉਹ ਘਰ ਗੁਰੂ ਦਾ ਘਰ ਨਹੀਂ ਗੁਰੂ ਨਿੰਦਕਾਂ ਦਾ ਘਰ ਹੈ ਗੁਰੂ ਦੋਖੀਆਂ ਦਾ ਘਰ ਹੈ ਸਰਵਰੀਆਂ ਦਾ ਘਰ ਹੈ ਉਹਨਾਂ ਨੇ ਮੁਕਾਮ ਨੂੰ ਮੱਥਾ ਟਿਕਾਉਣਾ ਦੀਵਿਆ ਜਲਾਉਣੇ ਨੇ ਤੈਨੂੰ ਰੋਟ ਜੂ ਭਰਾਈ ਦਾ ਜੂਠਾ ਕੀਤਾ ਹੋਇਆ ਰੋਟ ਤੈਨੂੰ ਖਿਲਾਉਣਾ ਬੇਟਾ ਮੈਂ ਜਦ ਇਹ ਸਾਰੀਆਂ ਚੀਜ਼ਾਂ ਦੇਖਦਾ ਉਸ ਵੇਲੇ ਮੇਰਾ ਮਨ ਦਿਲ ਮੇਰਾ ਥਿਰ ਨਹੀਂ ਰਹਿੰਦਾ ਲੜਕੀ ਦੇ ਉੱਤੇ ਵੀ ਬਹੁਤ ਅਸਰ ਹੋਇਆ ਸੋ ਵਿਆਹ ਦੇ ਦਿਨ ਰੱਖ ਦਿੱਤੇ ਗਏ ਬਰਾਤ ਆਉਂਦੀ ਤੇ ਲੜਕੀ ਬੱਚੀ ਦੇ ਹਰ ਵਕਤ ਚਿੱਤ ਦੇ ਵਿੱਚੋਂ ਇਸ ਤਰ੍ਹਾਂ ਦੀ ਅਰਦਾਸ ਨਿਕਲਦੀ ਰਹਿੰਦੀ ਨਵਾਈ ਦਾ ਵਾਹਿਗੁਰੂ। ਕਿਵੇਂ ਮੈਂ ਤੇਰੇ ਨਾਲ ਟੁੱਟ ਜਾਏਗੀ, ਜੋ ਸੀਸ ਤੇਰੇ ਚਰਨਾਂ ਤੇ ਇੱਕ ਵਾਰੀ ਲੱਗ ਗਿਆ ਉਹ ਮੈਂ ਮੜੀਆਂ ਵਸਾਣੀਆਂ ਨੂੰ ਜਾ ਕੇ ਚੁਕਾਵਾਂਗੀ। ਹੇ ਪਾਤਸ਼ਾਹ ਕਿਵੇਂ ਹੋਏਗਾ, ਮੈਂ ਗਰੀਬ ਨਹੀਂ ਆ, ਕੱਲੀ ਹੋਵਾਂਗੀ ਉਸ ਪਿੰਡ ਦੇ ਅੰਦਰ, ਉਸ ਘਰ ਦੇ ਅੰਦਰ ਕੀ ਬਣੂ ਮੇਰੇ ਸਿੱਖੀ ਸਿੱਧਕ ਦਾ। ਹੇ ਪ੍ਰਭੂ ਤੂੰ ਘੱਟ ਘੱਟ ਕੇ ਜਾਣਨ ਹਾਰ ਹੈ, ਕਿਰਪਾ ਕਰ। ਸ਼ਾਦੀ ਹੋ ਜਾਂਦੀ ਹੈ, ਤਿੰਨ ਦਿਨ ਬਰਾਤ ਰਹੀ, ਬੜੀ ਸੇਵਾ ਕੀਤੀ। ਜਾਣ ਵੇਲੇ ਫਿਰ ਪਿਤਾ ਕਹਿੰਦਾ, ਬੇਟਾ ਇਹ ਤੇਰਾ ਸੀਸ ਗੁਰੂ ਚਰਨਾਂ ਦੇ ਨਾਲ ਲੱਗ ਕੇ ਪਵਿੱਤਰ ਹੋ ਚੁੱਕੀ ਹੈ, ਦੇਖੀ ਕਿਤੇ ਇਹ ਮਕਾਮਾਂ ਦੇ ਅੱਗੇ ਨਾ ਚੁੱਕ ਜਾਵੇ। ਅਰਦਾਸ ਕਰੀ ਗੁਰੂ ਸਹਾਇਤਾ ਕਰੇਗਾ, ਜੂਠਾ ਰੋਟ ਨਹੀਂ ਖਾਣਾ, ਤੁਰਕ ਦਾ ਜੂਠਾ ਕੀਤਾ ਹੋਇਆ, ਕਿਉਂਕਿ ਇਹ ਤਰੀਕਾ ਹੁੰਦਾ। ਮੈਂ ਵੀ ਦੇਖਿਆ, ਨਿਆਣੇ ਹੁੰਦੇ ਨੇ ਸਾਡੇ ਪਿੰਡ ਇੱਕ ਲਾਲਾਂ ਵਾਲੇ ਦਾ ਬਣਿਆ ਹੋਇਆ ਮਕਾਮ, ਉੱਥੇ ਲੋਕ ਜਾਂਦੇ ਸੀ ਕਿਉਂਕਿ ਗਿਆਨਤਾ ਸੀ। ਸਿੱਖੀ ਦਾ ਪ੍ਰਚਾਰ ਕਦੇ ਹੋ ਜਾਂਦਾ, ਕਦੇ ਬਿਲਕੁਲ ਡਿਮ ਹੋ ਜਾਂਦਾ, ਖਤਮ ਹੋ ਜਾਂਦਾ। ਜਦੋਂ ਸਿੱਖ ਦਾ ਧਿਆਨ ਹੋਰ ਪਾਸੇ ਹੋ ਜਾਂਦਾ, ਇਹ ਲੀਡਰ ਲੋਕ ਕੁਰਸੀਆਂ ਦੇ ਪਿੱਛੇ ਬਹਿ ਕੇ ਸਿੱਖੀ ਦਾ ਪ੍ਰਚਾਰ ਨਹੀਂ ਕਰਦੇ। ਸਿੱਖੀ ਦਾ ਪ੍ਰਚਾਰ ਤਾਂ ਕੁਦਰਤੀ ਮਹਾਰਾਜ ਨੇ ਜਿਨ੍ਹਾਂ ਨੂੰ ਸੌਂਪਿਆ ਉਹ ਹੀ ਕਰ ਰਹੇ ਨਿਸ਼ਕਾਮ ਹੋ ਕੇ। ਸੋ ਪਿੰਡਾਂ ਵਿੱਚ ਸਿੱਖੀ ਨਹੀਂ ਪਹੁੰਚਦੀ, ਨਾ ਸ਼ਹਿਰਾਂ ਚ ਆਇਆ। ਸ਼ਹਿਰਾਂ ਦੇ ਵਿੱਚ ਆਉਂਦੇ ਨੇ ਗੁਰਦੁਆਰੇ ਸਾਰੇ, ਕੀਰਤਨ ਵੀ ਸੁਣਦੇ ਨੇ, ਲੇਕਿਨ ਜੇ ਗੱਲ ਪੁੱਛੋ ਕਿਸੇ ਦਾ ਨਹੀਂ ਪਤਾ, ਨਾ ਨਾਮ ਜਪਣ ਦਾ, ਨਾ ਕਿਸੇ ਹੋਰ ਗੱਲ ਦਾ। ਹੋਰੇ ਹੋਰ ਗੱਲਾਂ ਨੇ, ਉੱਪਰਲੀਆਂ ਉੱਪਰਲੀਆਂ, ਚੁਭਵੀਆਂ ਚੁਭਵੀਆਂ ਗੱਲਾਂ, ਪ੍ਰੀਤ ਪਿਆਰ ਦੀ ਗੱਲ ਕੋਈ ਨਹੀਂ। ਸੋ ਪਿੰਡ ਦੇ ਲੋਕ ਜਾਂਦੇ ਸੀ, ਮੰਨਿਆ ਕਰਦੇ ਸੀ। ਉੱਥੇ ਖੜੇ ਆ, ਛੋਟਾ ਜਿਹਾ ਸੀ, ਮੈਂ ਦੇਖਿਆ ਤਾਂ ਇੱਕ ਰੋਟ ਪੱਕ ਰਿਹਾ, ਪਾਥੀਆਂ ਬਹੁਤ ਸਾਰੀਆਂ ਲਾ ਕੇ, ਉਹਦੇ ਚ ਮੋਟਾ ਸਾਰਾ ਕੋਈ ਤਿੰਨ ਚਾਰ ਉਮਰ। ਉਹ ਜਦ ਪੱਕ ਗਿਆ ਤਾਂ ਸਾਡੇ ਜੋ ਭਰਾਈ ਸੀ ਢੋਲ ਵਜਾਈ ਜਾਂਦਾ ਸੀ ਤੇ ਉਹਨੇ ਪਰੇ ਕਰ, ਉਹਦੇ ਬਾਅਦ ਉਹ ਕੱਢ ਲਿਆ, ਪਰਾਤ ਵਿੱਚ ਪਾ ਲਿਆ, ਵੱਡਾ ਸਾਰਾ ਸੀ। ਸਾਰੇ ਆਲੇ ਦੁਆਲੇ ਗੇੜਾ ਕੱਤੀ ਬੈਠੇ ਨੇ ਕੁੰਡਲ ਕਰੇ, ਉਹ ਢੋਲ ਵਜਾਈ ਜਾਂਦਾ, ਫਿਰੀ ਜਾਂਦਾ ਉਹ ਰੋਟ ਦੇ ਦੁਆਲੇ। ਉਹਦੇ ਬਾਅਦ ਉਹਨੇ ਚੁੱਕਿਆ, ਇੱਕ ਪਾਸਿਓਂ ਚੱਕ ਮਾਰਿਆ ਮੂੰਹ ਨਾਲ, ਕਹਿੰਦੇ ਜੀ ਭੋਗ ਲੱਗ ਗਿਆ ਹੁਣ ਪੀਰ। ਉਹ ਸਾਰਿਆਂ ਨੂੰ ਵੰਡਦੇ ਸੀ, ਸਾਡੇ ਘਰ ਚ ਸਿੱਖੀ ਸੀ, ਸਾਨੂੰ ਪਹਿਲਾਂ ਤਾਂ ਪਤਾ ਸੀ ਵੀ ਕਿਸੇ ਦਾ ਪ੍ਰਸ਼ਾਦ ਨਹੀਂ ਲੈਣਾ, ਨਾ ਕਿਸੇ ਦੇਵੀ ਦਾ, ਨਾ ਦੇਵਤੇ ਦਾ, ਨਾ ਸ਼ਹੀਦਾਂ ਦਾ, ਕਿਸੇ ਦਾ ਨਹੀਂ ਸੀ ਅਸੀਂ ਲੈਂਦੇ। ਤੇ ਜਦ ਮੈਨੂੰ ਦੇਣ ਲੱਗੇ, ਮਗਰ ਮੈਂ ਤਾਂ ਨਹੀਂ ਲੈਂਦਾ, ਮੈਂ ਨਹੀਂ ਲੈਣਾ ਹੈਗਾ, ਜੂਠਾ ਕਰਿਆ ਹੋਇਆ ਤਾਂ ਉਹ। ਸੋ ਇਹ ਬੜੀ ਭਾਰੀ ਸਮੱਸਿਆ ਸੀ ਸਾਧ ਸਿੰਘ ਜੀ ਉਹਨਾਂ ਦਿਨਾਂ ਚ। ਬੀਬੀ ਅਰਦਾਸਾਂ ਕਰਦੀ ਹੈ, ਬਰਾਤ ਆ ਗਈ, ਫੇਰੇ ਹੋਏ, ਤੇ ਉਹਦੇ ਬਾਅਦ ਤਿੰਨ ਦਿਨ ਬਰਾਤ ਰੱਖਣ ਤੋਂ ਬਾਅਦ ਵੱਡੇ ਤੜਕੇ ਬਰਾਤ ਤੋਰੀ, ਕਿਉਂਕਿ ਤੁਗਲਾਣੀ ਕਾਫੀ ਦੂਰ ਸੀ। ਇਹ ਤੁਗਲਾਣੀ ਜਾਣ ਵਾਸਤੇ ਰਸਤੇ ਚ ਡਰੌਲੀ ਪਿੰਡ ਪੈਂਦਾ ਸੀ, ਜਿਸ ਥਾਂ ਦੇ ਉੱਤੇ ਗੁਰੂ ਮਹਾਰਾਜ ਜੀ ਆਏ ਹੋਏ ਸੀ ਆਪਣੇ ਰਿਸ਼ਤੇਦਾਰੀ ਦੇ ਅੰਦਰ। ਤੇ ਬੀਬੀ ਜਾ ਰਹੀ ਹੈ, ਅੰਮ੍ਰਿਤ ਵੇਲਾ ਹੈ, ਮਾੜਾ ਮਾੜਾ ਪਹੁ ਘਟਾਲਾ ਹੋਇਆ ਹੈ। ਬਾਕੀ ਬਰਾਤ ਤਾਂ ਅੱਗੇ ਅੱਗੇ ਜਾ ਰਹੀ ਹੈ, ਤੇ ਭਾਈ ਸਾਧੂ ਜਿਸ ਨਾਲ ਇਹਦੀ ਸ਼ਾਦੀ ਹੋਈ ਸੀ ਉਹ ਘੋੜੇ ਤੇ ਚੜਿਆ ਹੋਇਆ ਦੋਲੀ ਦੇ ਅੱਗੇ ਅੱਗੇ ਜਾ ਰਿਹਾ। ਕੁਹਾਰ ਉਸ ਪਿੰਡ ਦੇ ਨੇ, ਬੀਬੀ ਦੇ ਪਿੰਡ ਦੇ। ਜਦੋਂ ਡਰੌਲੀ ਆਈ ਤਾਂ ਆਸਾ ਜੀ ਦੀ ਵਾਰ ਦੇ ਕੀਰਤਨ ਹੋ ਰਹੇ, ਉਸ ਕੀਰਤਨ ਦੀ ਆਵਾਜ਼ ਜਦੋਂ ਬੀਬੀ ਦੇ ਕੰਨ ਵਿੱਚ ਪਈ, ਸਮਝ ਲਏ ਵੀ ਮੇਰੇ ਸਤਿਗੁਰੂ ਪਾਤਸ਼ਾਹ ਇੱਥੇ ਹੀ ਨਿਵਾਸ ਰੱਖਦੇ। ਤੇ ਉਹਨਾਂ ਦੇ ਹਜੂਰੀ ਕੀਰਤਨੀਆਂ ਵੱਲੋਂ ਕੀਰਤਨ ਦੀ ਆਵਾਜ਼ ਆ ਰਹੀ ਹੈ, ਕਿਉਂਕਿ ਜਾਂਦੇ ਰਹਿੰਦੇ ਸੀ, ਪਛਾਣ ਸੀ ਆਵਾਜ਼ ਦੀ। ਉਸ ਵੇਲੇ ਉਹਨਾਂ ਨੂੰ ਕਹਿਣ ਲੱਗੀ ਵੀ ਦੇਖੋ ਭਾਈ, ਮੈਂ ਹੁਣ ਸਰਵਰੀਆਂ ਦੇ ਘਰ ਚਲੀ ਜਾਣਾ, ਮੁੜ ਕੇ ਗੁਰੂ ਦੇ ਦਰਸ਼ਨ ਹੋਣ ਜਾਂ ਨਾ ਹੋਣ ਇਹ ਤਾਂ ਵਾਹਿਗੁਰੂ ਜਾਣਦਾ, ਤੇ ਮੈਂ ਅੱਜ ਦਰਸ਼ਨ ਕਰਕੇ ਜਾਣਾ, ਤੁਸੀਂ ਮੇਰੀ ਡੋਲੀ ਉੱਥੇ ਲੈ ਚੱਲੋ ਜਿੱਥੇ ਗੁਰੂ ਮਹਾਰਾਜ ਦੇ ਹਜ਼ੂਰ ਦੀਵਾਨ ਲੱਗਿਆ ਹੋਇਆ। ਸੋ ਆਪਣਾ ਕੰਗਣ ਲਾਇਆ, ਉਹਨਾਂ ਨੂੰ ਫੜਾ ਦਿੱਤਾ, ਕਹਿੰਦੇ ਲਓ ਆਹ ਤੁਸੀਂ ਵਰਤ ਲਿਓ ਤੇ ਉੱਥੇ ਲੈ ਚੱਲੋ। ਉਸੇ ਵੇਲੇ ਆਪ ਗਲੀਆਂ 'ਚ ਹੀ ਹੁੰਦੇ ਹੋਏ ਜਿੱਥੇ ਗੁਰੂ ਮਹਾਰਾਜ ਦਾ ਦੀਵਾਨ ਲੱਗਿਆ ਹੋਇਆ ਸੀ ਖੁੱਲ੍ਹੀ ਥਾਂ 'ਤੇ, ਉੱਥੇ ਪਹੁੰਚ ਜਾਂਦੇ ਨੇ, ਜਾ ਕੇ ਡੋਲੀ ਰੱਖ ਲਓ। ਕੁਛ ਦਿਨ 'ਚ ਚਾਨਣਾ ਜਿਹਾ ਹੋ ਚੁੱਕਿਆ ਸੀ, ਮਹਾਰਾਜ ਦੇ ਧਿਆਨ ਵਿੱਚ ਆਈ, ਬੀਬੀ ਉਤਰੀ, ਉਤਰ ਕੇ ਵਿਹਲੇ ਕੱਪੜੇ ਪਾਏ ਹੋਏ ਤੇ ਜਾ ਕੇ ਨਮਸਕਾਰ ਕੀਤੀ, ਬੜੇ ਹੀ ਪਿਆਰ ਨਾਲ ਰੋ ਰੋ ਕੇ ਨਮਸਕਾਰ ਕਰਕੇ ਥਾਂ ਮਿਲਿਆ, ਉਸ ਥਾਂ 'ਤੇ ਆਪ ਵਿਰਾਜਮਾਨ ਹੋ ਗਏ। ਉਹ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ, ਮਹਾਰਾਜ ਦੀ ਪਹਿਲੀ ਦ੍ਰਿਸ਼ਟੀ ਬੀਬੀ ਤੇ ਪਈ। ਜਦੋਂ ਬੀਬੀ ਨੇ ਦੇਖਿਆ ਵੀ ਮਹਾਰਾਜ ਮੇਰੇ ਵੱਲ ਦੇਖਦੇ ਆ, ਉਸੇ ਵੇਲੇ ਅੱਖਾਂ ਦੇ ਵਿੱਚੋਂ ਤਾਰਾਂ ਚੱਲ ਪਈਆਂ ਹੁੰਦੀਆਂ ਨੇ, ਮਹਾਰਾਜ ਨੇ ਕੋਲ ਬੁਲਾ ਲਿਆ, ਕਹਿੰਦੇ ਬੇਟਾ ਸ਼ਗਨਾਂ ਦੇ ਕੱਪੜੇ ਪਾਏ ਹੋਏ ਨੇ, ਇਹ ਤਾਂ ਪ੍ਰਤੀਤ ਦਿੰਦਾ ਹੈ ਕਿ ਤੂੰ ਡੋਲੀ 'ਚ ਬੈਠੀ ਆ, ਸਾਹਮਣੇ ਜੋ ਡੋਲੀ ਹੈ ਤੇ ਸਸੁਰਾਲ ਨੂੰ ਜਾ ਰਹੀ ਹੈ, ਤੇ ਇੰਨੀ ਚਿੰਤਾ ਕਿਸ ਗੱਲ ਦੀ ਹੈ? ਕਹਿਣ ਲੱਗੀ ਪਾਤਸ਼ਾਹ ਆਪ ਅੰਤਰਜਾਮੀ ਹੋ, ਸਭ ਜਾਣਦੇ ਹੋ ਜੋ ਕੁਛ ਵੀ ਹੈ, ਆਪ ਤਾਂ ਕੋਈ ਚੀਜ਼ ਭੁੱਲੀ ਹੋਈ ਨਹੀਂ ਪਾਤਸ਼ਾਹ, ਮੇਰਾ ਰਿਸ਼ਤਾ ਮਨਮੁਖਾਂ ਦੇ ਘਰ 'ਚ ਹੋ ਗਿਆ, ਸਾਧਨਾਂ ਦੇ ਘਰ ਵਿੱਚ ਹੋ ਗਿਆ, ਸਿੱਖੀ ਕਿਵੇਂ ਮੇਰੀ ਨਿਭੇਗੀ? ਸੋ ਆਪ ਕਿਰਪਾ ਕਰੋ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਬੇਟਾ ਤੇਰੇ ਮੱਥੇ ਦੇ ਲੇਖ ਹੀ ਐਸੇ ਲਿਖੇ ਹੋਏ ਨੇ, ਤੂੰ ਤਾਂ ਦਰਗਾਹ ਤੋਂ ਲੇਖ ਲਿਖਾ ਕੇ ਲਿਆਈਆਂ ਐਸੇ, ਜੈਸੀ ਕਲਮ ਬੁੜੀ ਹੈ ਮਸਤਕ, ਹਰ ਜੀਅਰੇ ਤੈਸੀ ਪਾਸ। ਉਸੇ ਵੇਲੇ ਚਰਨ ਫੜ ਲਏ, ਕਹਿਣ ਲੱਗੇ ਪਾਤਸ਼ਾਹ ਉੱਥੇ ਲਿਖਣ ਵਾਲਾ ਕੌਣ ਹੈ ਤੇ ਇੱਥੇ ਲਿਖਣ ਵਾਲਾ ਕੌਣ ਹੈ? ਉੱਥੇ ਵੀ ਤੁਸੀਂ ਹੋਈ ਹੋ ਤੇ ਇੱਥੇ ਵੀ ਤੁਸੀਂ, ਤੇ ਮੈਂ ਤਾਂ ਅੱਜ ਤੱਕ ਸੁਣਦੀ ਆਈ ਹਾਂ ਕਿ ਜੋ ਮਾੜੇ ਲੇਖ ਨੇ ਜਦ ਸਤਸੰਗ 'ਚ ਆ ਕੇ ਸੀਸ ਨਵਾਓ ਸ਼ਰਧਾ ਦੇ ਨਾਲ, ਉਸ ਵੇਲੇ ਜਿਹੜੇ ਮਾੜੇ ਲੇਖ ਨੇ, ਦੁੱਖ ਦੇਣ ਵਾਲੇ ਲੇਖ ਨੇ, ਉਹ ਲੇਖ ਮਿਟ ਜਾਂਦੇ ਨੇ, ਸਤਿਗੁਰੂ ਸਮਰੱਥ ਹੈ, ਲੇਖ ਮਿਟ ਦਿੰਦਾ ਹੈ। ਇਸ ਤਰ੍ਹਾਂ ਬੇਨਤੀ ਕਰ,
ਸਤਿਗੁਰ ਜੀ ਮੇਟ ਦੇ ਲਿਖੇ ਜੋ ਨੇਤ ਸਰੀਏ, ਸਤਿਗੁਰ ਜੀ ਮੇਟ ਦੇ ਲਿਖੇ ਜੋ ਨੇਤ ਸਰੀਏ, ਸਤਿ ਸ਼੍ਰੀ ਅਕਾਲ।
ਆਪਦਾ ਤਾਂ ਫਰਮਾਨ ਹੈ ਕਿ ਮੇਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧਾ ਭਗਤ ਨਾਲ ਛੁੱਟਾ ਹੈ ਮੋਹ। ਇੱਕ ਸਮੇਂ ਮੋਕੋ ਗਏ ਬਾਂਧੇ ਤੋਂ ਪੁਨ ਮੋਹ ਪੈ ਜਵਾਬ ਨੂੰ। ਆਹ ਤਾਂ ਸਮਰੱਥ ਗੁਰੂ ਪਰਮੇਸ਼ਰੋਂ ਆਪਦੇ ਤਾਂ ਸੰਤਾਂ ਦੇ ਵਿੱਚ ਆਪਣੀ ਤਾਕਤ ਬਖਸ਼ੀ ਹੋਈ ਹੈ ਕਿ ਉਹ ਮੱਥੇ ਦੇ ਲੇਖ ਮੇਟ ਦਿਆ ਕਰਦੇ। ਆਪ ਕਿਰਪਾ ਕਰੋ, ਜੇ ਉੱਥੇ ਗਲਤ ਲਿਖੇ ਗਏ ਤਾਂ ਹੁਣ ਆਪ ਸਿੱਧੇ ਲਿਖ ਦਿਓ। ਉਹ ਪੁਸ਼ਟ ਬਾਤ ਤੇ ਪਈ ਸੀਧਰੀ, ਪੁੱਠੀਆਂ ਗੱਲਾਂ ਸਿੱਧੀਆਂ ਹੋ ਜਾਂਦੀਆਂ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ। ਸੋ ਬੇਨਤੀ ਸੁਣੀ, ਮਹਾਰਾਜ ਗੰਭੀਰ ਹੋਏ ਤੇ ਆਪ ਨੇ ਫਰਮਾਇਆ, ਸ੍ਰੀ ਮੁਖ ਤੇ ਅੰਮ੍ਰਿਤ ਸਮ ਕਹਿਓ, ਤੇਰੋ ਲੇਖ ਇਸੀ ਵਿਦ ਲਿਓ। ਬੇਟਾ, ਤੇਰਾ ਲੇਖ ਇਸੇ ਤਰ੍ਹਾਂ ਦਾ ਸੀ। ਚੱਲ ਆਈ ਸਤਸੰਗਤ ਸ਼ਰਨੀ, ਹੁਣ ਤੂੰ ਸੰਗਤ ਦੀ ਸ਼ਰਨ ਚ ਆ ਗਈ। ਸੰਗਤ ਦੀ ਸ਼ਰਨ ਚ ਜਿਹੜਾ ਵੀ ਆਉਂਦਾ ਹੈ ਉਹਦੇ ਲੇਖ ਮਿਟਣੇ ਸ਼ੁਰੂ ਹੋ ਜਾਂਦੇ। ਚੱਲ ਆਈ ਸਤਸੰਗਤ ਸ਼ਰਨੀ, ਲਿਖੇ ਲੇਖ ਆਪ ਜਿਉਂ ਸੁਭ ਕਰਨ। ਹੁਣ ਤੇਰੇ ਲੇਖ ਮਿਟ ਗਏ ਤੇ ਸ਼ੁਭ ਹੋ ਗਏ। ਸਿੱਖੀ ਦਾਨ ਦੀਨ ਹਮ ਤੋਹੀ, ਤੈਨੂੰ ਅਸੀਂ ਸਿੱਖੀ ਦਾ ਦਾਨ ਦੇਤਾ। ਅਨਕ ਸਿੱਖ ਤੇਰੋ ਹੋਈ, ਅਧਕ ਸਿੱਖ ਤੇਰੋ ਹੋਏ। ਤੇਰੇ ਘਰ ਦੇ ਅੰਦਰ ਬਹੁਤ ਸਿੱਖੀ ਹੋਏਗੀ। ਪਤਵੀ ਸਿੱਖ ਹੋਏ ਹੈ ਪਏ, ਗੁਰਸਿੱਖੀ ਕੇ ਮਾਰਗ ਚਲੇ। ਪਤਵੀ ਸਿੱਖ ਹੋਏ ਹੈ ਭਲੇ, ਗੁਰਸਿੱਖੀ ਕੇ ਮਾਰਗ ਚਲੇ। ਜਾਂ ਤੇਰਾ ਪਤੀ ਵੀ ਸਿੱਖ ਹੋਏਗਾ ਤੇ ਗੁਰਸਿੱਖੀ ਦੇ ਮਾਰਗ ਚਲੇਗਾ। ਇਹਨੇ ਨੂੰ ਰਾਤ ਨੇ ਦੇਖਿਆ ਵੀ ਪਿੱਛੇ ਕੋਈ ਆਈ ਨਹੀਂ ਰਹੀ, ਡੋਲੀ ਕਿੱਥੇ ਰਹਿ ਗਈ? ਤੇ ਭਾਈ ਸਿੱਧੂ ਸਾਧੂ ਸੀ ਜਿਸਦਾ ਨਾਂ, ਇਹ ਤੁਰਿਆ ਹੀ ਜਾਂਦਾ। ਪਿੱਛੇ ਮੁੜ ਕੇ ਨਹੀਂ ਦੇਖਿਆ, ਬਰਾਤ ਰੁਕੀ ਪਈ ਆ, ਉੱਥੇ ਚਲੇ। ਕਹਿੰਦੇ ਡੋਲੀ, ਕਹਿੰਦਾ ਪਿੱਛੇ ਆ ਰਹੀ ਸੀ। ਕਹਿੰਦੇ ਕਿੱਥੇ ਆ, ਦਿਖਾ ਤਾ। ਦਿਨ ਚੜ ਗਿਆ ਥੋੜਾ, ਉਸ ਵੇਲੇ ਕਹਿੰਦੇ ਜਾ ਘੋੜਾ ਨਠਾ ਕੇ ਦੇਖ ਕਿੱਥੇ। ਘੋੜਾ ਨਠਾਇਆ ਤੇ ਕਿਤੇ ਨਜ਼ਰ ਨਹੀਂ ਆਉਂਦੀ। ਪਿੰਡ ਵਿੱਚ ਜਦ ਪਹੁੰਚਿਆ ਉੱਥੇ ਪਤਾ ਲੱਗਿਆ ਵੀ ਉਹ ਤਾਂ ਡੋਲੀ ਇੱਧਰ ਗੁਰੂ ਦਾ ਦਰਬਾਰ ਲੱਗਿਆ ਹੋਇਆ, ਹਰੀ ਦਾ ਜਸ ਹੋ ਰਿਹਾ ਉੱਥੇ ਹੈ। ਇੱਧਰ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਇੱਧਰ ਇਹ ਵੀ ਆ ਗਿਆ ਤੇ ਦੇਖਦੀ ਸਾਰ ਤਰਕ ਨਾ ਕਰ ਸਕਿਆ ਤੇ ਸੀਸ ਨਵਾਉਣ ਦਾ ਅੰਦਰ ਉਤਸ਼ਾਹ ਪੈਦਾ ਹੋ ਗਿਆ। ਘੋੜੇ ਤੋਂ ਉਤਰਿਆ, ਬੰਨ ਕੇ ਜਾ ਕੇ ਗੁਰੂ ਮਹਾਰਾਜ ਦੇ ਹਜ਼ੂਰ ਮਸਤਕ ਨਵਾਤਾ। ਗੁਰੂ ਮਹਾਰਾਜ ਨੇ ਸੀਸ ਤੇ ਹੱਥ ਰੱਖ ਦਿੱਤਾ। ਸੀਸ ਤੇ ਹੱਥ ਰੱਖਣ ਦੀ ਦੇਰ ਸੀ, ਉਸੇ ਵੇਲੇ ਜਿਹੜੇ ਪੁੱਠੇ ਲੇਖ ਸੀ ਸਾਰੇ ਬਦਲੇ। ਕਹਿਣ ਲੱਗੇ, ਬੇਟਾ ਇਹ ਬੇਟੀ ਹੈ ਸਾਡੀ, ਗੁਰਸਿੱਖੀ ਦੇ ਵਿੱਚ ਪਲੀ ਹੈ, ਤੂੰ ਹੁਣ ਗੁਰਸਿੱਖੀ ਧਾਰਨ ਕਰ ਤੇ ਅੱਜ ਤੋਂ ਬਾਅਦ ਉਸ ਮੁਕਾਮ ਨੂੰ ਮੱਥਾ ਨਹੀਂ ਟੇਕਣਾ ਤੇ ਜੂਠਾ ਰੋਟ ਨਹੀਂ ਖਾਣਾ। ਹਿੰਦੂ ਜਾਤ ਹੈ ਤੇਰੀ ਤੇ ਇੰਨੀ ਸੁੱਚੀ ਜਾਤ ਹੁੰਦੇ ਹੋਏ ਫੇਰ ਤੂੰ ਕਿਹੜੇ ਕੰਮ ਚ ਪੈ ਗਏ ਤੁਸੀਂ? ਸੋ ਇਸ ਤੋਂ ਬਾਅਦ ਆਪ ਜੀ ਨੇ ਕਿਰਪਾ ਕੀਤੀ, ਆਸ਼ੀਰਵਾਦ ਦਿੱਤੀ, ਅਸੀਸ ਦਿੱਤੀ ਤੇ ਉਸ ਵੇਲੇ ਆਪ ਡੋਲੀ ਲੈ ਕੇ ਚਲੇ ਜਾਂਦੇ ਨੇ। ਤੇ ਅੱਗੇ ਘਰ ਪਹੁੰਚ ਗਏ ਤੇ ਤੇਲ ਚੋਇਆ, ਪਾਣੀ ਲਈ ਖੜੇ ਨੇ, ਬੜੇ ਸ਼ਗਨ ਕੀਤੇ ਤੇ ਪਹਿਲਾਂ ਹੀ ਕੰਮ ਇਹ ਕਰਿਆ ਕਿ ਡੋਲੀ ਉਤਰਦੀ ਨੂੰ ਪਹਿਲਾਂ ਪੀਰ ਦੇ ਮੁਕਾਮ ਤੇ ਮੱਥਾ ਟਿਕਾਇਆ ਜਾਏ ਜੋ ਘਰ ਵਿੱਚ ਬਣਾਇਆ ਹੋਇਆ ਸੀ। ਮੁਖੀ ਸੀਗੇ ਉਸ ਸਾਰੀ ਸੰਗਤ ਦੇ ਤੇ ਜਦੋਂ ਉੱਥੇ ਲੈ ਕੇ ਗਏ ਕਹਿੰਦੇ ਵੀ ਬਾਹ ਇੱਥੇ ਮੱਥਾ ਟੇਕ। ਸਾਧੂ ਨੂੰ ਕਿਹਾ ਤੂੰ ਮੱਥਾ ਟੇਕਦਾ ਕਿਉਂ ਨਹੀਂ ਹੈ, ਤੂੰ ਵਿਆਹ ਕਰਾ ਕੇ ਆਇਆ, ਪੀਰ ਨਾਰਾਜ਼ ਹੋ ਜੂ। ਕਹਿੰਦਾ ਮੈਂ ਜਿੱਥੇ ਟੇਕਣਾ ਸੀ ਟੇਕਦਾ, ਹੁਣ ਮੈਂ ਨਹੀਂ ਟੇਕਣਾ, ਲੱਤ ਮਾਰੀ ਪੀਰ। ਲੋਕ ਕਹਿੰਦੇ ਉਹ ਲੋੜਾ ਆ ਗਿਆ, ਪੀਰ ਨਾਰਾਜ਼ ਹੋ ਜੂ, ਸਾਰਾ ਪਿੰਡ ਗਰਕ ਹੋ ਜੂ, ਇਹਨੇ ਕਰਿਆ ਕੀ ਹੈ? ਬੜਾ ਸਮਝਾਉਂਦੇ ਨੇ। ਕਹਿੰਦਾ ਨਾ ਮੈਂ ਨਹੀਂ ਟੇਕਣਾ, ਮੈਂ ਜਿੱਥੇ ਟੇਕਣਾ ਸੀ ਟੇਕਦਾ, ਹੁਣ ਮੇਰਾ ਮੱਥਾ ਹੋਰ ਥਾਂ ਨਹੀਂ ਨਿਭਣਾ, ਮੇਰਾ ਸੀਸ ਜਿੱਥੇ ਨਿਭਣਾ ਸੀ ਨਿਭ ਗਿਆ। ਸਿੱਖੀ ਆ ਗਈ ਘਰ ਦੇ ਅੰਦਰ। ਸੋ ਮਹਾਰਾਜ ਨੇ ਵਰ ਦਿੱਤਾ ਕਿ ਤੁਹਾਡੇ ਘਰ ਇੱਕ ਬਹੁਤ ਬੰਦਗੀ ਵਾਲਾ ਪੁੱਤਰ ਤੁਹਾਡਾ ਆਏਗਾ, ਜਾਓ ਬਖਸ਼ਿਸ਼ਾਂ ਗੁਰੂ ਨਾਨਕ ਦੇ। ਘਰ ਵਾਲੇ ਨਾਰਾਜ਼ ਹੋ ਰਹੇ ਨੇ, ਭਾਈਚਾਰਾ ਨਾਰਾਜ਼ ਹੋ ਰਿਹਾ, ਲੇਕਿਨ ਕਿਸੇ ਦੀ ਪਰਵਾਹ ਨਹੀਂ ਕੀਤੀ। ਸਮਾਂ ਬੀਤਦਾ ਗਿਆ, ਸਿੱਖੀ ਆ ਗਈ, ਬਾਣੀ ਦਾ ਪਾਠ ਹੋਣਾ ਸ਼ੁਰੂ ਹੋ ਗਿਆ। 6 ਮਹੀਨੇ ਬਾਅਦ ਕਿਰਤ ਕਮਾਈ ਕਰਕੇ ਗੁਰੂ ਦੇ ਦਰਸ਼ਨ ਕਰਨ ਜਾਂਦੇ, ਜਾ ਕੇ ਦਸਵੰਧ ਦਿੰਦੇ ਨੇ, ਵਾਪਸ ਆ ਜਾਂਦੇ ਨੇ, ਗੁਰੂ ਦੀ ਸਿੱਖਿਆ ਲੈ ਕੇ ਕਮਾਈ ਕਰਦੇ ਨੇ, ਬੰਦਗੀ ਕਰਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ। ਗੁਰਸਤ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ, ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ। ਸੋ ਪੂਰਾ ਗੁਰਸਿੱਖੀ ਦਾ ਰੰਗ ਲੱਗ ਗਿਆ ਤੇ ਅੱਜ ਬੱਚਾ ਬਹੁਤ ਸੁੰਦਰ ਬੱਚਾ ਹੋਇਆ। ਮਹਾਰਾਜ ਜੀ ਕੋਲ ਲੈ ਗਏ, ਪਾਤਸ਼ਾਹ 1 ਸਾਲ ਦਾ ਹੋ ਗਿਆ, ਨਾਮ ਰੱਖੋ। ਮਹਾਰਾਜ ਕਹਿਣ ਲੱਗੇ ਬੜੇ ਰੂਪਵੰਤ ਹੈ ਤਾਂ ਇਹਦਾ ਨਾਮ ਹੈ ਰੂਪਚੰਦ ਰੱਖ ਲਓ, ਇਹ ਬੜਾ ਗੁਰਸਿੱਖ ਹੋਏਗਾ। ਸੋ ਹੌਲੀ ਹੌਲੀ ਬੱਚੇ ਦੀ ਪਰਵਰਿਸ਼ ਹੋਈ, ਬੜਾ ਹੋ ਗਿਆ, ਬਾਣੀ ਦੇ ਨਾਲ ਜੁੜਿਆ ਰਿਹਾ, ਗੁਰੂ ਦੇ ਦਰਸ਼ਨ ਕਰਦਾ, ਗੁਰੂ ਨਾਲ ਪਿਆਰ ਪੈ ਗਿਆ, ਦੋਹਾਂ ਦਾ, ਸਾਰੇ ਪਰਿਵਾਰ ਦਾ ਹੀ ਪੈ ਗਿਆ। ਬੱਚੇ ਨੂੰ ਤਾਂ ਪਹਿਲਾਂ ਹੀ ਸੀ, ਇਹਨਾਂ ਨੂੰ ਵੀ ਪਿਆਰ ਪੈ ਗਿਆ। ਅੱਜ ਆਹੀ ਮਹੀਨਾ ਹੈ, ਲੱਕੜੀਆਂ ਵੱਢਣ ਵਾਸਤੇ ਜੰਗਲ ਜਾਂਦੇ ਤੇ ਉੱਥੇ ਕੂਨੇ ਦੇ ਵਿੱਚ ਪਿਤਾ ਨੇ ਕਿਹਾ ਕਿ ਪਾਣੀ ਲੈ ਚੱਲ, ਉੱਥੇ ਨੇੜੇ ਤੇੜੇ ਕਿਤੇ ਪਾਣੀ ਨਹੀਂ ਹੈ। ਪ੍ਰਸ਼ਾਦੇ ਮਿੱਸੇ ਪ੍ਰਸ਼ਾਦੇ ਛੱਕ ਲਏ ਵੀ ਪਿਆਸ ਆਪਾਂ ਨੂੰ ਲੱਗਣੀ ਹੈ, ਕੂਨਾ ਭਰ ਕੇ ਲੈ ਚੱਲ। ਕੂਨਾ ਭਰ ਕੇ ਲੈ ਗਏ ਤੇ ਅੱਗੇ ਜਾ ਕੇ ਦਰਖਤ ਦੇ ਨਾਲ ਟੰਗਤਾ ਤੇ ਆਪ ਲੱਕੜੀਆਂ ਵੱਢਣ ਲੱਗ ਗਏ। ਜਦ 9 ਕੁ ਵਜੇ ਪਿਆਸ ਨੇ ਚੰਗਾ ਜ਼ੋਰ ਪਾਇਆ, ਭਾਈ ਸਾਧੂ ਨੇ ਭਾਈ ਰੂਪਚੰਦ ਨੂੰ ਕਿਹਾ, ਕਹਿੰਦੇ ਬੇਟਾ ਰੂਪਾਏ ਜਾ ਪਾਣੀ ਲਿਆ, ਪਿਆਸ ਬਹੁਤ ਲੱਗੀ ਹੋਈ ਹੈ। ਬੱਚਾ ਗਿਆ ਜਾ ਕੇ ਜਦ ਪਾਣੀ ਨੂੰ ਹੱਥ ਲਿਆ, ਕਿਉਂਕਿ ਹਰ ਵਕਤ ਗੁਰੂ ਦੀ ਹਾਜ਼ਰੀ ਚ ਰਹਿੰਦੇ ਸੀ, ਜੇ ਕੰਮ ਵੀ ਕਰਦੇ ਹੈ ਤਾਂ ਚਿੱਤ ਗੁਰੂ ਵੱਲ ਰਹਿੰਦਾ ਸੀ। ਇਹ ਨਹੀਂ ਵੀ ਕੰਮ ਦੇ ਵਿੱਚ ਭੁੱਲ ਜਾਓ, ਕੰਮ ਦੇ ਕੰਮ ਕਰੋ, ਕੰਮ ਤੋਂ ਗੁਰੂ ਨੇ ਨਹੀਂ ਹਟਾਇਆ, ਲੇਕਿਨ ਹਟਾਇਆ ਜਿਹੜੀ ਚੀਜ਼ ਤੋਂ ਇਹ ਹੈ ਕਿ ਕੰਮ ਦੇ ਵਿੱਚ ਰੋਲੋ ਨਾ, ਜੇ ਰੋਲਨੇ ਆ ਤਾਂ ਕੰਮ ਤਰਕਾਰ ਉਸ ਕੰਮ ਨੂੰ ਜਿਹਦੇ ਵਿੱਚ ਗੁਰੂ ਭੁੱਲ ਜਾਵੇ। ਗੁਰੂ ਨੂੰ ਯਾਦ ਰੱਖਣਾ, ਕੰਮ ਕਰੋ ਤੇ ਨਾਲ ਗੁਰੂ ਦੀ ਯਾਦ ਵਿੱਚ, ਗੁਰੂ ਦੀ ਯਾਦ ਰੱਖਣੀ ਕੋਈ ਔਖੀ ਨਹੀਂ, ਇਸ ਤਰ੍ਹਾਂ ਨਾਲ ਸਨਮਾਨ ਕਰ ਲੈਣਾ।
ਚਿੱਤ ਹਰੀ ਦੇ ਨਾਮ ਨਾਲ ਲਾਈਏ, ਹੱਥੀ ਪੈਰੀ ਆਹ
ਕੰਮ ਪਿਆਰ ਵਿੱਚ ਨਹੀਂ ਰੁਕਾਵਟ ਖਾਇਆ ਕਰ। ਪਿਆਰ ਵਾਲਾ ਬੰਦਾ ਜੋ ਹੈ ਉਹਦਾ ਦੁੱਗਣਾ ਕੰਮ ਕਰਦਾ, ਕਿਉਂਕਿ ਉਹਦੇ ਅੰਦਰ ਖੇੜਾ ਹੁੰਦਾ, ਮੁਰਝਾਟ ਨਹੀਂ ਹੁੰਦੀ, ਉਹਦੇ ਚਿਹਰੇ ਦੇ ਉੱਤੇ ਖੁਸ਼ੀ ਹੱਸੋ ਹੱਸੋ ਚਿਹਰਾ ਕਰਦਾ। ਬਰਾਗੀ ਦੇ ਅੰਦਰ ਹੁੰਦੀ ਹੈ ਚੁੰਝਲਾਹਟ। ਬਰਾਗ ਜਿਸ ਨੂੰ ਲੱਗਦਾ, ਬਰਾਗ ਪਹਿਲਾ ਦਰਜਾ ਹੁੰਦਾ, ਪ੍ਰੇਮ ਆਖਰੀ ਦਰਜਾ ਹੁੰਦਾ। ਪ੍ਰੇਮੀ ਦਾ ਤਾਂ ਪੈਰ ਨਹੀਂ ਲੱਗਦਾ, ਨੂੰ ਨੂੰ ਦੇ ਵਿੱਚ ਝੁਨਾਟਾਂ ਛਿੜਦੀਆਂ, ਵੱਧ ਕੰਮ ਕਰਦਾ, ਦੌੜਿਆ ਹੀ ਫਿਰਦਾ। ਸੋ ਇਸ ਤਰ੍ਹਾਂ ਕੰਮ ਕਰ ਰਹੇ ਨੇ, ਦਿਨ ਚੜਿਆ ਆ, ਪਿਆਸ ਲੱਗਦੀ ਹੈ। ਤਾਂ ਉਸ ਵੇਲੇ ਪੁੱਤਰ ਨੂੰ ਕਹਿਣ ਲੱਗਿਆ, ਬੇਟਾ ਪਿਆਸ ਬੜੀ ਲੱਗੀ ਹੈ, ਜਲ ਲਿਆ। ਜਲ ਨੂੰ ਜਾ ਕੇ ਛੋਂਦਾ, ਹੱਥ ਲਾਇਆ ਤਾਂ ਇੰਨਾ ਠੰਡਾ ਪਾਣੀ। ਗੁਰੂ ਤਾਂ ਪਹਿਲਾਂ ਹੀ ਹਿਰਦੇ ਦੇ ਅੰਦਰ ਹੈ, ਕਹਿਣ ਲੱਗਿਆ ਇਹ ਪਾਣੀ ਤਾਂ ਸਾਡੇ ਪੀਣ ਵਾਲਾ ਨਹੀਂ, ਇਹ ਤਾਂ ਮੇਰੇ ਸਤਿਗੁਰੂ ਦੇ ਪੀਣ ਵਾਲਾ। ਉਵੇਂ ਜਿਵੇਂ ਹੱਥ ਲਾ ਕੇ ਵਾਪਸ ਆ ਗਏ ਸਾਸਿੰਗ। ਪਿਆਰ ਦੀ ਰੀਤ ਜੋ ਹੁੰਦੀ ਹੈ ਨਿਆਰੀ ਹੋਇਆ ਕਰਦੀ। ਭਾਈ ਗੁਰਦਾਸ ਜੀ ਕਹਿੰਦੇ ਆ, ਜੇ ਪਿਆਰ ਕਰਨਾ ਨਹੀਂ ਆਉਂਦਾ ਤਾਂ ਸਿੱਖ ਲੈ ਇਹਨਾਂ ਚੀਜ਼ਾਂ ਤੋਂ, ਇਸ ਤਰ੍ਹਾਂ ਫਰਮਾਨ ਕਰ।
ਪ੍ਰੇਮ ਦਾ
ਕਰਨ ਦਾ ਸਿੱਖਣਾ ਹੈ ਸਬਕ ਤਾਂ ਸਿੱਖ ਲੈ ਕੇ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਜੋਤ ਸਮਾਨ। ਅਸੀਂ ਵੀ ਦਰਸ਼ਨ ਕਰਦੇ ਹਾਂ ਗੁਰੂ ਦਾ, ਜੋਤ ਦੇ ਵਿੱਚ ਤਾਂ ਕੀ ਸਮਾਉਣਾ, ਇਸ ਤਾਂ ਮਾਮੂਲੀ ਹੁਕਮ ਮੰਨੀ ਉਹਨਾਂ ਦੇ ਮਨ ਦੇ। ਪਤੰਗ ਕਹਿੰਦੇ ਦੇਰ ਨਹੀਂ ਲਾਉਂਦਾ, ਇੱਕਦਮ ਉਹਦੇ ਵਿੱਚ ਸਮਾ ਜਾਂਦਾ, ਗੁਰੂ ਦੀ ਗੌਰ ਵਿੱਚ ਸਮਾ ਜਾਂਦਾ, ਆਪਣੀ ਮਨ ਮਤ ਛੱਡ ਦਿੰਦਾ, ਕੋਈ ਫੁਰਨਾ ਕੋਈ ਤਰਕ ਨਹੀਂ ਰੱਖਦਾ। ਕਹਿੰਦੇ ਜੇ ਪਿਆਰ ਕਰਨਾ ਗੁਰੂ ਦੇ ਨਾਲ ਫਿਰ ਛੱਡ ਦੇ ਆਪਣੇ ਫੁਰਨੇ, ਉਹਦੀ ਮਤ ਦੇ ਵਿੱਚ ਸਮਾ ਜਾ। ਸ਼ਬਦ ਸੁਰਤ ਲਿਵ ਮਿਰਗ ਜਾ, ਜੇ ਬੈਠਦਾ ਸ਼ਬਦ ਸੁਰਤ ਨਾਮ ਜਪਣ ਲੱਗਦਾ ਫਿਰ ਕਹਿੰਦਾ ਮੇਰਾ ਮਨ ਨਹੀਂ ਟਿਕਦਾ, ਦੌੜਦਾ ਭੱਜਦਾ, ਕਹਿੰਦਾ ਸਿੱਖਿਆ ਹੀ ਨਹੀਂ, ਪੜ੍ਹ ਲੈ ਮਿਰਗ ਤੋਂ। ਜਦੋਂ ਇੱਕ ਵਾਰੀ ਉਹਨੂੰ ਆਵਾਜ਼ ਸੁਣ ਗਈ ਘੰਟੇ ਰੇੜੇ ਦੀ, ਫਿਰ ਸਾਰੇ ਫੁਰਨੇ ਛੱਡ ਦਿੰਦਾ, ਨਹੀਂ ਦੇਖਦਾ ਕਿ ਅੱਗੇ ਸ਼ਿਕਾਰੀ ਖੜੇ ਨੇ ਜਾਂ ਅੱਗੇ ਕੁੱਤੇ ਖੜੇ ਨੇ ਮੈਨੂੰ ਫੜ ਲੈਣਗੇ, ਸਿੱਧਾ ਹੀ ਉਹਦੇ ਵਿੱਚ ਲਿਵਲੀਨ ਹੋ ਕੇ ਪਹੁੰਚ ਜਾਇਆ ਕਰ। ਇਸ ਤਰ੍ਹਾਂ ਜੇ ਤੂੰ ਬੰਦਗੀ ਕਰਦਾ ਪ੍ਰੇਮੀਆਂ, ਨਾਮ ਜਪਦਾ, ਆਪਣੇ ਪਿਆਰੇ ਨੂੰ ਪਿਆਰ ਕਰਦਾ, ਫਿਰ ਮਿਰਗ ਮੰਗਣ ਕਰ। ਇੱਕ ਵਾਰੀ ਉਹਦਾ ਧਿਆਨ ਆ ਗਿਆ, ਫੇਰ ਨਾ ਕੋਈ ਹੋਰ ਫੁਰਨਾ ਆਵੇ। ਸ਼ਬਦ ਸੁਰਤ ਲਿਵ ਮਿਰਗ ਜਿਉਂ ਅਨਹਦ ਲਿਵ ਲਾਵੇ, ਨਾਮ ਦੀ ਧੁਨ ਵਿੱਚ ਲਿਵ ਲਾ ਲੈ, ਫਿਰ ਨਾ ਆਪਣੀ ਸੁਰਤ ਨੂੰ ਕੱਟ। ਸਾਧ ਸੰਗਤ ਵਿੱਚ ਮੀਨ ਹੋਏ, ਸੰਗਤ ਵਿੱਚ ਬੈਠੇ ਤੇ ਮੱਛੀ ਮੰਗਣ ਹੋ ਜਾ, ਜੇ ਵਿਛੜ ਗਿਆ ਉੱਟ ਗਿਆ ਇੱਧਰ ਨੂੰ ਝਾਕ ਲਿਆ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਮੇਰੀ ਮੌਤ ਹੋ ਜਾਏਗੀ। ਲੀਨ ਹੋ ਜਾ ਸੰਗਤ ਦੇ ਅੰਦਰ, ਸੰਗਤ ਨੂੰ ਨਾ ਛੱਡ, ਮਹਾਰਾਜ ਸੁਖਾਸਨ ਹੋ ਜਾਣਗੇ, ਅਰਦਾਸ ਹੋ ਜਾਏਗੀ, ਫੇਰ ਜਾ ਭਾਈ। ਪਹਿਲਾਂ ਇਹਨਾਂ ਤੁਰ ਘੜੀਆਂ ਨਾ ਦੇਖ, ਜੇ ਪਿਆਰ ਕਰਨਾ ਤਾਂ ਮੱਛੀ ਮੰਗਣ ਕਰ ਸਕਸੰਗ। ਸਾਧ ਸੰਗਤ ਵਿੱਚ ਮੀਨ ਹੋਏ, ਗੁਰਮਤ ਸੁੱਖ ਪਾਵੇ, ਚਰਨ ਕਮਲ ਵਿੱਚ ਪਵਰ ਹੋਏ, ਤੇ ਭਵਰੇ ਦੇ ਵਾਂਗੂ ਚਰਨਾਂ ਦਾ ਧਿਆਨ ਧਰ, ਗੁਰ ਕੀ ਮੂਰਤ ਮਨ ਮੈਂ ਧਿਆਨ। ਜਿਵੇਂ ਉਹਨੇ ਧਿਆਨ ਧਰਿਆ ਹੋਇਆ, ਇਸ ਤਰ੍ਹਾਂ ਭਵਰੇ ਵਾਂਗੂ ਧਿਆਨ ਧਰ, ਸੁਖ ਰਹਿਣ ਪਿਆ ਵੈ, ਸਾਰੀ ਰਾਤ ਉਹਦੇ ਵਿੱਚ ਰਹਿੰਦੇ। ਗੁਰਉਪਦੇਸ਼ ਨਾ ਵਿਸਰੈ ਬਾਵੀ ਆ ਤੇ ਆਵੇ, ਬੱਦਲ ਨੂੰ ਦੇਖ ਲੈਂਦਾ, ਫਿਰੋ 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 ਦਿਨ ਰਾਤ ਕਰੀ ਜਾਂਦਾ। ਕਹਿੰਦੇ ਐ ਤੇ ਆ ਗੁਰੂ ਦੇ ਉਪਦੇਸ਼ ਨੂੰ ਵਿਸਰਨਾ, ਉਸ ਨੂੰ ਭੁੱਲਿਆ ਹੀ ਰਹਿੰਦਾ। ਪੀਰ ਮੀਰੀ ਦਾ ਬਿਰਹੜੇ ਹੀ ਦੁਬਧਾ ਨਾ ਸਿਖਾਵੈ, ਜਦੋਂ ਪਿਆਰ ਹੁੰਦਾ ਉੱਥੇ ਦੁਬਧਾ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਕਹਿੰਦੇ ਵੀ ਜੇ ਸਿੱਖਣਾ ਤੈ ਪਿਆਰ, ਤਾਂ ਤੂੰ ਬਬੀਏ ਦੇ ਪਾਸੋਂ ਸਿੱਖ, ਪਤੰਗੇ ਦੇ ਪਾਸੋਂ ਸਿੱਖ, ਮੱਛੀ ਤੋਂ ਸਿੱਖ। ਇੱਕ ਵਾਰੀ ਜਿਸ ਵਕਤ ਇਤਿਹਾਸ ਜੈਸਾ ਜ਼ਿਕਰ ਹੁੰਦਾ, ਗੁਰਦਾਸ ਨੰਗਲ ਦੀ ਗੜੀ ਦੇ ਅੰਦਰ ਬੰਦੇ ਬਹਾਦਰ ਨੂੰ ਘੇਰਿਆ ਹੋਇਆ, ਬਹੁਤ ਬੜਾ ਭਾਰਾ ਯੁੱਧ ਹੋ ਰਿਹਾ, ਦੁਸ਼ਮਣ ਨੇ ਘੇਰਾ ਪਾਇਆ ਹੋਇਆ। ਕਈ ਮਹੀਨੇ ਘੇਰਾ ਪਏ ਨੂੰ ਹੋਏ ਤਾਂ ਐਸੀ ਚਾਲ ਛਲ ਕਰਿਆ ਕਿ ਕੁਝ ਸਿੰਘਾਂ ਨੂੰ ਪਾੜ ਗਿਆ। ਆਪਸ ਵਿੱਚ ਦੋ ਰਾਇਆਂ ਹੋ ਗਈਆਂ, ਇੱਕ ਤਾਂ ਕਹਿੰਦੇ ਕਿਲ੍ਹਾ ਛੱਡ ਚੱਲੀਏ, ਇੱਕ ਕਹਿੰਦੇ ਨੇ ਵੀ ਨਹੀਂ ਆਖਰੀ ਦਮ ਸਹੀ ਇੱਥੇ ਹੀ ਡਟਣਾ, ਕਿਲ੍ਹਾ ਛੱਡਿਆ ਨੂੰ ਨਹੀਂ ਇਹਨਾਂ ਨੇ ਛੱਡਣਾ। ਦੂਸਰੇ ਕਹਿੰਦੇ ਨੇ ਕਿ ਉਹਨਾਂ ਨੇ ਵਾਅਦੇ ਕੀਤੇ ਨੇ ਕਿ ਤੁਹਾਨੂੰ ਜਗੀਰਾਂ ਦਿੱਤੀਆਂ ਜਾਣਗੀਆਂ, ਫੌਜ ਵਿੱਚ ਰੱਖਿਆ ਜਾਏਗਾ, ਫੌਜ ਇਸੇ ਤਰ੍ਹਾਂ ਰੱਖ ਸਕਦੇ, ਸਾਰੀਆਂ ਸ਼ਰਤਾਂ ਦਿੰਦੇ ਨੇ ਤੇ ਇਹ ਮੰਨਣੀਆਂ ਚਾਹੀਦੀਆਂ। ਦੂਸਰੇ ਕਹਿੰਦੇ ਵੀ ਇਹ ਸ਼ਰਤਾਂ ਤਾਂ ਗੁਰੂ ਦਸ਼ਮੇਸ਼ ਪਿਤਾ ਦੇ ਨਾਲ ਵੀ ਕੀਤੀਆਂ ਸੀ, ਕਿਲ੍ਹਾ ਛਡਾਉਂਦੀ ਸਾਰ ਹੱਲਾ ਕਰਕੇ ਕੀ ਕਿੰਨਾ ਬੁਰਾ ਹਾਲ ਕਰਿਆ, ਮਾਤਾਵਾਂ ਕਿਸੇ ਥਾਂ ਚਲੀਆਂ ਗਈਆਂ, ਛੋਟੇ ਸਾਹਿਬਜ਼ਾਦੇ ਕਿਤੇ ਚਲੇ ਗਏ, ਵੱਡੇ ਸ਼ਹੀਦ ਹੋ ਗਏ, ਦਰਿਆ ਦੇ ਵਿੱਚੋਂ ਸਿੰਘ ਲੰਘ ਨਾ ਸਕੇ, ਕਿਸੇ ਦਾ ਮੂੰਹ ਕਿੱਧਰ ਨੂੰ ਹੋ ਗਿਆ, ਕਿਸੇ ਦਾ ਕਿੱਧਰ ਨੂੰ ਹੋ ਗਿਆ, ਜੋ ਬਹੁਤ ਮਿਹਨਤ ਦੇ ਨਾਲ ਮਹਾਰਾਜ ਜੀ ਨੇ ਸਾਹਿਤ ਤਿਆਰ ਕਰਵਾਇਆ ਸੀ 102 ਲਖਾਰੀਆਂ ਤੋਂ, ਸਾਰਾ ਖੁਰਦਵੁਰਦ ਹੋ ਗਿਆ। ਉਸ ਵੇਲੇ ਇੰਨਾ ਖਿਲਾਫਤ ਵਧੀ, ਤੂੰ ਤੂੰ ਮੈਂ ਤੇ ਆ ਗਏ, ਅਖੀਰ ਤਲਵਾਰਾਂ ਚੱਲ ਪਈ। ਇੱਕ ਦਲ ਨਿਕਲ ਗਿਆ ਜਿਸਨੂੰ ਤੱਤ ਖਾਲਸਾ ਕਹਿੰਦੇ ਸੀ, ਦੂਸਰੇ ਰਹਿ ਗਏ ਉੱਥੇ। ਬੜਾ ਭਾਰੀ ਯੁੱਧ ਹੋਇਆ ਤੇ ਉਹਦੇ ਬਾਅਦ ਭੁੱਖੇ ਜਦੋਂ ਤੁਰਨ ਫਿਰਨ ਤੋਂ ਵੀ ਰਹਿ ਗਏ, ਉਸ ਵੇਲੇ ਫੈਸਲਾ ਹੋਇਆ ਕਿ ਸ੍ਰੀ ਸਾਹਿਬਾਂ ਖਿੱਚ ਕੇ ਸ਼ਹੀਦੀ ਪ੍ਰਾਪਤ ਕਰੀਏ, ਹੱਥ ਨਹੀਂ ਆਉਣ। ਉਸ ਵੇਲੇ ਕਿਲ੍ਹੇ ਦੇ ਬਾਹਰ ਆਏ, ਦਰਵਾਜ਼ੇ ਖੋਲ੍ਹਤੇ, ਬੜਾ ਭਾਰਾ ਯੁੱਧ ਹੋਣ ਤੋਂ ਬਾਅਦ ਬੇਅੰਤ ਬੰਦੇ ਮਾਰੇ ਗਏ ਤੇ ਬੰਦਾ ਬਹਾਦਰ ਗ੍ਰਿਫ਼ਤਾਰ ਕਰ ਲਿਆ, 400 ਸਿੰਘ ਉਹਦੇ ਨਾਲ ਕਰ ਲਏ। ਉਸ ਵੇਲੇ ਬੜੀਆਂ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ, ਦਿੱਲੀ ਨੂੰ ਕਾਫਲਾ ਤੋਰ ਲਿਆ, ਗੱਡਿਆਂ ਦੇ ਉੱਤੇ ਸਿੰਘ ਬਿਠਾ ਲਏ ਤੇ ਕਾਲੇ ਮੂੰਹ ਕਰ ਦਿੱਤੇ, ਸਿਰ ਦੇ ਉੱਤੇ ਟੋਪੀਆਂ ਕਾਗਜ਼ਾਂ ਦੀਆਂ ਬਣਾ ਕੇ ਲਾ ਦਿੱਤੀਆਂ, ਹੱਥ ਪੈਰ ਬੰਨ ਦਿੱਤੇ, ਜਲੂਸ ਨਿਕਲਦਾ ਜਾਂਦਾ। ਸਾਧ ਸਿੰਘ ਜੀ, ਪਿਆਰ ਦਾ ਜਿਹੜਾ ਸਬਕ ਹੈ ਇਹ ਪਕਾਉਣਾ ਸਿਖਾਲਾ ਨਹੀਂ ਹੁੰਦਾ, ਇਹਨੂੰ ਤਾਂ ਮਹਾਰਾਜ ਨੇ ਬਹੁਤ ਔਖਾ ਆਖਿਆ। ਦੇਰਾ ਨਹੀਂ ਦਿੰਦੇ ਪੜ੍ਹਦੇ ਜਾ ਰਹੇ ਨੇ, ਸ਼ਬਦ ਗਾਉਂਦੇ ਜਾ ਰਹੇ, ਕਿਸੇ ਨੂੰ ਸ਼ਿਕਵਾ ਨਹੀਂ ਹੈ। ਗੁਰੂ ਦੇ ਪਿਆਰ ਵਿੱਚ ਪਤਾ ਹੈ ਵੀ ਸ਼ਹੀਦੀਆਂ ਹੋ ਜਾਣੀ। ਸੋ ਦਿੱਲੀ ਵਿੱਚ ਚਲੇ ਗਏ, ਸਿੰਘਾਂ ਨੂੰ ਜਿਹੜੇ ਜਥੇਦਾਰ ਸੀ ਸਾਰਿਆਂ ਨੂੰ ਪਿੰਜਰਿਆਂ ਚ ਬੰਦ ਕਰਤਾ। ਸਾਰਿਆਂ ਤੋਂ ਪਿੱਛੇ ਬੰਦਾ ਬਹਾਦਰ ਪਿੰਜਰੇ ਚ ਬੰਦ ਹੈ, ਤੇ ਨਾਲ ਘਰ ਵਾਲੀ ਹੈ ਤੇ ਇੱਕ ਬੱਚਾ। ਜਾ ਕੇ ਕੋਈ ਮੁਕੱਦਮਾ ਨਹੀਂ, ਕੋਈ ਸੁਣਵਾਈ ਨਹੀਂ ਹੈ। ਤਾਂ ਉਸ ਵੇਲੇ ਇੱਕੋ ਹੀ ਗੱਲ ਕਹੀ ਜਾਂਦੀ ਹੈ, ਜੇ ਬਚਣਾ ਚਾਹੁੰਦੇ ਹੋ ਤਾਂ ਇਸਲਾਮ ਦੇ ਵਿੱਚ ਆਏ, ਨਹੀਂ ਮਰਨ ਵਾਸਤੇ ਤਿਆਰ ਹੋ ਜਾਓ। ਕਾਫੀ ਖਾਨ ਲਿਖਦਾ ਹੈ ਕਿ ਅੱਡਾ ਗੱਡ ਲਿਆ ਗਿਆ, ਸੌ ਸੌ ਸਿੰਘ ਰੋਜ਼ ਲਿਆਉਂਦੇ ਨੇ, ਇਕੱਲੇ ਇਕੱਲੇ ਨੂੰ ਪੁੱਛਦੇ ਆ, ਵੱਧ ਚੜ ਕੇ ਛਾਲਾਂ ਮਾਰਦੇ ਜਾਂਦੇ। ਤਾਂ ਉਸ ਵੇਲੇ ਇੱਕ ਬੱਚਾ ਆ ਗਿਆ ਤੇ ਉਸਦੀ ਮਾਂ ਪਿੱਛੇ ਪਿੱਛੇ ਨਾਲੇ ਤੁਰੀ ਆਉਂਦੀ ਆ, ਉਸਦੇ ਫੜਿਆ ਹੋਇਆ ਨਾਲ ਆ ਰਿਹਾ, ਨਾਲੇ ਘਰ ਵਾਲੀ ਆ ਉਹਦੀ ਵਹੁਟੀ, ਨਾਲੇ ਮਾਂ ਆ ਰਹੀ ਹੈ। ਲਿਖਦੇ ਨੇ ਕਿ ਜਦੋਂ ਉਸਨੇ ਬਾਦਸ਼ਾਹ ਦੇ ਪਾਸ ਆ ਕੇ ਬਹੁਤ ਫਰਿਆਦ ਕਰੀ, ਕੋਈ ਸੁਣਵਾਈ ਨਾ ਹੋਈ, ਤਾਂ ਇੱਕ ਦਿਨ ਫਰਕਸ਼ੀਅਰ ਜਾ ਰਿਹਾ ਬਾਜ਼ਾਰ ਦੇ ਵਿੱਚ, ਹੱਥੀ ਤੇ ਮੂਹਰੇ ਗਿਰ ਗਈ। ਪੁੱਛਿਆ ਇਹ ਮਾਈ ਨੂੰ ਕੀ ਤਕਲੀਫ ਹੈ? ਕਹਿਣ ਲੱਗੀ, ਬਾਦਸ਼ਾਹ ਸਲਾਮਤ, ਮੇਰਾ ਪੁੱਤਰ ਜਿਹੜਾ ਸੀ, ਇੱਕ ਵਾਰੀ ਸਿੱਖਾਂ ਨੇ ਸਾਡੇ ਪਿੰਡ ਤੇ ਹੱਲਾ ਕਰਿਆ, ਉਹ ਮੇਰੇ ਪੁੱਤਰ ਨੂੰ ਫੜ ਕੇ ਲੈ ਗਏ, ਉਹਨਾਂ ਨੇ ਸਿੰਘ ਬਣਾ ਤਾ, ਤੇ ਕਿਸੇ ਤਰੀਕੇ ਨਾਲ ਮੈਂ ਲੈ ਕੇ ਆਈ ਤੇ ਮੇਰੀ ਸ਼ਾਦੀ ਹੋਈ ਹੈ, ਆਹ ਮੇਰੀ ਨੂੰਹ ਮੇਰੇ ਨਾਲ ਹੈ, ਇਹਦਾ ਤਾਂ ਅਜੇ ਕੰਗਣਾ ਵੀ ਨਹੀਂ ਖੋਲਿਆ, ਅੰਦਰ ਵੀ ਨਹੀਂ ਗਈ, ਤੇਰੇ ਸਿਪਾਹੀ ਉਹਨੂੰ ਫੜ ਲਿਆ, ਹੁਕਮ ਦੇ ਤਾ ਕਿ ਪਰਵਾਨਾ ਲਿਖੋ, ਉਸ ਬੱਚੇ ਨੂੰ ਛੱਡ ਦਿਓ। ਉੱਥੇ ਆ ਜਾਂਦੀ ਹੈ ਜਿੱਥੇ ਸਿੰਘ ਸ਼ਹੀਦ ਕੀਤੇ ਜਾ ਰਹੇ ਨੇ, ਉੱਥੇ ਆਈ ਤਾਂ ਉਸ ਵੇਲੇ ਜਲਾਦ ਨੇ ਤਲਵਾਰ ਉੱਚੀ ਕਰੀ ਹੋਈ ਹੈ ਤੇ ਇਸ ਬੱਚੇ ਨੇ ਗਰਦਨ ਨੀਵੀਂ ਕਰੀ ਹੋਈ ਹੈ। ਇੱਕ ਸੈਕਿੰਡ ਦਾ ਫਰਕ ਹੈ ਉਸ ਵੇਲੇ ਉੱਚੀ ਉੱਚੀ ਬੋਲ ਕਿ ਇਸ ਨੂੰ ਮਾਰੋ ਨਾ ਇਹ ਸਿੱਖਣੀ ਹੈ, ਇਸ ਨੂੰ ਮਾਰੋ ਨਾ ਇਹ ਸਿੱਖਣੀ। ਆ ਪ੍ਰਵਾਨਾ ਮੇਰੇ ਕੋਲ ਜਲਾਦ ਰੁਕ ਗਏ, ਵੱਡੇ ਅਫਸਰ ਨੂੰ ਜੋ ਉੱਥੇ ਸੀ ਦਿਖਾ ਲਿਆ, ਇਹਨਾਂ ਨੂੰ ਫਰਕਸ਼ੀਅਰ ਵੀ ਆ ਕੇ ਬੈਠ ਗਿਆ, ਹੁਕਮ ਦੇ ਤਾ ਕਿ ਇਸ ਨੂੰ ਛੱਡ ਲਓ। ਬੱਚੇ ਨੂੰ ਛੱਡ ਦਿੱਤਾ, ਬੱਚਾ ਕੋਲ ਬੁਲਾ ਲਿਆ, ਫਰਕਸ਼ੀਅਰ ਕਹਿਣ ਲੱਗਿਆ ਤੇਰੀ ਮਾਂ ਇਸ ਤਰ੍ਹਾਂ ਕਹਿੰਦੀ ਹੈ। ਕਹਿੰਦਾ ਮਾਂ ਤਾਂ ਮੇਰੀ ਝੂਠੀ ਆ, ਪਹਿਲਾਂ ਤੋਂ ਹੀ ਮਾਵਾਂ ਐਵੇਂ ਜਿਵੇਂ ਕਹਿੰਦੀਆਂ ਆਈਆਂ ਨੇ। ਨਾਮਦੇਵ ਨੂੰ ਜਦੋਂ ਗਊ ਜਿਉਣ ਜਿਉਂਦੀ ਕਰਨ ਵਾਸਤੇ ਸੰਗਲਾਂ ਨਾ ਬੰਨਿਆ ਹੋਇਆ, ਉਸ ਵੇਲੇ ਮਾਂ ਕਹਿੰਦੀ ਹੈ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਏ ਖਰਾਏ। ਬੇਟਾ ਇਸਲਾਮ ਧਾਰਨ ਕਰ ਲੈ, ਜਾਨ ਤਾਂ ਬਚ ਜੂਗੀ ਨਾ। ਨਾਮਦੇਵ ਕਹਿੰਦਾ ਮਾਤਾ ਇੰਨੀ ਕਮਜ਼ੋਰ ਸਿੱਖਿਆ, ਜੇ ਤੂੰ ਇਹੀ ਜੀ ਮਾਏ ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜਾ ਤਾਂ ਹਰ ਗੁੰਦਾ। ਪ੍ਰਹਲਾਦ ਦੀ ਮਾਂ ਨੇ ਵੀ ਸਮਝਾਇਆ ਸੀ, ਮਾਤਾ ਉਪਦੇਸ਼ੇ ਪ੍ਰਹਲਾਦ ਪਿਆਰੇ, ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਬਾਰੇ, ਬਚਾ ਲਓ ਆਪਣੀ ਜਾਨ, ਛੱਡ ਦੇ ਰਾਮ ਦਾ ਨਾਮ। ਪ੍ਰਹਲਾਦ ਕਹੇ ਸੁਣੋ ਮੇਰੀ ਮਾਏ, ਰਾਮ ਨਾਮ ਨਾ ਛੋਡੋ, ਗੁਰਦੀਆ ਬਜਾਏ ਮੈਂ ਰਾਮ ਦਾ ਨਾਮ ਛੱਡ ਦਾ। ਪਹਿਲਾਂ ਤਾਂ ਕਹਿੰਦੀ ਛੱਡ ਦਿੰਦਾ, ਹੁਣ ਤਾਂ ਰਾਮ ਦਾ ਨਾਮ ਮੇਰੇ ਰੋਮ ਰੋਮ ਚ ਰਚ ਗਿਆ, ਹੁਣ ਰਾਮ ਦਾ ਨਾਮ ਨੀ ਮੈਨੂੰ ਛੱਡਦਾ। ਜਿੱਧਰ ਮੈਂ ਦੇਖਦਾ ਮੇਰੀ ਅੱਖ ਖੁੱਲ ਗਈ, ਮੈਨੂੰ ਤਾਂ ਰਾਮ ਤੇ ਬਿਨਾਂ ਕੋਈ ਨਜ਼ਰ ਹੀ ਨਹੀਂ ਆਉਂਦਾ, ਕੀ ਬੋਲੀਆਂ ਗੱਲਾਂ ਕਰਦੀਆਂ। ਸੋ ਇਸ ਮਾਤਾ ਨੇ ਵੀ ਕਿਹਾ, ਕਹਿੰਦਾ ਬਾਦਸ਼ਾਹ ਸਲਾਮਤ ਹੈ ਮੇਰੀ ਮਾਂ ਨੀ, ਮੈਂ ਪਹਿਲਾਂ ਵੀ ਸਿੰਘ ਸੀ ਹੁਣ ਵੀ ਸਿੰਘ ਹਾਂ, ਮੈਂ ਆਪਣੇ ਗੁਰੂ ਦਾ ਪਿਆਰ ਛੱਡ ਕੇ ਜਿਉਣ ਵਾਸਤੇ ਇਸਲਾਮ ਧਾਰਨ ਕਰ ਲਾਂ, ਫਿਰ ਗਰੰਟੀ ਹੈ ਵੀ ਮੈਂ ਫਿਰ ਸਦਾ ਹੀ ਜਿਉਂਦਾ ਰਹਾਂਗਾ, ਫਿਰ ਨਹੀਂ ਮਰਨਾ। ਮੈਂ ਤਾਂ ਵਿਕ ਗਿਆ ਆਪਣੇ ਗੁਰੂ ਤੋਂ, ਤਨ ਵੀ ਦੇਤਾ ਮਨ ਵੀ ਦੇਤਾ ਧਨ ਵੀ ਦੇਤਾ, ਮੇਰੇ ਕੋਲ ਤਾਂ ਕੁਛ ਬਕਾਇਆ ਨਹੀਂ ਹੈ, ਤੇ ਮੇਰੀ ਤਾਂ ਜੇ ਕੋਈ ਅਰਦਾਸ ਹੈ ਤਾਂ ਇੱਕੋ ਅਰਦਾਸ ਹੈ। ਛੱਡਦਾ ਜਿਹੜਾ ਸਿਰ ਦੇ ਕੇ ਮੈਂ ਲਿਆ ਗੁਰੂ ਤੋਂ, ਇਹ ਸਰੀਰ ਨੇ ਤਾਂ ਜਾਣਾ ਹੀ ਜਾਣਾ, ਅੱਜ ਨਹੀਂ ਜਾਊਗਾ ਕੁਛ ਸਮੇਂ ਤੋਂ ਬਾਅਦ ਜਾਓ। ਬਾਦਸ਼ਾਹ ਕਹਿਣ ਲੱਗਿਆ ਦੇਖ ਬੇ ਬੱਚਾ, ਆਪਣੀ ਘਰਵਾਲੀ ਦੇਖ, ਮਹਿੰਦੀ ਲੱਗੀ ਹੋਈ ਹੈ, ਅਜੇ ਕੰਗਣਾ ਨਹੀਂ ਖੋਲਿਆ, ਚਾਹ ਚਾਹ ਤੇਰੀ ਮਾਂ ਨੇ ਵਿਆਹ ਸ਼ਾਦੀ ਕਰੀ ਹੈ ਤੇਰੀ, ਫਿਰ ਇਹ ਕਹਿੰਦੀ ਹੈ ਕਿ ਇਹਦਾ ਪਿਤਾ ਨਹੀਂ ਹੈ, ਮੈਂ ਤਾਂ ਇਸ ਬੱਚੇ ਨੂੰ ਦੇਖ ਦੇਖ ਕੇ ਜਿਉਣੀ, ਤੈਨੂੰ ਮਾਂ ਦਾ ਪਿਆਰ ਨਹੀਂ ਆਉਂਦਾ, ਘਰਵਾਲੀ ਦਾ ਪਿਆਰ ਨਹੀਂ ਆਉਂਦਾ। ਕਹਿਣ ਲੱਗਿਆ ਬਾਦਸ਼ਾਹ, ਇਹ ਅੱਜ ਵੀ ਵਿਛੜੇ, ਇਹ ਤਾਂ ਸੰਜੋਗ ਦੇ ਨਾਲ ਇਕੱਠੇ ਹੋਏ ਨੇ, ਬਿਰਖਾ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਦੋਤ ਪਿਆ ਉੱਠ ਚੱਲੇ, ਜਿਉਂ ਜਿਉਂ ਔਰਤ ਬਿਆਣੀ। ਸੰਜੋਗ ਦੇ ਨਾਲ ਅਸੀਂ ਇਕੱਠੇ ਹੋ ਗਏ, ਤੇ ਜਦੋਂ ਵਿਯੋਗ ਨੇ ਆਉਣਾ, ਉਸ ਵੇਲੇ ਕਿਸੇ ਨੇ ਅੱਗੇ ਕਿਸੇ ਨੇ ਪਿੱਛੇ ਜਾਣਾ ਹੀ ਹੈ, ਸਾਰਿਆਂ ਨੇ ਇਕੱਠੇ ਆਏ ਨੀ ਸੰਸਾਰ ਤੇ ਇਕੱਠੇ ਜਾਣ। ਮੇਰਾ ਤਨ ਕਿਸੇ ਕੰਮ ਨੀ ਹੈ ਜੇ ਸਿੱਖੀ ਤੋਂ ਹੀਣਾ ਹੋ ਗਿਆ, ਮੈਨੂੰ ਖੁਸ਼ੀ ਹੈ ਤੂੰ ਹੁਕਮ ਦੇ, ਤਾਂ ਕਿ ਮੇਰੇ ਸਾਥੀ ਉਡੀਕ ਰਹੇ ਨੇ, ਦੇਰ ਨਾ ਕਰ, ਜਹਾਜ਼ ਲੱਗਿਆ ਹੋਇਆ ਤੇ ਮੈਂ ਉਹਨਾਂ ਦੇ ਨਾਲ ਜਾਣਾ ਚਾਹੁੰਦਾ। ਸੋ ਸਾਧ ਸੰਗਤ ਜੀ, ਇਹ ਜਿਹੜਾ ਪਿਆਰ ਹੈ, ਇਹ ਕੋਈ ਐਵੇਂ ਗੱਲਾਂ ਗੱਲਾਂ ਨਾਲ ਨਹੀਂ ਹੋਇਆ ਕਰਦਾ, ਇਹ ਤਾਂ ਬਹੁਤ ਮਹਿੰਗਾ ਹੈ ਇਸ ਤਰ੍ਹਾਂ ਫਰਮਾਨ ਕਰ।
ਗੱਲਾਂ ਨਾਲ ਨਾ ਪਿਆਰ ਕਦੇ ਮਿਲੇ ਨਾ,
ਤੁਸੀਂ ਕੱਚੀ ਗੱਲ ਕਹਿ ਦਿੱਤੀ ਵੀ ਮੈਂ ਜਾਨ ਬਚਾਉਣ ਵਾਸਤੇ, ਇਹ ਇਸਤਰੀ ਦੇ ਵਾਸਤੇ, ਮਾਂ ਦੇ ਵਾਸਤੇ ਮੈਂ ਬੇਮੁੱਖ ਹੋ ਕੇ ਜਿਉਂਦਾ ਰਹਾਂ, ਨਾ ਮੈਨੂੰ ਜਲਦੀ ਸ਼ਹੀਦ ਕਰ। ਸ਼ਹੀਦ ਕਰ ਦਿੱਤਾ ਗਿਆ ਬੱਚਾ, ਹੋਰ ਵੀ ਸਾਰੇ ਸਿੰਘ ਸ਼ਹੀਦ ਕਰ ਦਿੱਤੇ, ਬੰਦੇ ਬਹਾਦਰ ਨੂੰ ਵੀ ਸ਼ਹੀਦ ਕਰ ਦਿੱਤਾ। ਲੇਕਿਨ ਰੱਤੇ ਸਹੀ ਜੇ ਮੁੱਖ ਨਾ ਬਣਨ ਜਿਨ੍ਹਾਂ ਸਜਾਤਾ ਸਨ। ਜਿਹੜੇ ਪਿਆਰ ਦੇ ਵਿੱਚ ਰੱਤੇ ਗਏ ਉਹ ਕੋਈ ਗੱਲ ਨਹੀਂ ਸੋਚਿਆ ਕਰਦੇ, ਉਹਨਾਂ ਦਾ ਪਿਆਰ ਇਵੇਂ ਹੀ ਹੈ ਦਰਸ਼ਨ ਦੇਖ ਪਤੰਗ ਜੋਤੀ ਜੋ ਸਮਾਵੇ, ਉਹਦਾ ਜੋਤੀ ਚ ਸਮਾਉਣਾ ਹੀ ਚਾਹੁੰਦਾ।
ਮੁਖੜਾ ਨਾ ਮੋੜ ਦੇ ਰੱਤੇ
ਜਿਨ੍ਹਾਂ ਸੰਜਾਤਾ ਸਨ ਚੜ ਚੜ ਪਾਉਂਦੇ ਕੱਚੇ ਵਿਰਹੀ, ਜਿਨ੍ਹਾਂ ਕਾਰਨ ਕੱਚੇ ਚੜ ਜਾਂਦੇ ਨੇ, ਜਿਨ੍ਹਾਂ ਨੇ ਪਿਆਰ ਪਾ ਲਿਆ ਗੁਰੂ ਦੇ ਨਾਲ, ਦੁੱਖ ਆ ਜੇ ਸੁੱਖ ਆ ਜੇ ਔਖ ਆ ਜੇ ਸੁਖਾਲ ਆ ਜਾਵੇ ਹਾਣ ਹੋ ਜੇ ਲਾਭ ਹੋ ਜੇ, ਉਹ ਤਾਂ ਗੁਰੂ ਦੇ ਬਣੇ ਰਹਿੰਦੇ ਨੇ। ਇੱਕੋ ਚੀਜ਼ ਚਾਹੁੰਦੇ ਆ ਕਿ ਗੁਰੂ ਦਾ ਪਿਆਰ ਚਾਹੀਦਾ, ਹੋਰ ਕਿਸੇ ਪਾਸੇ ਧਿਆਨ ਨਹੀਂ ਦਿੰਦੇ। ਸੋਏ ਪੁੱਤਰ ਨੂੰ ਕਿਹਾ, ਬੇਟਾ ਪਿਆਸ ਲੱਗੀ ਹੋਈ ਹੈ, ਜਲ ਲਿਆ, ਜਾ ਕੇ ਹੱਥ ਲਾਇਆ ਪਾਣੀ ਨੂੰ, ਪਾਣੀ ਬਹੁਤ ਠੰਡਾ। ਗੁਰੂ ਹਰ ਦਮ ਯਾਦ ਰਹਿੰਦਾ, ਜੇ ਭੁੱਲਿਆ ਹੋਇਆ ਹੋਵੇ ਫਿਰ ਤਾਂ ਪਾਣੀ ਪੀ ਲੈਂਦੇ। ਗੁਰੂ ਨੂੰ ਤਾਂ ਹਰ ਸਵਾਸ ਸਾਹਮਣੇ ਰੱਖਦੇ ਨੇ। ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ, ਕਹਿੰਦੇ ਯਾਦ ਰੱਖ ਯਾਦ ਰੱਖ। ਉਹ ਫਿਰ ਸੰਭਾਲ ਕਰਦਾ ਗੁਰੂ, ਜਿਹੜਾ ਸਿੱਖ ਅੰਦਰੋਂ ਗੁਰੂ ਦੇ ਨਾਲ ਜੁੜ ਜਾਂਦਾ। ਉਸ ਵੇਲੇ ਆਪਣੇ ਕਹਿਣ ਲੱਗੇ, ਪਿਤਾ ਜੀ ਪਾਣੀ ਤਾਂ ਗੁਰੂ ਦੇ ਪੀਣ ਵਾਲਾ। ਕਹਿੰਦਾ ਅੱਛਾ ਬੇਟਾ, ਵਾਪਸ ਆ ਗਿਆ, ਆਪ ਵੀ ਪਾਣੀ ਨਹੀਂ ਪੀਤਾ, ਬੁੱਲ ਸੁੱਕ ਗਏ, ਬੋਲ ਨਹੀਂ ਹੁੰਦਾ। ਪਿਤਾ ਨੇ ਕਿਹਾ ਵੀ ਮੈਂ ਦੇਖਾਂ ਜਾ ਕੇ, ਕੋਈ ਘੰਟਾ ਹੋਰ ਲੰਘ ਗਿਆ, ਦੁਪਹਿਰਾ ਹੋ ਗਿਆ, ਤੇ ਜਾ ਕੇ ਪਾਣੀ ਨੂੰ ਜਾ ਹੱਥ ਲਾਇਆ। ਕਹਿਣ ਲੱਗੇ ਤਾਂ ਸੱਚਮੁੱਚ ਗੁਰੂ ਮਹਾਰਾਜ ਦੇ ਪੀਣ ਵਾਲਾ। ਪੁੱਤਰ ਨੂੰ ਕਹਿਣ ਲੱਗੇ, ਬੇਟਾ ਆਪਾਂ ਤਾਂ ਗਰੀਬ ਆਦਮੀ ਹਾਂ, ਸਾਡੇ ਕੋਲ ਤਾਂ ਕੋਈ ਚੀਜ਼ ਹੈ ਨਹੀਂ ਜਿਹੜੀ ਅਸੀਂ ਗੁਰੂ ਨੂੰ ਭੇਟ ਦੀਏ ਭੇਟ ਕਰੀਏ। ਹਮ ਤੁਮ ਇਹ ਮਿਹਨਤੀ ਲੋਕ, ਸ਼ੁਭ ਆਸ ਬਸਤ ਨਹੀਂ ਕੋ ਜੋਗ। ਕਹਿੰਦੇ ਅਸੀਂ ਜੀ ਸੋਹਣੀ ਵਸਤੂ ਤਾਂ ਆਪਣੇ ਕੋਲ ਕੋਈ ਨਹੀਂ, ਆਪਾਂ ਤਾਂ ਮਿਹਨਤੀ ਬੰਦੇ ਹਾਂ। ਸਤਿਗੁਰ ਕੀ ਲਾਇਕ ਜਲ ਭਇਓ, ਅਪਰ ਉਚਿਤ ਮੈਂ ਨਾ ਲਖ ਲਿਓ। ਇਹ ਪਾਣੀ ਤਾਂ ਸੱਚਮੁੱਚ ਗੁਰੂ ਦੇ ਲਾਇਕ ਹੈ, ਤੇ ਆਪਣੇ ਪੀਣ ਵਾਲਾ ਤਾਂ ਹੈ ਨਹੀਂ। ਜਲ ਕੋ ਤਜ ਬੈਠਿਓ ਸੁਤ ਪਾਸ, ਪੁੱਤਰ ਪਹਿਲਾਂ ਹੀ ਬੈਠਾ ਸੀ, ਪਿਓ ਵੀ ਉਹਦੇ ਕੋਲ ਬੈਠ ਗਿਆ। ਲਾਗੀ ਬਹੁਤ ਦੋਨੋ ਕੋ ਪਿਆਸ, ਬਹੁਤ ਪਿਆਸ ਲੱਗੀ। ਬੁੱਲਾਂ ਤੇ ਜੀਵ ਫੇਰਦੇ ਨੇ, ਹੌਲੀ ਹੌਲੀ ਜੀਵ ਸੁੱਕ ਗਈ। ਸ਼ੋਸ਼ਕ ਕੰਠ ਮੁਖ ਯੁਸ਼ਟ ਪਏ, ਮੁਖ ਬਿਲਕੁਲ ਖੁਸ਼ਕ ਹੋ ਗਿਆ, ਜੀ ਪਿੱਛੇ ਨੂੰ ਮੁੜਨ ਲੱਗ ਗਈ ਤੇ ਕੰਠ ਜਿਹੜਾ ਸੀ ਉਹ ਵੀ ਖੁਸ਼ਕ ਹੋ ਗਿਆ। ਰਸਨਾ ਚਲਤਨਾ ਬਹੁ ਮੁਰਝੇ, ਹੁਣ ਜੀਭ ਨਹੀਂ ਹਿਲਦੀ, ਮੁਰਝਾ ਗਈ, ਚਿਹਰੇ ਦੇ ਉੱਤੇ ਵੀ ਮੁਰਝਾਟ ਆ ਗਈ। ਉਸ ਵੇਲੇ ਬੇਹੋਸ਼ੀ ਦੀ ਹਾਲਤ ਹੁੰਦੀ ਜਾਂਦੀ ਹੈ ਤੇ ਉਹਨਾਂ ਦੇ ਅੰਦਰੋਂ ਹਿਰਦੇ ਚੋਂ ਐਸੀ ਅਰਦਾਸ ਨਿਕਲਦੀ ਹੈ,
ਨਵਾਈ ਮਾਲਕਾ ਮੇਰਾ ਪਰ
ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਦਾ। ਸਰਵ ਸ਼ਕਤ ਮਾਲਕ ਗੁਰਪੂਰਾ, ਜੈ ਸਿਮਰੈ ਸਭ ਥਾਨ ਹਜ਼ੂਰਾ, ਜਿੱਥੇ ਵੀ ਯਾਦ ਕਰੋ ਗੁਰੂ ਵਾਸਤੇ ਕੋਈ ਦੂਰ ਨੇੜੇ ਜਗ੍ਹਾ ਨਹੀਂ ਹੁੰਦੀ, ਉਸੇ ਵੇਲੇ ਪਹੁੰਚਣ। ਹਮਰੋ ਪ੍ਰੇਮ ਪਰਨ ਨਿਰਵਾਹੋ, ਪਾਨ ਕਰੇ ਜਲ ਪਰਨ ਪਾਨ ਕਰੇ ਲਾਇਕ ਨਿਜ ਚਾਹੇ। ਪਾਸ਼ਾ ਇਹ ਆ ਕੇ ਆਪ ਪਾਣੀ ਪੀਓ, ਇਹ ਪਾਣੀ ਹੁਣ ਸਾਡੇ ਪੀਣ ਵਾਲਾ ਨਹੀਂ, ਕਿਉਂਕਿ ਇੰਨਾ ਠੰਡੇ ਦੇ ਅਸੀਂ ਲਾਇਕ ਨਹੀਂ, ਅਸੀਂ ਤਾਂ ਗਰੀਬ ਜੇ ਬੰਦੇ ਹਾਂ, ਇਹ ਤਾਂ ਆਪਦੇ ਲਾਇਕ ਜਲ ਹੋ ਗਿਆ। ਸੋ ਇਧਰਲੇ ਪਾਸੇ, ਕਿਉਂਕਿ ਸਾਧ ਸਿੰਘ ਜੀ ਪਿਆਰ ਦੀਆਂ ਬਾਤਾਂ ਅਜੀਬ ਏ ਨੇ, ਇਸ ਤਰ੍ਹਾਂ ਫਰਮਾਨ ਕਰਦੇ
ਰੀਤ ਨਿਆਰੀ ਹੈ ਪ੍ਰੇਮ ਦੀ ਦੁਨੀਆਂ ਨਾਲੋਂ, ਰੀਤ ਨਿਆਰੀ ਹੈ ਆਰੀ ਹੈ।
ਪਤੰਗ ਵੰਸ ਫਿਰ ਦੇਖ ਨਾ ਹਟੈ, ਪਹਿਲਾਂ ਜਲਦਿਆਂ ਨੂੰ ਦੇਖਦਾ ਫੇਰ ਨੀ ਹਟਦਾ, ਫੇਰ ਜਾ ਕੇ ਪਿਛਾਲ ਮਾਰ। ਜਲ ਵਿੱਚੋਂ ਫੜ ਕੱਢੀਏ ਮੱਛ ਨੇ ਉਹ ਨਾ ਕੱਟੈ, ਰਿੰਨ ਲੈਂਦੇ ਨੇ ਖਾ ਲੈਂਦਾ ਆਦਮੀ, ਪਾਣੀ ਪਾਣੀ ਕਰਦਾ ਮੱਛੀ ਖਾਣ ਵਾਲਾ, ਕਿਉਂਕਿ ਪਾਣੀ ਨਾਲ ਉਹਦਾ ਪਿਆਰ ਹੈ। ਕੰਡਾ ਹੇੜੇ ਮਿਰਗ ਜਿਉਂ ਸੁਣ ਨਾਦ ਪਲਟ, ਨਾਦ ਸੁਣਦਾ ਮੂਹਰੇ ਸ਼ਿਕਾਰੀਆਂ ਨੂੰ ਦੇਖਦਾ ਫੜਨ ਵਾਲਿਆਂ ਨੂੰ, ਪਿੱਛੇ ਤਾਂ ਹਟਦਾ ਨੀ ਹੈ ਅੱਗੇ ਹੀ ਵੱਧਦਾ ਜਾਂਦਾ। ਭਵਰੇ ਵਾਸ ਬਿਨਾਸ ਹੈ ਫੜ ਕਬਲ ਸੰਘਟੈ, ਬਿਨਾਸ ਦੇ ਨਾਲ ਉਹਦਾ ਸੁਗੰਧੀ ਦੇ ਨਾਲ ਪਿਆਰ ਹੈ, ਫੁੱਲ ਦੇ ਵਿੱਚ ਘੁੱਟਿਆ ਜਾਂਦਾ। ਗੁਰਮੁਖ ਸੁਖ ਫਲ ਪਿਰਮ ਰਸ ਬਹੁ ਬੰਧਨ ਕੱਟੈ, ਧੰਨ ਧੰਨ ਗੁਰਸਿੱਖ ਬੰਸ ਧੰਨ ਗੁਰਮਤ ਨਿਧ ਖੱਟੈ। ਕਹਿੰਦੇ ਗੁਰਸਿੱਖਾਂ ਦੀ ਬੰਸ ਜਿਹੜੀ ਹੈ ਵੀ ਧੰਨ ਹੈ ਧੰਨ ਹੈ ਧੰਨ ਹੈ, ਗੁਰੂ ਦੇ ਨਾਲ ਪਿਆਰ ਪਾ ਲੈਂਦੇ ਨੇ ਫੇਰ ਪਿੱਛੇ ਨੀ ਹਟਦੇ, ਚਾਹੇ ਜਿਉਂਦੇ ਰਹਿਣ ਚਾਹੇ ਸਭ ਕੁਝ ਜਾਂਦਾ ਰਹੇ, ਇਹ ਬੰਸ ਹੈ। ਸੋ ਇਸ ਤਰ੍ਹਾਂ ਦੇ ਨਾਲ ਨੀਮ ਬੇਹੋਸ਼ੀ ਚ ਹੋ ਗਿਆ। ਉਸ ਵੇਲੇ ਗੁਰੂ ਮਹਾਰਾਜ ਤੀਹ ਕੋਹ ਦੀ ਵਿੱਥ ਦੇ ਉੱਤੇ ਡਰੌਲੀ, ਦੁਪਹਿਰਾ ਹੋਇਆ ਹੋਇਆ, ਖਸ ਦੀਆਂ ਟੱਟੀਆਂ ਲੱਗੀਆਂ ਹੋਈਆਂ ਨੇ, ਸੁਗੰਧੀਆਂ ਕੰਧਾਂ ਦੇ ਉੱਤੇ ਛਿੜਕੀਆਂ ਹੋਈਆਂ, ਬਹੁਤ ਸੁਗੰਧੀ ਆ ਰਹੀ ਹੈ ਤੇ ਬਿਸਤਰਿਆ ਬਹੁਤ ਸੋਹਣਾ ਬਿਸਤਰਾ ਹੈ ਜਿਸ ਦੇ ਉੱਤੇ ਆਪ ਬਿਰਾਜਮਾਨ ਨੇ, ਤੇ ਬੀਬੀ ਰਾਮ ਕੌਰ ਜੋ ਰਿਸ਼ਤੇਦਾਰ ਸਨ ਇਹਨਾਂ ਦੇ, ਉਹ ਪੱਖਾ ਚੱਲ ਰਹੇ ਨੇ, ਤੇ ਬਹੁਤ ਸਾਰੇ ਹੋਰ ਪ੍ਰੇਮੀ, ਕੋਈ ਜਲ ਛਿੜਕ ਰਿਹਾ ਵੀ ਗਰਦਨਾ ਅੰਦਰ ਚਲੀ ਜਾਵੇ, ਬਿਲਕੁਲ ਠੰਡਾ ਠਾਰ ਕਰਿਆ ਪਿਆ। ਬਾਰਾਂ ਵਜੇ ਨੇ ਉਸ ਵੇਲੇ ਮਹਾਰਾਜ ਅਚਾਨਕ ਉੱਠ ਕੇ ਬੈਠ ਗਏ, ਕਹਿਣ ਲੱਗੇ ਐਂ ਕਰੋ ਘੋੜਾ ਮੰਗਾਓ, ਕਾਠੀ ਕਠੋ ਉਸਦੇ ਜਲਦੀ, ਅਸੀਂ ਕਿਤੇ ਜਾਣਾ। ਸਾਧ ਸਿੰਘ ਜੀ ਜਾਣਾ ਕਿਉਂ ਹੈ? ਕਿਉਂਕਿ ਪਿਆਰ ਦੇ ਵਿੱਚ ਸ਼ਕਤੀ ਹੁੰਦੀ ਹੈ, ਐਸਾ ਫਰਮਾਨ ਹੈ।
ਰੱਬ ਬਸ ਭਗਤਾਂ Thank you.
ਨਾਲ ਖਿੱਚ ਲਿਆ ਗੁਰੂ ਮਹਾਰਾਜ ਕਿੰਨੇ ਆਰਾਮ ਚ ਬੈਠੇ। ਕਰੀ ਪ੍ਰੇਮ ਨੇ ਖੈਂਚ ਵਡੇਰੀ, ਸਭ ਕੁਛ ਤਿਆਗ ਦੀਨ ਤਸਵੇਰੀ। ਉਹ ਏਅਰ ਕੰਡੀਸ਼ਨ ਵਰਗਾ ਬਣਿਆ ਹੋਇਆ ਘਰ, ਸੋਹਣਾ ਬਿਸਰਾ, ਸੁਗੰਧੀਆਂ ਵਾਲਾ, ਤੇ ਸਾਰਾ ਛੱਡ ਦਿੱਤਾ। ਕਰੀ ਪ੍ਰੇਮ ਨੇ ਖੈਂਚ ਵਡੇਰੀ, ਖਿੱਚ ਲਏ ਉਸ ਵੇਲੇ ਸਭ ਕੁਛ ਤਿਆਗ ਦੀਨ ਤਸਵੇਰੀ, ਇਕਦਮ ਸਭ ਕੁਛ ਛਾੜ ਦਿੱਤਾ। ਕਹਿਤ ਸ਼ੀਘਰ ਹੀ ਜੀਨ ਪਵਾਓ, ਛੇਤੀ ਘੋੜੇ ਦੇ ਉੱਤੇ ਕਾਠੀ ਪਵਾਓ, ਚੜਵੇ ਤੇ ਤਰੰਗ ਮੰਗਾਇਓ। ਕਹਿਤ ਸ਼ੀਘਰ ਹੀ ਜੀਨ ਪਵਾਇਓ, ਚੜਵੇ ਤੇ ਤਰੰਗ ਮੰਗਾਇਓ। ਪਏ ਕਾਕੀ ਤਬ ਉਸ ਵਾਰ, ਦੇਖਿਆ ਹੀ ਨਾ ਕਿਸੇ ਨਾਲ ਗੱਲ, ਨਾ ਕਿਸੇ ਨਾਲ ਬਾਤ, ਘੋੜਾ ਆ ਗਿਆ ਤੇ ਇਕਦਮ ਗੁਰੂ ਮਹਾਰਾਜ ਨੇ ਜਾ ਕੇ ਰਕਾਬ ਚ ਪੈਰ ਰੱਖਿਆ ਤੇ ਸਵਾਰ ਹੋ ਕੇ ਘੋੜਾ ਗੈਲਪ ਕਰ ਦਿੱਤਾ, ਇਕਦਮ ਛਡਾ ਦਿੱਤਾ। ਹਵਾ ਨਾਲ ਗੱਲਾਂ ਕਰਦਾ ਜਾਂਦਾ, ਨਹੀਂ ਦਾਸਨ ਦੋਸਤ ਦੁੱਖ ਸਕੇ ਸਵਾਰ, ਕਿਉਂਕਿ ਆਪਣੇ ਦਾਸਾਂ ਦਾ ਦੁੱਖ ਸਵਾਰਨਾ ਗੁਰੂ ਨੂੰ ਬਹੁਤ ਔਖਾ ਹੋ ਜਾਂਦਾ।
ਸਤਿਗੁਰ ਦੁੱਖ ਮੰਨਦੇ ਨੇ ਸੇਵਕ ਦੇ ਦੁਖੀ ਹੋਣ ਤੋਂ, ਸਤਿਗੁਰ ਦੁੱਖ ਮੰਨਦੇ ਨੇ ਸੇਵਕ ਦੇ ਦੁਖੀ ਹੋਣ ਤੋਂ।
ਭਲੇ ਬੁਰੇ ਕੀ ਪੀਰ ਪਛਾਣ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਇਹ ਕਹਿ ਕੀ ਪੀਰ ਪਛਾਣ, ਘੱਟ ਘੱਟ ਕੇ ਪਟ ਪਟ ਗਈ। ਜਦੋਂ ਪਿਆਰਾ ਦੁਖੀ ਹੋ ਜਾਵੇ ਉਸ ਵੇਲੇ ਗੁਰੂ ਨੂੰ ਵੀ ਉਹ ਚੀਜ਼ ਪਹੁੰਚ ਜਾਇਆ ਕਰਦੀ। ਪਏ ਕਾਕੀ ਤਬ ਸਵਾਰ, ਮੈਂ ਦਾਸਨ ਦੁੱਖ ਸਕੇ ਸਾਰ, ਕਹਿੰਦੇ ਦਾਸਾਂ ਦਾ ਦੁੱਖ ਨਹੀਂ ਸਾਰ ਸਕੇ। ਤੀਸ ਕੋਸ਼ ਪਹੁੰਚੇ ਛਿਨਵਾਈ, ਹੋਏ ਤ੍ਰਿਖਾ ਤਰੇ ਧੁੱਤ ਜਾਏ। ਐਨੀ ਪਿਆਸ ਲੱਗੀ ਹੋਈ ਹੈ ਗੁਰੂ ਮਹਾਰਾਜ ਨੂੰ, ਕਦੇ ਇੱਧਰ ਘੋੜਾ ਲਿਜਾਂਦੇ ਨੇ, ਕਦੇ ਇੱਧਰ ਲਿਜਾਂਦੇ ਨੇ, ਪਾਣੀ ਟੋਲਦੇ ਫਿਰਦੇ। ਉਧਰਲੇ ਪਾਸੇ ਦੋਏ ਬੇਹੋਸ਼ ਹੋਏ ਪਏ, ਧੁੱਪੇ ਗਿਰੇ ਪਏ ਨੇ, ਕੋਈ ਹੋਸ਼ ਨਹੀਂ ਹੈ। ਜਵਾਨਾਂ ਸੁੱਕ ਗਈਆਂ, ਇੱਕ ਦੂਏ ਨਾਲ ਬੋਲ ਨਹੀਂ ਸਕਦੇ, ਗਲ ਸੁੱਕ ਗਿਆ, ਕਮਜ਼ੋਰੀ ਆ ਗਈ ਸਰੀਰ ਦੇ ਅੰਦਰ, ਨੀਂ ਬੇਹੋਸ਼ੀ ਹੋ ਗਈ। ਉਸ ਵੇਲੇ ਦੇਖ ਦੂਰ ਤੇ ਦੋਏ ਨਦਾਸਾ, ਦੂਰੋਂ ਦੇਖਿਆ ਵੀ ਦੋ ਪਏ ਨੇ ਦਾਸ। ਉੱਚੇ ਸਤਿਗੁਰ ਬਾਕ ਪ੍ਰਕਾਸ਼ਾ, ਉੱਚੀ ਦੇ ਕੇ ਆਵਾਜ਼ ਦੇ ਕੇ ਆਪ ਬੋਲੇ, ਕੋ ਤੁਮ ਪਰੇ ਬਤਾਵੋ ਹਵੇ, ਦੱਸੋ ਭਾਈ ਤੁਸੀਂ ਕੌਣ ਪਰੇ ਹੋ, ਇਸ ਤਰ੍ਹਾਂ ਪਏ ਹੋ ਤੁਸੀਂ ਧੁੱਪੇ, ਐਂ ਲੱਗਦਾ ਜਿਵੇਂ ਕਿਸੇ ਨੇ ਮਾਰ ਕੇ ਸਿੱਟ ਦੇਣੇ ਹੋ, ਤੇ ਬੇਹੋਸ਼ੀ ਤੁਹਾਨੂੰ ਕਿਹੜੀ ਗੱਲ ਦੀ ਹੋ ਗਈ। ਤ੍ਰਿਖਾ ਵਿਖਾਦ ਦੇ ਤੇ ਸਮੇਂ ਉਹ ਪ੍ਰੇਮੀਓ ਸਾਨੂੰ ਵੀ ਬਹੁਤ ਪਿਆਸ ਲੱਗੀ ਹੋਈ ਹੈ, ਬੜਾ ਦੁੱਖ ਦੇ ਰਹੀ ਹੈ ਸਾਨੂੰ ਇਸ ਵੇਲੇ ਪਿਆਸ। ਜਲ ਜੰਗਲ ਮੈਂ ਨਾਹਿਨ ਪਾਵੈ, ਅਸੀਂ ਟੋਲੇ ਆ ਇੱਥੇ ਸਾਨੂੰ ਕਿਤੇ ਪਾਣੀ ਨਹੀਂ ਲੱਭਿਆ, ਖੋਜਤ ਫਿਰੈ ਹੱਥ ਨਾ ਆਵੈ, ਬੜਾ ਅਸੀਂ ਖੋਜਿਆ ਸਾਡੇ ਹੱਥ ਨਹੀਂ ਪਾਣੀ ਆ ਰਿਹਾ, ਛੇਤੀ ਦੋ। ਜਦ ਆਵਾਜ਼ ਸੁਣੀ ਨੇਤਰ ਖੁੱਲ ਗਏ, ਦਰਸ਼ਨ ਦੇਖੇ, ਹੈ ਤਾਂ ਗੁਰੂ ਮਹਾਰਾਜ ਆ ਪਹੁੰਚੇ, ਇੰਨਾ ਦੁਪਹਿਰਾ ਤੇ ਪਾਣੀ 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 ਦੀ ਆਵਾਜ਼ ਦੇ ਰਹੇ ਨੇ, ਇਹ ਤਾਂ ਸਾਡੀ ਆਸ ਪੂਰੀ ਕਰਨ ਵਾਸਤੇ ਆਏ ਨੇ। ਤਰਫ ਨਹੀਂ ਇੱਕ ਪਰਮੇਸ਼ਰ ਆਸ, ਹੋਏ ਜਲਦਰ ਗੁਰ ਪਹੁੰਚੇ ਪਾ ਖਾਸ, ਕਹਿੰਦੇ ਤਾਂ ਬੱਦਲ ਬਣ ਕੇ ਆ ਗਏ। ਜਥਾ ਕਮਲ ਜਗ ਘਾਮ ਤਖਾਏ, ਜਲ ਵਿਹੀਨ ਹੋਏ ਘਰ ਮੁਰਝਾਏ, ਕਹਿੰਦੇ ਧਰ ਧੁੱਪ ਨੇ ਸੁਕਾ ਦਿੱਤੇ ਤੇ ਜਲ ਤੋਂ ਵਿਹੀਨ ਹੋ ਕੇ ਖਾਲੀ ਹੋ ਕੇ ਮੁਰਝਾ ਗਏ, ਤੇ ਗੁਰੂ ਮਹਾਰਾਜ ਨੇ ਆ ਕੇ ਪਾਣੀ ਮੰਗ ਲਿਆ। ਵਾਰ ਵਾਰ ਮਹਾਰਾਜ ਕਹਿੰਦੇ ਨੇ, ਵਾਰ ਵਾਰ ਬਾਚ ਬਦਨ ਬਖਾਨਾ, ਵਾਰ ਵਾਰ ਕਹਿੰਦੇ ਨੇ ਉਹ ਪ੍ਰੇਮੀਓ ਪਾਣੀ ਪਿਲਾਓ ਸਾਨੂੰ, ਪਾਣੀ ਪਿਲਾਓ। ਹਮ ਕਹੋ ਲਾਗੀ ਤ੍ਰਿਖਾ ਮਹਾਨੇ, ਸਾਨੂੰ ਤਾਂ ਬਹੁਤ ਪਿਆਸ ਲੱਗੀ ਹੋਈ ਹੈ। ਉਸੇ ਵੇਲੇ ਹੋਸ਼ ਚ ਆਏ, ਹੌਸਲਾ ਆ ਗਿਆ, ਗੁਰੂ ਦੇ ਦੇਖਦੀ ਸਾਰ ਸਰੀਰ ਦੇ ਅੰਦਰ ਬਿਜਲੀ ਵਰਗੀ ਤਾਕਤ ਆ ਗਈ। ਉਸ ਵੇਲੇ ਪੁੱਤਰ ਦੌੜਿਆ, ਜਾ ਕੇ ਕੂਨਾ ਲਿਆ, ਲਿਆ ਕੇ ਪੱਤੇ ਦਾ ਡੂਨਾ ਬਣਾਇਆ ਤੇ ਉਹਦੇ ਵਿੱਚ ਪਾਣੀ ਮਹਾਰਾਜ ਨੂੰ ਪਾ ਕੇ ਦਿੱਤਾ, ਥੇਲੀ ਤੇ ਰੱਖਿਆ। ਮਹਾਰਾਜ ਨੇ ਚੱਕ ਕੇ ਜਦ ਪਾਣੀ ਪੀਤਾ, ਕਹਿੰਦੇ ਉਹ ਪ੍ਰੇਮੀਓ ਇਹ ਕੀ ਪਿਲਾਇਆ ਸਾਨੂੰ, ਜਲ ਐਸੋ ਕਬ ਪੀਓ ਨਾ ਅੱਗੇ, ਅੱਜ ਤਾਈ ਤਾਂ ਅਸੀਂ ਇਹੋ ਜਿਹਾ ਪਾਣੀ ਪੀਤਾ, ਕਦੇ ਨਹੀਂ ਪੀਤਾ, ਪਾਣੀ ਪੀਂਦਿਆਂ ਨੂੰ ਉਮਰ ਲੰਘੀ। ਜਲ ਐਸੋ ਕਬ ਪੀਓ ਨਾ ਅੱਗੇ, ਕਿਨੂੰ ਨਾ ਦੀਨ ਸਕਾਨਿਆ ਘਰ ਅਨਰਾਗੇ, ਇੰਨੇ ਪਿਆਰ ਨਾਲ ਸਾਨੂੰ ਅੱਜ ਤਾਈ ਕਿਸੇ ਨੇ ਪਾਣੀ ਨਹੀਂ ਦਿੱਤਾ। ਕ੍ਰਿਸ਼ਨ ਮਹਾਰਾਜ ਵੀ ਕਹਿੰਦੇ ਸੀ ਨਾ, ਖੀਰ ਸਮਾਨ ਸਾਗ ਹਮ ਪਾਇਆ, ਕਹਿੰਦੇ ਤੂੰ ਦੁੱਧ ਕਹਿਣਾ, ਸਾਨੂੰ ਤਾਂ ਜਿਹੜਾ ਲੂਣਾ ਸਾਗ ਮਿਲਿਆ ਉਹ ਦੁੱਧ ਤੋਂ ਵੀ ਸਵਾਦ ਸੀਗਾ, ਗੁਣ ਗਾਵਤ ਰਹਿਣ ਵੀ ਹੈ। ਤੋ ਮਹਾਰਾਜ ਵੀ ਕਹਿ ਰਹੇ ਨੇ, ਜਲ ਐਸੋ ਕਬ ਪੀਓ ਨਾ ਅੱਗੇ, ਕਿਨੂੰ ਨਾ ਦੀਨ ਸਕਾਰੀ ਅਨਰਾਗੇ, ਕਿਸੇ ਨੇ ਵੀ ਸਾਨੂੰ ਪਿਆਰ ਦੇ ਨਾਲ ਅੱਜ ਸਹੀ ਪਾਣੀ ਨਹੀਂ ਇੰਨਾ ਵਧੀਆ ਪਿਲਾਇਆ। ਹਿਮ ਯਾਰ ਸ਼ੋਰੇ ਮਾਏ ਤਰ ਰਾਖਾ, ਤੁਸੀਂ ਬਰਫ਼ ਦੇ ਵਿੱਚ ਰੱਖਿਆ ਹੋਇਆ ਸੀ ਸ਼ੋਰਾ ਪਾ ਕੇ, ਅਤ ਸੀਤਲ ਕਰਵੇ ਅਵਲਾਖਾ, ਇੰਨਾ ਠੰਡਾ ਕਰਨ ਵਾਸਤੇ ਤੁਸੀਂ ਪਾਣੀ ਰੱਖਿਆ ਹੋਇਆ ਸੀ ਪ੍ਰੇਮੀਓ। ਇਸ ਜਲ ਸਮਹਾਮ ਕਬੂ ਨਾ ਪੀਓ, ਬਾਰੰਬਾਰ ਸਰਾਨ ਕੀਓ, ਵਾਰ ਵਾਰ ਸਰਾਉਂਦੇ, ਆਪਣੇ ਹੱਥ ਦੇ ਨਾਲ ਦੋਹਾਂ ਨੂੰ ਪਾਣੀ ਪਿਲਾਇਆ। ਕਿੰਨੇ ਵਡਭਾਗੀ ਸੀ ਸਾਸ, ਕਿੰਨੇ ਭਾਗਾਂ ਵਾਲੇ ਸੀ ਉਹ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਹੱਥੋਂ ਜਲ ਪੀਤਾ ਤੇ ਤੀਹ ਕੋ ਗੁਰੂ ਨੂੰ ਖਿੱਚ ਲਿਆ। ਕਿਉਂ? ਕਿਉਂਕਿ ਪਿਆਰ ਸੱਚਾ ਸੀ, ਦੁਨੀਆ ਦੇ ਪਿਆਰ ਗਰਜਦੇ ਹੁੰਦੇ ਨੇ, ਗੁਰੂ ਦਾ ਪਿਆਰ ਜਿਹੜਾ ਹੁੰਦਾ ਹੈ ਉਹ ਸੱਚਾ ਹੁੰਦਾ ਹੈ। ਹੋਰ ਪਿਆਰ ਦੁਨੀਆ ਦੇ ਕੋਲੇ, ਸੱਚਾ ਪਿਆਰ ਨਾਲ ਬਣਾਦੇ, ਪਿਆਰ ਦੁਨੀਆ ਦੇ ਕੋਲੇ, ਪਿਆਰ ਨਾਲ ਬਣਾਦੇ, ਆਹ ਇਸ਼ਕੇ ਮਜਾਜੀ ਤੇ ਇਸ਼ਕੇ ਹਕੀਕੀ, ਇਸ਼ਕੇ ਮਜਾਜੀ ਦੁਨੀਆਂ ਦਾ ਪਿਆਰ ਹੈ, ਦਰਗਾਹ ਚ ਇਹਦਾ ਕੋਈ ਵਾਸਤਾ ਨਹੀਂ। ਗੁਰੂ ਦਾ ਪਿਆਰ ਇੱਥੇ ਵੀ ਪਿਆਰ ਤੇ ਦਰਗਾਹ ਵਿੱਚ ਵੀ ਪਿਆਰ। ਸੋ ਇਸ ਤਰ੍ਹਾਂ ਦੇ ਨਾਲ ਪਿਆਰ ਜਿਸ ਦੇ ਹਿਰਦੇ ਚ ਹੋ ਗਿਆ, ਸਾਚ ਕਹੂੰ ਸੁਣ ਲਿਓ ਸਵਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ। ਸੋ ਗੁਰੂ ਅੰਗਦ ਮਹਾਰਾਜ ਭਾਈ ਲਹਿਣਾ ਜੀ ਦੇ ਰੂਪ ਦੇ ਅੰਦਰ ਗੁਰਸਿੱਖੀ ਕਮਾਉਣ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਚ ਹਾਜ਼ਰ ਹੁੰਦੇ ਨੇ। ਗੁਰੂ ਨਾਨਕ ਪਾਤਸ਼ਾਹ ਦਿਨ ਰਾਤ ਇੱਕ ਕਰੀ ਹੋਈ ਹੈ, ਨਾ ਨੀਂਦ ਦਾ ਪਤਾ ਨਾ ਭੁੱਖ ਦਾ ਪਤਾ, ਹਰ ਵਕਤ ਗੁਰੂ ਮਹਾਰਾਜ ਦੀ ਸੇਵਾ ਚ ਰਹਿ ਕੇ ਦੇਖਦੇ ਨੇ। ਆਪ ਇਸ਼ਨਾਨ ਕਰਨ ਜਾਂਦੇ ਨੇ, ਨਾਲ ਜਾਂਦੇ ਨੇ। ਗੁਰੂ ਮਹਾਰਾਜ ਸਮਾਧੀ ਥੀਨ ਹੋ ਕੇ ਬੈਠ ਲੀਨ ਹੋ ਕੇ ਬੈਠਦੇ ਨੇ, ਆਪ ਦੇਖਦੇ ਰਹਿੰਦੇ। ਸੋ ਐਸਾ ਪਿਆਰ ਪੈ ਗਿਆ ਜਿਹੜਾ ਦੱਸਿਆ ਨਹੀਂ ਜਾ ਸਕਦਾ, ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ। ਪਿਆਰ ਦੀ ਵਾਰਤਾ ਆਪਾਂ ਕਰੀਏ ਤੇ ਸਾਰੇ ਪਿਆਰਾਂ ਨਾਲੋਂ ਗੁਰੂ ਅੰਗਦ ਸਾਹਿਬ ਦਾ ਪਿਆਰ ਕਿੰਨਾ ਵੱਡਾ ਹੋਣਾ ਹੈ, ਜਿਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਪਿਆਰ ਤਾਂ ਉਹਨਾਂ ਨੂੰ ਮਨਸੁੱਖ ਨੇ ਵੀ ਕਰਿਆ, ਭਾਈ ਭਗੀਰ ਨੇ ਵੀ ਕਰਿਆ, ਭਾਈ ਬੁੱਢਾ ਜੀ ਨੇ ਵੀ ਕਰਿਆ, ਭਾਈ ਸਧਾਰਨ ਨੇ ਵੀ ਕਰਿਆ, ਹੋਰ ਹਜ਼ਾਰਾਂ ਨੇ ਕਰਿਆ। ਤੇ ਉਹਨਾਂ ਦਾ ਪਿਆਰ ਕੋਈ ਵਿਲੱਖਣ ਪਿਆਰ ਸੀ, ਜਿਹ ਤੋਂ ਸਾਨੂੰ ਸਬਕ ਸਿੱਖਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ,
ਜਾਗਿਓ ਹਿਰਦੇ ਸੱਚਾ ਪਿਆਰ ਕਰਾਰਾ
ਨਾਲ ਬਗੈਰ ਕਿਸੇ ਕਾਮਨਾ ਤੇ। ਕਿਉਂਕਿ ਇਹ ਬਾਤ ਔਖੀ ਹੈ ਸਾਧਨ ਦੀ, ਬਹੁਤ ਸਮਝਣੀ ਵੀ ਔਖੀ ਹੈ, ਸਮਝਾਉਣੀ ਵੀ ਔਖੀ ਹੈ। ਗੁਰੂ ਨਾਨਕ ਪਿਆਰ ਤੋਂ ਵਿਹੂਣੇ ਪੁਰਸ਼ ਨੂੰ ਮਰਿਆ ਹੋਇਆ ਬੰਦਾ ਕਹਿੰਦੇ ਨੇ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਸੋ ਪਿਆਰ ਜਾਗ ਪਿਆ ਪਰਮ ਪ੍ਰੇਮ ਜਾਗਿਓ ਮਨ ਮਾਹੀ, ਰੰਗਿਓ ਰੰਗ ਭਗਤ ਮਨ ਮਾਹੀ। ਹਰ ਵਕਤ ਭਗਤੀ ਕਰਦੇ ਨੇ, ਮਨ ਦੇ ਉੱਤੇ ਰੰਗ ਚੜ ਗਿਆ, ਲਾਲ ਰੰਗ ਤਿਸ ਕੋ ਲਾਗਾ ਜਿਸ ਕੇ ਬੜੇ ਭਾਗਾ। ਇੱਕ ਮਨ ਹੋਏ ਪੜ ਹੈ ਗੁਰਬਾਣੀ, ਸੁਣੇ ਗੁਣੇ ਕੀਰਤ ਚਿਤਾਨੀ। ਜੇ ਬਾਣੀ ਪੜ੍ਹਦੇ ਨੇ ਤਾਂ ਇੱਕ ਮਨ ਹੋ ਕੇ ਪੜ੍ਹਦੇ, ਇੱਕ ਚਿੱਤ ਹੋ ਕੇ ਪੜ੍ਹਦੇ ਨੇ, ਗੁਰਬਾਣੀ ਦਾ ਰੂਪ ਹੋ ਕੇ ਪੜ੍ਹਦੇ। ਵਾਹਿਗੁਰੂ ਕੋ ਸਿਮਰਨ ਕਰਹੀ, ਉਮੰਗ ਉਮੰਗ ਮੁਖ ਸੁਜਸ ਕਰਹੀ। ਬਹੁਤ ਹੀ ਪਿਆਰ ਦੇ ਨਾਲ ਜਸ ਕਰਦੇ ਨੇ। ਜੀਤ ਪ੍ਰੀਤ ਕੀ ਰੀਤ ਨਿਆਰੀ, ਰੀਤਾਂ ਨਿਆਰੀਆਂ ਨੇ ਭਾਈ ਪਿਆਰ ਦੀਆਂ। ਕਹਿੰਦੇ ਲਿਵ ਲਾਗੀ ਨਿਸ ਦਿਨ ਸੁਖਕਾਰੀ, ਸੁਖਾਂ ਨੂੰ ਦੇਣ ਵਾਲੀ ਦਿਨ ਰਾਤ ਦੀ ਲਿਵ ਲਾਗੀ। ਕਰਤਵੋ ਸੇਵਾ ਸਮਾਂ ਬਤਾਵੈ, ਜਗ ਕਾਰਜ ਕੋ ਹਿਰਦੇ ਨਾ ਆਵੈ। ਸੇਵਾ ਕਰਦੇ ਨੇ, ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਆ, ਪਿਆਰ ਦੇ ਵਿੱਚ ਦਿਨ ਲੰਘ ਜਾਂਦਾ, ਪਿਆਰ ਦੇ ਵਿੱਚ ਰਾਤ ਲੰਘ ਜਾਂਦੀ ਹੈ। ਕਦੇ ਭੁੱਲ ਕੇ ਵੀ ਪਿਛਲਾ ਖਿਆਲ ਨਹੀਂ ਆਇਆ ਵੀ ਘਰ ਵਾਲੇ ਕੀ ਕਰਦੇ ਹੋਣਗੇ, ਜਵਾਨ ਲੜਕੀ ਪਿੱਛੇ ਹੈ, ਕੁਆਰੀ ਹੈ, ਕਾਰੋਬਾਰ ਕਿਸ ਤਰ੍ਹਾਂ ਚੱਲਦਾ ਹੋਏਗਾ, ਕੀ ਹੋਵੇਗਾ, ਲੈਣੇ ਦੇਣੇ ਵਾਲਿਆਂ ਨਾਲ ਕਿਵੇਂ ਵਰਤਦੇ ਹੋਣੇ ਆ ਬੱਚੇ, ਕੋਈ ਪਤਾ ਨਹੀਂ। ਦੁਨੀਆਂ ਛੱਡ ਦਿੱਤੀ ਸਾਰੀ, ਰੱਖਿਆ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਰੱਖਿਆ। ਸੋ ਇਸ ਤਰ੍ਹਾਂ ਦੇ ਨਾਲ ਆਪ ਸਮਾਂ ਬਿਤਾ ਰਹੇ ਨੇ ਹੁਣ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਦੇ ਅਗਲੀ ਵਿਚਾਰ ਮਹਾਰਾਜ ਨੇ ਸੰਗਰਾਂਦ ਵਾਲੇ ਦਿਨ ਚਾਹਿਆ ਤਾਂ ਉੱਥੇ ਕਰਾਂਗੇ। ਸੋ ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ, ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ, ਨੰਦ ਸਾਹਿਬ ਅਤੇ ਫਿਰ ਗੁਰ ਸਤੋਤਰ, ਅਤੇ ਫਿਰ ਅਗਲਾ ਪ੍ਰੋਗਰਾਮ ਆਪਣੇ ਸਰਵਣ ਕਰਨਾ। ਸਾਰੇ ਬੋਲੋ ਭਾਈ
ਰਾਮ ਕਲੀ ਮਹੱਲਾ ਤੀਜਾ, ਆਨੰਦ ਕੇ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਰੇ ਭਾਈ। Thank you.
Thank you. ਜਿਨੇ ਤਾਪ ਨਾਰ ਨਾਰਾ ਦੁਖੰਤਾ ਸੁਖਰਾਸ ਤਾਂਕੂ ਬਿਗਨ ਨਾ ਗੂਲਾ ਗੈ ਜਾਕੀ ਪ੍ਰਭਾ ਗੈ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਠੇ ਸਤਿ ਵਜਾਏ ਤੇ ਬਹਾਦਰ ਸਿਮਰੀ ਹੈ ਕਰ ਨੌਂ ਦੇ ਆਵੈ ਤਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਦਰ ਖਾਲਸਾ ਸਾਹਿਬ ਬੋਲੋ ਜੀ ਦਸਾਂ ਪਾਤਸ਼ਾਹਾਂ ਦੇ ਆਤਮਕ ਸਰੂਪ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹਾਂ ਸਾਹਿਬਜ਼ਾਦਿਆਂ ਚਾਰੀਆਂ ਮੁਕਤਿਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਗੁਰਮੁਖਾਂ ਹਟੀਆਂ ਜਪੀਆਂ ਤਪੀਆਂ ਨਾਮ ਜਪਿਆ ਵਰਸ਼ ਕਿਹਾ ਧਰਮ ਹੀ ਸੀ ਦਿੱਤੇ ਦੇ ਜਲਾਈ ਤੇ ਗਵਾਈ ਚਰਖਣੀਆਂ ਤੇ ਚੜੇ ਬੰਦ ਬੰਕ ਨਵਾਏ ਪੁੱਠੀਆਂ ਗੱਲਾਂ ਲਵਾਈਆਂ ਸਿੱਖੀ ਸਿਦਕੇ ਸਾਸਾ ਸੰਗ ਲਵਾਇਆ ਗੁਰਦੁਆਰਿਆਂ ਦੇ ਸੁਧਾਰ ਸਹਿਤ ਤੇ ਕਹਿ ਗੜ ਸੁਹਾਰ ਦੇ ਹੋਏ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਮ ਹੀ ਸਹਿ ਤੇ ਕਹਿ ਗੜ ਸਹਾਰੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਾਏ ਲੈ ਜਾਂਦੇ ਟੰਗਵਾਏ ਸੀ ਨੀ ਉਚਾਰੇ ਸਤਿਗੁਰ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾ ਪਿਆਰਿਆ ਸਿੰਘਾਂ ਸਿੰਘਣੀਆਂ ਭਿੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸੁਮ ਖਾਲਸੇ ਜੀ ਕੀ ਅਰਦਾਸ ਹੈ ਸਰਬੱਤ ਖਾਲਸੇ ਜੀ ਕੁਆਰੇ ਗੁਰੂ ਵਾਹ